अपना ट्रक हाउस ऑफ टायर तो लिया टायर करके ही इतना वादिया चलता है। एक तो एक ब्रांड अवेलेबल है, मिशलन होवे या गोडरेज कोई भी ब्रांड होवे। टायर इंस्टॉलेशन, रोड सर्विस, किसी भी किस्म का ट्रक होवे, किसी भी किस्म की सर्विस होवे, हाउस ऑफ टायर सब कुछ मुहैया करवाता है। वादिया कीमत, बेस्ट डील्स, आफ्टर आवर्स सर्विस भी प्रोवाइड करते हैं। मिठू भाजी हने कॉल करो 9056121100 ड्रू रोड मिसिसागा, हाउस ऑफ टायर।
अब आप सुनेंगे रियल एस्टेट मार्केट अपडेट होम लाइफ गैलेक्सी के अनिल भरवानी से।
सत श्री अकाल दोस्तों, की हाल है? चलिए आज थोड़ी इकोनॉमिक दी गल्ला करांगे। जी हाँ, इन्फ्लेशन रेट 4.5% पे खड़ा है, जो ये साल के एंड तक 5% तक पहुंच जाएगा, और इसके चलते मॉर्गेज रेट्स ऊपर जाएंगे। चलिए तैयारी कर लेते हैं, और इससे पहले कि मॉर्गेज रेट्स ऊपर जाए, थोड़ी बहुत इन्वेस्टमेंट की बात करते हैं। चलिए आज बात करते हैं मीला टाउन्स की। मीला नाम में ही लोकेशन है, मिडलैंड एंड लॉरेंस। लॉरेंस एवेन्यू ईस्ट फेसिंग टाउन होम्स है, सेकंड फेस है। प्राइस स्टार्ट्स फ्रॉम 1.35 और अच्छे टाउन होम्स है। आजकल कहां दिखते हैं ये फ्री होल्ड टाउन होम्स? पीओटीएल फी सिर्फ $200 पर मंथ है। चलिए मैं आपके लिए अच्छी सी डील वर्कआउट करवाता हूं। आप मेरा नाम तो जानते ही हैं, अनिल भारवानी, होम लाइफ गैलेक्सी रियल एस्टेट लिमिटेड ब्रोकरेज। मेरा सेल नंबर है 416-427-1905, और मेरी डिटेल्स मेरी वेबसाइट पर भी हैं, www.condolion.com। याद रखिएगा नाम मीला, मिडलैंड एंड लॉरेंस एवेन्यू ईस्ट, फ्री होल्ड टाउन होम्स, अच्छी प्राइसेस, लॉन्चिंग इन थर्ड वीक ऑफ जनवरी 2022। बहुत बहुत शुक्रिया, थैंक यू।
आपने अभी सुनी रियल एस्टेट मार्केट अपडेट। अनिल भरवानी से आपका रियल एस्टेट मार्केट या प्री कंस्ट्रक्शन के बारे में कोई सवाल हो तो अभी कॉल करें 416-427-1905, 416-427-1905, condolion.com।
You are listening to WTOR 770 AM, Youngstown, Toronto.
म्यूजिक की दुनिया का एक खूबसूरत और चमकदार सितारा शफकत अमानत अली, जिसने सारी दुनिया में अपने म्यूजिक से धूम मचाई है, आज होंगे हमारे गेस्ट ओनली ऑन 770 AM एट 3:15 PM। तो देखना और सुनना ना भूलिए। फॉलो अस ऑन आवर फेसबुक पेज eawaz.com फॉर मोर इन्फॉर्मेशन।
सीआईबीसी ग्लोबल मनी ट्रांसफर के साथ अपने परिवार को ज्यादा से ज्यादा खुशियां दें। सीआईबीसी ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही cibc.com/gmtevent पर जाएं और प्रोमो कोड GMTEvent के साथ अपने पहले ट्रांसफर पर $300 तक वापस पाएं। शर्तें और सीआईबीसी फॉरेन एक्सचेंज रेट्स लागू।
जो असि छुट्टिया का आनंद माण रहे तो साडिया जरूरत पूरा करने लई वेयरहाउस वर्कर्स दिन रात जी जान ला के पूरी मेहनत न कम कर रहे सन। मंग वधन खरीदारी भी वधदी है, ओवे ओवे सख्त मेहनत तेजी नाल कम करन दा दबाव भी वधदा है। कैनेडा दे वेयरहाउस वर्कर्स दी यूनियन होने दे नाते यूनिफॉर्म तो बेहतर होर कोई भी नहीं जानदा कि साडे वेयरहाउस वर्कर्स भी चंगी सेहत, काम दी सुरक्षा ते सहूलतां दे मजबूत कानून, वधिया तनखाहां, काम दे बेहतर हालात अते सम्मान दे हकदार हन। वधेरे जानकारी लई वेयरहाउस वर्कर्स unite.ca ते नजर घुमाओ ते पंजाबी विच जानकारी लई क्लिक करो।
यू कैन लिसन टू दी हेडलाइंस एनीवेयर, but we bring you the story behind the headlines by group editor and ceo Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਵਾਹਿਗੁਰੂ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ। ਰੁਕ ਕਰਦੇ ਸਿੱਧਾ ਹੈਡਲਾਈਨਸ ਪਾਰਟ 3 ਵੱਲ। ਓਟਾਰੀਓ ਦੇ ਵਿੱਚ ਅੱਜ ਓਟਾਰੀਓ ਦੇ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ, ਜੋ ਕਿ ਸਾਡੇ ਡਿਪਟੀ ਪ੍ਰੀਮੀਅਰ ਵੀ ਹੈਗੇ ਨੇ, ਉਹਨਾਂ ਦੇ ਨਾਲ ਹੈਲਥ ਅਫੀਸ਼ਲਸ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਓਨਟੈਰੀ ਦੇ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਨੇ ਜਾਣਕਾਰੀ ਸਾਂਝੀ ਕੀਤੀ ਹੈਗੀ ਹੈ ਕਿ ਹਜੇ ਵੀ ਹਸਪਿਟਲ ਦੇ ਵਿੱਚ ਕੇਸਿਸ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ, ਲੇਕਿਨ ਪਹਿਲਾਂ ਨਾਲੋਂ ਜਿਹੜੀ ਸਪੀਡ ਹੈ ਉਹ ਘਟਦੀ ਨਜ਼ਰ ਆ ਰਹੀ ਹੈ। ਹੈਲਥ ਅਫੀਸ਼ਲਸ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਜਿੰਨੇ ਲੋਕ ਇਸ ਵੇਲੇ ਓਨਟੈਰੀਓ ਦੇ ਵੱਖ ਵੱਖ ਹਸਪਿਟਲ ਦੇ ਵਿੱਚ ਕੋਵਿਡ ਦੇ ਕਾਰਨ ਇਲਾਜ ਕਰ ਰਹੇ ਨੇ, ਇਹ ਰਿਕਾਰਡ ਨੰਬਰ ਹੈ। ਇਸ ਤੋਂ ਪਹਿਲਾਂ ਪੈਂਡੇਮਿਕ ਦੇ ਦਰਮਿਆਨ ਕਦੇ ਵੀ ਇੰਨੇ ਜ਼ਿਆਦਾ ਨੰਬਰਸ ਨਹੀਂ ਵਧੇ। ਦੂਸਰਾ, ICU ਦੇ ਵਿੱਚ ਜਿਹੜੇ ਨੰਬਰਸ ਨੇ ਉਹ ਵੀ ਥੋੜੇ ਜਿਹੇ ਵੱਧਦੇ ਨਜ਼ਰ ਆ ਰਹੇ ਨੇ। ਯਾਦ ਰੱਖ ਕੇ ਮਾਡਲਿੰਗ ਪਹਿਲਾਂ ਹੀ ਇੰਡੀਕੇਟ ਕਰ ਚੁੱਕੀ ਸੀਗੀ ਕਿ ਜਨਵਰੀ ਦੇ ਤੀਸਰੇ ਤੇ ਚੌਥੇ ਹਫ਼ਤੇ ਦੇ ਵਿੱਚ ਹਸਪਿਟਲ ਔਰ ICU ਦੇ ਵਿੱਚ ਕੇਸਿਸ ਵਧਣਗੇ, ਉਸ ਤੋਂ ਬਾਅਦ ਫਰਵਰੀ ਦੇ ਵਿੱਚ ਇਹ ਨੰਬਰ ਥੱਲੇ ਜਾ ਸਕਦਾ ਹੈ। ਲੇਕਿਨ ਅੱਜ ਓਨਟੈਰੀਓ ਦੇ ਡਿਪਟੀ ਪ੍ਰੀਮੀਅਰ ਔਰ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਨੇ ਸਾਫ਼ ਕਰ ਦਿੱਤਾ ਕਿ ਫਰਵਰੀ ਦੇ ਵਿੱਚ ਵੀ ਚੈਲੇਂਜਸ ਬਰਕਰਾਰ ਰਹਿਣਗੇ, ਲੇਕਿਨ ਇਹ ਚੀਜ਼ ਕਾਫ਼ੀ ਇਨਕਰੇਜਿੰਗ ਹੈਗੀ ਹੈ ਕਿ ਨੰਬਰ ਜਿਹੜੇ ਨੇ ਜਿਸ ਤੇਜ਼ੀ ਦੇ ਨਾਲ ਪਹਿਲਾਂ ਵੱਧ ਰਹੇ ਸੀ ਹੁਣ ਉਸ ਤੇਜ਼ੀ ਦੇ ਨਾਲ ਨਹੀਂ ਵੱਧ ਰਹੇ। ਦੂਸਰਾ, ਵੈਕਸੀਨ ਦੇ ਉੱਤੇ ਜ਼ੋਰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਨਾ ਸਿਰਫ ਓਨਟੈਰੀਓ ਦੀ ਸਰਕਾਰ ਵੱਲੋਂ ਬਲਕਿ ਹੈਲਥ ਅਫੀਸ਼ਲਸ ਵੱਲੋਂ ਵੀ ਲਗਾਤਾਰ ਦਿੱਤਾ ਗਿਆ। ਹੁਣ ਗੱਲ ਕਰਦੇ ਕਿ ਜਿਹੜੇ ਲੋਕ ਹਸਪਿਟਲ ਦੇ ਵਿੱਚ ਜਾ ਰਹੇ ਨੇ ਕਿੰਨਾ ਕੁ ਸਮੇਂ ਉਹਨਾਂ ਨੂੰ ਔਨ ਐਨ ਐਵਰੇਜ ਲੱਗ ਰਿਹਾ। ਜਿਹੜੇ ਲੋਕ ਡੈਲਟਾ ਵੇਰੀਅੰਟ ਦੇ ਕਾਰਨ ਹਸਪਿਟਲ ਦੇ ਵਿੱਚ ਜਾ ਰਹੇ ਸੀਗੇ ਉਹਨਾਂ ਨੂੰ ਔਨ ਐਨ ਐਵਰੇਜ ਤਕਰੀਬਨ 9 ਦਿਨ ਹਸਪਿਟਲ ਦੇ ਵਿੱਚ ਬਿਤਾਉਣੇ ਪੈਂਦੇ ਸੀਗੇ, ਲੇਕਿਨ ਜਿਹੜਾ ਓਮੀਕਰੋਨ ਦੇ ਕਾਰਨ ਜਿਹੜੇ ਲੋਕ ਹਸਪਿਟਲਾਈਜ਼ ਹੋ ਰਹੇ ਨੇ ਉਹਨਾਂ ਨੂੰ ਔਨ ਐਨ ਐਵਰੇਜ 9 ਦਿਨ ਦੀ ਬਜਾਏ 5 ਦਿਨ ਹੀ ਉਹ ਹਸਪਿਟਲ ਦੇ ਵਿੱਚ ਉਹ ਬਿਤਾ ਰਹੇ ਨੇ। ਔਰ ਹੁਣ ਅਸੀਂ ਗੱਲ ਕਰਨਾ ਚਾਹਾਂਗੇ ਕਿ ਜਿਹੜੀ ਪੰਜਾਬ ਦਾ ਇੱਕ ਬੜਾ ਅਹਿਮ ਮਸਲਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਮਾਮਲਾ। ਇਸ ਮਾਮਲੇ ਦੇ ਉੱਤੇ ਜਸਟਿਸ ਰਣਜੀਤ ਸਿੰਘ ਰਿਟਾਇਰਡ, ਜਿਨ੍ਹਾਂ ਨੇ ਕਿ ਜੁਡੀਸ਼ੀਅਲ ਕਮਿਸ਼ਨ ਵੀ ਹੈੱਡ ਕੀਤਾ ਸੀਗਾ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਮਾਮਲੇ ਦੇ ਉੱਤੇ, ਅੱਜ ਉਹਨਾਂ ਨੇ ਆਪਣੀ ਇੱਕ ਕਿਤਾਬ ਜਿਹੜੀ ਹੈ ਉਹ ਲਾਂਚ ਕੀਤੀ ਹੈ। ਇਸ ਮੌਕੇ ਦੇ ਉੱਤੇ ਜਸਟਿਸ ਰਣਜੀਤ ਸਿੰਘ ਹੋਣਾ ਨੇ ਜਿਹੜੀ ਐਲੀਗੇਸ਼ਨਸ ਨੇ ਉਹ ਸੱਚਾ ਸੌਦਾ ਡੇਰਾ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਉੱਤੇ ਲਗਾਈ ਹੈ। ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਵੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਾਮਲਾ ਹੋਇਆ ਆ, ਇਹਦੇ ਵਿੱਚ ਡੇਰੇ ਦੇ ਕਈ ਜਿਹੜੇ ਫੋਲੋਅਰ ਸੀਗੇ ਉਹ ਕਿਤੇ ਨਾ ਕਿਤੇ ਇਨਵੋਲਵ ਸੀਗੇ। ਨਾਲ ਹੀ ਜਸਟਿਸ ਰਿਟਾਇਰਡ ਰਣਜੀਤ ਸਿੰਘ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਸਮੇਂ ਦੇ ਜਿਹੜੇ DGP ਸੁਮੇਧ ਸਿੰਘ ਸੈਣੀ ਸੀਗੇ ਔਰ ਉਸ ਸਮੇਂ ਦੇ ਚੀਫ਼ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸੀਗੇ, ਉਹਨਾਂ ਨੇ ਜਿਹੜੇ ਪ੍ਰੋਟੈਸਟਰ ਸੀਗੇ ਜੋ ਲੋਕ ਉੱਥੇ ਧਰਨੇ ਤੇ ਬੈਠੇ ਸੀਗੇ ਉਹਨਾਂ ਦੇ ਖਿਲਾਫ਼ ਫਾਇਰਿੰਗ ਜਿਹੜੀ ਆ ਉਹ ਵੀ ਕੀਤੀ ਹੈ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜੀ ਇਹ ਕਿਤਾਬ ਹੈਗੀ ਹੈ ਇਹ ਜੋ ਵੀ ਬੇਅਦਬੀਆਂ ਦਾ ਮਾਮਲਾ ਹੋਇਆ ਉਹਦੇ ਸਿਲਸਿਲੇ ਦੇ ਵਿੱਚ ਹੀ ਇਹ ਅੱਜ ਉਹ ਗੱਲ ਕਰ ਰਹੇ ਸੀ ਔਰ ਕਿਤਾਬ ਦੇ ਵਿੱਚ ਵੀ ਕਈ ਤਰ੍ਹਾਂ ਦੀ ਉਹਨਾਂ ਨੇ ਗੱਲਾਂ ਇਹਦੇ ਵਿੱਚ ਜਾਰੀ ਕੀਤੀਆਂ ਨੇ। ਜਦੋਂ ਇਹ ਵੀ ਪੁੱਛਿਆ ਗਿਆ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਤੁਸੀਂ ਇਹ ਦੱਸੋ ਕਿ ਕਿਤਾਬ ਦੀ ਜਿਹੜੀ ਟਾਈਮਿੰਗ ਹੈ, ਕਿਉਂਕਿ ਇੱਕ ਤਰਫ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਸੋ ਦੂਸਰੀ ਤਰਫ ਤੁਸੀਂ ਇਸ ਸਮੇਂ ਜਿਹੜੀ ਇਹ ਕਿਤਾਬ ਰਿਲੀਜ਼ ਕਰ ਰਹੇ ਹੋ। ਜਸਟਿਸ ਰਣਜੀਤ ਸਿੰਘ ਦਾ ਕਹਿਣਾ ਸੀਗਾ ਕਿ ਨਹੀਂ, ਇਹ ਸਿਰਫ ਮਹਿਜ਼ ਇੱਕ ਇਤਫਾਕ ਹੈ ਕਿ ਕਿਤਾਬ ਇਸ ਸਮੇਂ ਜਿਹੜੀ ਹੈ ਰਿਲੀਜ਼ ਹੋ ਰਹੀ ਹੈ, ਇਹਦੇ ਉੱਤੇ ਇਹਦੇ ਵਾਸਤੇ ਕੋਈ ਵੀ ਸਿਆਸੀ ਮਕਸਦ ਨਹੀਂ ਹੈ। ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਉਹ ਕਿਤਾਬ ਨੂੰ ਰਿਲੀਜ਼ ਕਰਨਾ ਚਾਹੁੰਦੇ ਸੀਗੇ ਪਰ ਉਸ ਵੇਲੇ ਟੈਕਨੀਕਲ ਇਸ਼ੂਜ਼ ਦੇ ਕਾਰਨ ਜਿਹੜੀ ਆ ਉਹ ਕਿਤਾਬ ਰਿਲੀਜ਼ ਨਹੀਂ ਹੋਈ। ਜਸਟਿਸ ਰਣਜੀਤ ਸਿੰਘ ਨੇ ਕਿਹਾ ਹੈਗਾ ਕਿ ਪੁਲਿਸ ਤੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਆਪਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਔਰ ਜੋ ਦਖਲਅੰਦਾਜ਼ੀ ਪੋਲੀਟੀਸ਼ੀਅਨਸ ਦੀ ਲਗਾਤਾਰ ਪੁਲਿਸ ਦੇ ਕੰਮਕਾਜ ਦੇ ਵਿੱਚ ਹੈਗੀ ਹੈ, ਉਹਦੇ ਕਾਰਨ ਅੱਜ ਬਹੁਤ ਸਾਰੀਆਂ ਮੁਸ਼ਕਲਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਔਰ ਇਸ ਤੋਂ ਬਾਅਦ ਅਸੀਂ ਅੱਗੇ ਵਧਣ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਸਾਡੇ ਅਗਲੇ ਸਪੌਂਸਰ ਰਵਿੰਦਰ ਜੱਸੂ ਸਾਹਿਬ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ। ਪਹਿਲਾਂ ਰਵਿੰਦਰ ਜੱਸੂ ਸਾਹਿਬ ਨਾਲ ਗੱਲ ਕਰਦੇ, ਉਸ ਤੋਂ ਬਾਅਦ ਸਾਡੀ ਤੁਹਾਡੀ ਗੱਲਬਾਤ ਜਿਹੜੀ ਇਸ ਤਰ੍ਹਾਂ ਜਾਰੀ ਰਹੇ। ਰਵਿੰਦਰ ਜੱਸੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਵੈਲਕਮ, ਕੀ ਹਾਲ ਹੈ, ਠੀਕ ਹੈ ਜੀ?
ਸਤਿ ਸ਼੍ਰੀ ਅਕਾਲ ਜਸਵੀਰ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਡੀਆਂ ਨਿਊਜ਼ ਦੇਖ ਕੇ ਜੀ ਪੂਰਾ 5 ਮਿੰਟ ਦੇ ਵਿੱਚ ਰੀਫਰੈਸ਼ ਹੋ ਜਾਂਦਾ ਜੀ ਜਿਹੜੀਆਂ ਤੁਸੀਂ ਨਿਊਜ਼ ਦਿੰਦੇ ਆ।
ਥੈਂਕ ਯੂ ਸਰ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਚਾਹਾਂਗਾ ਕਿ ਜਰਾ ਥੋੜੀ ਜਿਹੀ ਗੱਲ ਤੁਹਾਡੀ ਜਿਹੜੇ ਬਿਜ਼ਨਸ ਦੀ ਉਹ ਵੀ ਕਰ ਦਿਓ, ਪਹਿਲਾਂ ਫੋਨ ਨੰਬਰ ਦਿਓ ਔਰ ਫਿਰ ਬਿਜ਼ਨਸ ਦੀ ਐਕਟੀਵਿਟੀਜ਼ ਬਾਰੇ ਗੱਲਬਾਤ ਸਾਂਝੀ ਕਰੋ।
ਹਾਂਜੀ, ਫੋਨ ਨੰਬਰ ਮੇਰਾ 6475889496475487994.
ਥੈਂਕ ਯੂ ਸਰ, ਤੇ ਹੁਣ ਗੱਲ ਕਰਦੇ ਬਿਜ਼ਨਸ ਦੀ।
ਹਾਂਜੀ, ਅੱਜ ਮੈਂ ਇੱਕ ਬੜਾ ਛੋਟਾ ਜਿਹਾ ਸਵੀਟ ਜਿਹਾ ਮੈਸੇਜ ਦੇਣਾ ਚਾਹੁੰਦਾ ਉਹਨਾਂ ਦੇ ਵਾਸਤੇ ਜਿਹੜੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਲਰੇਡੀ ਹੈਗੇ ਆ ਤੇ ਉਹ ਕਾਮਯਾਬ ਨਹੀਂ ਹੋ ਪਾ ਰਹੇ, ਉਹਨਾਂ ਦੀ ਕੋਈ 6-figure ਇਨਕਮ ਨਹੀਂ ਬਣਾ ਰਹੇ, ਉਹਨਾਂ ਦੇ ਵਾਸਤੇ ਬਹੁਤ ਵਧੀਆ ਓਪਰਚੁਨਿਟੀ ਹੈ ਕਿ ਡਿਜਾਰਡਨ ਫਾਈਨੈਂਸ਼ੀਅਲ ਸਿਕਿਉਰਿਟੀ ਕੈਨੇਡਾ ਦੀ ਇੱਕ ਬਹੁਤ ਵੱਡੀ ਇੰਸ਼ੋਰੈਂਸ ਕੰਪਨੀ ਹੈਗੀ ਆ ਜਿਸ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਤਾਂ ਕੰਮ ਕਰ ਹੀ ਸਕਦੇ ਹੋ, ਉਸ ਤੋਂ ਇਲਾਵਾ ਤਕਰੀਬਨ 20 ਕੰਪਨੀਆਂ ਹੋਰ ਹੈਗੀਆਂ ਜਿਹਨਾਂ ਦੇ ਨਾਲ ਤੁਸੀਂ ਹੋਰ ਕੰਮ ਕਰ ਸਕਦੇ ਹੋ। ਇਸ ਤੋਂ ਇਲਾਵਾ ਟ੍ਰੇਨਿੰਗ ਦੀ ਗੱਲ ਕਰਦੇ ਹਾਂ ਕਿ ਸਾਡੀ ਜਿਹੜੀ ਟ੍ਰੇਨਿੰਗ ਹੈ ਡਿਜਾਰਡਨ ਫਾਈਨੈਂਸ਼ੀਅਲ ਸਿਕਿਉਰਿਟੀ ਦੀ ਜਿਹੜੀ ਟ੍ਰੇਨਿੰਗ ਹੈਗੀ ਆ ਉਹ ਮਾਰਕੀਟ ਤੋਂ ਟੋਟਲੀ ਡਿਫਰੈਂਟ ਹੈਗੀ ਆ, ਜਿਹਦੇ ਵਿੱਚ ਬਿਜ਼ਨਸ ਨੂੰ ਕਿੱਦਾਂ ਗਰੋ ਕਰਨਾ ਹੈਗਾ, ਕਿਸ ਤਰੀਕੇ ਦੀ ਪ੍ਰੈਕਟਿਸ ਤੁਹਾਨੂੰ ਚਾਹੀਦੀ ਹੈਗੀ ਆ, ਕਿੱਦਾਂ ਤੁਸੀਂ ਨਿਊ ਸਕਿੱਲਸ ਤੁਸੀਂ ਕਿੱਦਾਂ ਲੈ ਸਕਦੇ, ਕਲੇਮਸ ਬਹੁਤ ਹੀ ਇੰਪੋਰਟੈਂਟ ਹੈਗਾ, ਜਿਹੜਾ ਕਿ ਨੋਰਮਲੀ ਕੀ ਹੁੰਦਾ ਕਿ ਐਡਵਾਈਜ਼ਰ ਸੈੱਲ ਕਰਕੇ ਤਾਂ ਚਲੇ ਜਾਂਦੇ ਕਿ ਕਲੇਮਸ ਵੇਲੇ ਤਾਂ ਕਈ ਵਾਰੀ ਫੋਨ ਹੀ ਨਹੀਂ ਚੱਕਦੇ, ਤੇ ਕਲੇਮਸ ਨੂੰ ਕਿੱਦਾਂ ਹੈਂਡਲ ਕੀਤਾ ਜਾਂਦਾ, ਮਾਰਕੀਟਿੰਗ ਆਨਲਾਈਨ, ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ ਤੁਸੀਂ ਸਾਨੂੰ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹਾਂ, ਤੇ ਤੁਸੀਂ ਸਾਡੇ ਨਾਲ ਇੱਕ ਛੋਟੀ ਜਿਹੀ ਅੱਧੇ ਘੰਟੇ ਦੀ ਮੁਲਾਕਾਤ ਕਰੋ, ਜਿਸ ਦੇ ਵਿੱਚ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਪਲੇਟਫਾਰਮ ਜਿਹੜੇ ਹੈਗੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਹੈਗੇ ਆ, ਕਿ ਮਲਟੀ ਲੈਵਲ ਮਾਰਕੀਟਿੰਗ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈਗੀ ਆ, ਕੈਪਟਿਵ ਇਨਵਾਇਰਮੈਂਟ ਕਿਸ ਤਰੀਕੇ ਦੇ ਨਾਲ ਕੰਮ ਕਰ ਸਕਦਾ ਹੈਗਾ, ਤੇ ਇੰਡੀਪੈਂਡੈਂਟ ਬ੍ਰੋਕਰ ਦੀ ਤਰ੍ਹਾਂ ਤੁਸੀਂ ਕਿਸ ਤਰੀਕੇ ਨਾਲ ਕੰਮ ਕਰਦੇ ਹੈਗੇ, ਸਾਰੇ ਪਲੇਟਫਾਰਮ ਤੁਹਾਨੂੰ ਅਸੀਂ ਅੱਧੇ ਘੰਟੇ ਦੀ ਮੁਲਾਕਾਤ ਦੇ ਵਿੱਚ ਦੱਸਦੇ, ਤੇ ਕਿਹੜਾ ਪਲੇਟਫਾਰਮ ਤੁਹਾਡੇ ਵਾਸਤੇ ਵਧੀਆ। ਇਸ ਕਰਕੇ ਆਲਵੇਜ਼ ਰਿਕਮੈਂਡ ਕਰਦੇ ਹਾਂ ਕਿ ਇੱਕ ਛੋਟੀ ਜਿਹੀ ਮੁਲਾਕਾਤ ਕਰੋ, ਉਸ ਮੁਲਾਕਾਤ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦੇ ਵਾਸਤੇ ਜਾਣੋ, ਫਿਰ ਤੁਸੀਂ ਆਪਣਾ ਡਿਸੀਜਨ ਲਵੋ। ਇਹ ਨਹੀਂ ਹੈਗਾ ਕਿ ਜੇ ਤੁਸੀਂ ਲਾਇਸੈਂਸ ਲਿਆ ਤਾਂ ਹੀ ਤੁਸੀਂ ਸਾਨੂੰ ਮਿਲਣਾ, ਜੇ ਤੁਸੀਂ ਆਪਣੀ ਜੋਬ ਤੋਂ ਖੁਸ਼ ਨਹੀਂ ਹੋ, ਪਾਰਟ ਟਾਈਮ ਜੋਬ ਕਰ ਰਹੇ ਹੋ, ਆਪਣਾ ਟਾਈਮ ਖੁਦ ਮੈਨੇਜ ਕਰਨਾ ਚਾਹੁੰਦੇ ਹੋ, ਤਾਂ ਵੀ ਇਹ ਕੈਰੀਅਰ ਬਹੁਤ ਹੀ ਵਧੀਆ ਹੈਗਾ। ਇਸ ਕਰਕੇ ਫੋਨ ਨੰਬਰ ਮੈਂ ਤੁਹਾਨੂੰ ਦੇਣਾ 6475889794, ਕਾਲ ਕਰੋ, ਅੱਧੇ ਘੰਟੇ ਦੀ ਮੁਲਾਕਾਤ ਕਰੋ, ਹੋ ਸਕਦਾ ਇਹ ਮੁਲਾਕਾਤ ਤੁਹਾਡੀ ਜਿਹੜੀ ਲਾਈਫ ਨੂੰ ਚੇਂਜ ਕਰ ਦੇਵੇ। ਓਵਰ ਟੂ ਜੋਧਵੀਰ ਜੀ।
ਥੈਂਕ ਯੂ ਸੋ ਮਚ ਜੀ, ਤੁਹਾਡੀ ਗੱਲ ਬੜੀ ਵਧੀਆ ਲੱਗਦੀ ਹੈ ਕਿ ਇੱਕ ਮੁਲਾਕਾਤ ਜਿਹੜੀ ਹੈ ਉਹ ਤੁਹਾਡੀ ਲਾਈਫ ਨੂੰ ਚੇਂਜ ਕਰ ਸਕਦੀ ਹੈ, ਸੋ ਮੁਲਾਕਾਤ ਕਰਨ ਵਾਸਤੇ ਫੋਨ ਤੁਹਾਨੂੰ ਮਿਲਾਉਣਾ ਪਏਗਾ ਜੀ। ਫੋਨ ਨੰਬਰ ਇੱਕ ਵਾਰੀ ਜ਼ਰੂਰ ਦੇ ਦਿਓ ਜੀ ਫਿਰ ਤੋਂ।
ਹਾਂਜੀ, ਫੋਨ ਨੰਬਰ ਹੈਗਾ 6475589794। ਇੱਥੇ ਮੈਂ ਇਹ ਐਡ ਕਰ ਦਿੰਦਾ, ਜੋ ਵੀ ਇੱਕ ਐਡਵਾਈਜ਼ਰ ਨੂੰ ਸਟਾਰਟਿੰਗ ਦੇ ਵਿੱਚ ਚਾਹੀਦਾ ਹੈਗਾ, ਜਾਂ ਆਲਰੇਡੀ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਐਡਵਾਈਜ਼ਰ ਨੂੰ 4-5 ਸਾਲ ਹੋ ਜਾਂਦੇ ਹੈਗੇ, ਉਹਨਾਂ ਨੂੰ ਉਸ ਲੈਵਲ ਦਾ ਕੰਮ ਨਹੀਂ ਮਿਲ ਰਿਹਾ, ਉਸ ਲੈਵਲ ਦਾ ਕੰਮ ਨਹੀਂ ਕਰ ਪਾਉਂਦੇ, ਜੋ ਵੀ ਇੱਕ ਐਡਵਾਈਜ਼ਰ ਨੂੰ ਇੱਕ ਚਾਹੀਦਾ ਹੈਗਾ, ਟ੍ਰੇਨਿੰਗ ਦੀ ਲੋੜ ਹੈਗੀ ਆ, ਉਹ ਅਸੀਂ ਆਪਣੇ ਆਫਿਸ ਤੋਂ ਪ੍ਰੋਵਾਈਡ ਕਰਦੇ। ਅਸੀਂ ਟ੍ਰੇਨਿੰਗ ਦੇ ਵਿੱਚ ਬਹੁਤ ਹੀ ਯੂਨੀਕ ਹਾਂ, ਆਲਵੇਜ਼ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਟ੍ਰੇਨਿੰਗ ਸਾਡੀ ਜਿਹੜੀ ਸਭ ਤੋਂ ਵਧੀਆ ਹੈਗੀ ਆ। ਤੁਸੀਂ ਸਾਨੂੰ ਮਿਲੋ, ਮਿਲ ਕੇ ਤੇ ਗੱਲਬਾਤ ਕਰੋ, ਜਾਣੋ ਕੌਣ ਆ, ਕਿੱਦਾਂ ਕੰਮ ਕਰਦੇ ਹਾਂ। 6475889794। ਥੈਂਕ ਯੂ ਜੀ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਕਰਦੇ ਸਿੱਧਾ ਹੈਡਲਾਈਨਸ ਪਾਰਟ 3 ਵੱਲ। ਪਹਿਲਾਂ ਗੱਲ ਕਰਦੇ ਹੈਗੇ ਕਿ ਆਖਿਰਕਾਰ ਬੀਜੇਪੀ ਦੀ ਸੀਟ ਸ਼ੇਅਰਿੰਗ ਅਰੇਂਜਮੈਂਟ ਕੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਹਜੇ ਡਿਕਲੇਅਰ ਨਹੀਂ ਕੀਤਾ ਸਹਿਯੋਗੀ ਦਲਾਂ ਦੇ ਨਾਲ ਕਿਸ ਤਰ੍ਹਾਂ ਦਾ ਸੀਟ ਸ਼ੇਅਰਿੰਗ ਅਰੇਂਜਮੈਂਟ ਹੋਏਗਾ। ਪੰਜਾਬ ਦੇ ਵਿੱਚ ਵੀ ਬੀਜੇਪੀ ਦਾ ਸੀਟ ਸ਼ੇਅਰਿੰਗ ਅਰੇਂਜਮੈਂਟ ਕੀ ਹੋਏਗਾ। ਹਜੇ ਆਪਣੇ ਸਹਿਯੋਗੀ ਦਲਾਂ ਦੇ ਨਾਲ ਕਿਤੇ ਨਾ ਕਿਤੇ ਗੱਲਬਾਤ ਜ਼ਰੂਰ ਚੱਲ ਰਹੀ ਹੈ। ਜਿੱਥੇ ਪੰਜਾਬ ਦੇ ਵਿੱਚ ਬੀਜੇਪੀ ਦਾ ਇਹ ਕਹਿਣਾ ਹੈ ਕਿ ਵੱਡੇ ਭਰਾ ਦੀ ਤਰ੍ਹਾਂ ਇਸ ਪਾਰਟੀ ਦੇ ਵਿੱਚ ਜਿਹੜੇ ਵਿਚਰਨਗੇ, ਦੂਸਰੀ ਤਰਫ਼ ਕੈਪਟਨ ਅਮਰਿੰਦਰ ਸਿੰਘ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਔਰ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਗਰੁੱਪ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ। ਮੰਨਿਆ ਜਾ ਰਿਹਾ ਕਿ ਜਿੱਥੇ ਬੀਜੇਪੀ ਇਸ ਵਾਰ ਚਾਹੁੰਦੀ ਹੈਗੀ ਕਿ ਤਕਰੀਬਨ 65 ਤੋਂ ਲੈ ਕੇ 70 ਸੀਟਾਂ ਤੱਕ ਬੀਜੇਪੀ ਜਿਹੜੀ ਇਲੈਕਸ਼ਨ ਲੜੇ, ਦੂਸਰੀ ਤਰਫ ਜਿਹੜਾ ਕੈਪਟਨ ਅਮਰਿੰਦਰ ਸਿੰਘ ਗਰੁੱਪਾਂ ਨੂੰ 30-40 ਸੀਟਾਂ ਕਿਤੇ ਮਿਲਦੀਆਂ ਨਜ਼ਰ ਆ ਰਹੀਆਂ ਨੇ ਔਰ 20-30 ਸੀਟਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸੁਖਦੇਵ ਸਿੰਘ ਢੀਂਡਸਾ ਗਰੁੱਪ ਦੀ ਵੀ ਡਿਮਾਂਡ ਨਜ਼ਰ ਆ ਰਹੀ ਹੈ। ਪਰ ਡਿਮਾਂਡ ਕਿੰਨੀ ਕੁ ਪੂਰੀ ਹੋਏਗੀ, ਆਖਿਰਕਾਰ ਸੀਟ ਸ਼ੇਅਰਿੰਗ ਅਰੇਂਜਮੈਂਟ ਕੀ ਹੋਏਗਾ, ਇਸ ਦਾ ਖੁਲਾਸਾ ਜਲਦੀ ਹੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹੈਗੇ ਆ ਗੁਰਨਾਮ ਸਿੰਘ ਚੁਬੀਨੀ। 10 ਸੀਟਾਂ ਉਹਨਾਂ ਨੂੰ ਮਿਲੀਆਂ ਸੀਗੀਆਂ ਔਰ ਗੁਰਨਾਮ ਸਿੰਘ ਚੁਬੀਨੀ ਨੇ 9 ਸੀਟਾਂ ਦੇ ਉੱਤੇ ਆਪਣੇ ਜਿਹੜੇ ਉਮੀਦਵਾਰ ਨੇ ਉਹ ਐਲਾਨ ਕਰ ਦਿੱਤੇ ਨੇ। ਗੁਰਨਾਮ ਸਿੰਘ ਚੁਬੀਨੀ ਨੇ ਅੱਜ ਆਪਣੀ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿੱਤੀ ਹੈਗੀ ਹੈ। ਗੁਰਨਾਮ ਸਿੰਘ ਚੁਬੀਨੀ ਖੁਦ ਪੰਜਾਬ ਦੇ ਵਿੱਚ ਇਲੈਕਸ਼ਨ ਨਹੀਂ ਲੜ ਰਹੇ। 10 ਦੇ ਵਿੱਚੋਂ 9 ਸੀਟਾਂ ਐਲਾਨ ਕਰਨ ਤੋਂ ਬਾਅਦ ਉਹਨੇ ਦੱਸਿਆ ਕਿ ਪਲੱਸ ਦੇ ਵਿੱਚ ਹਜੇ ਉਹ ਗੱਲਬਾਤ ਕਰ ਰਹੇ ਨੇ ਔਰ ਪਲੱਸ ਦੇ ਵਿੱਚ ਆਪਣਾ ਉਮੀਦਵਾਰ ਜਿਹੜਾ ਜਲਦੀ ਹੀ ਐਲਾਨ ਕੀਤਾ ਜਾਏਗਾ। ਔਰ ਹੁਣ ਗੱਲ ਕਰਦੇ ਹੈਗੇ ਹਾਂ ਜੋ ਸਿਆਸਤ ਲਗਾਤਾਰ ਸਰਗਰਮ ਹੈ ਈਡੀ ਦੀ ਰੇਡ ਨੂੰ ਲੈ ਕੇ ਔਰ ਇੱਕ ਦੂਸਰੇ ਦੇ ਖਿਲਾਫ ਐਲੀਗੇਸ਼ਨ ਦਾ ਦੌਰ ਵੀ ਸਰਗਰਮ ਹੈ। ਜਿੱਥੇ ਇੱਕ ਤਰਫ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਮਾਫ ਕਰਨਾ ਪੰਜਾਬ ਦੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਕਿਹਾ ਹੈ ਕਿ ਆਪਸ ਦੇ ਵਿੱਚ ਗੁਪਤ ਸਮਝੌਤਾ ਹੋਇਆ ਹੈ, ਆਮ ਆਦਮੀ ਪਾਰਟੀ ਔਰ ਬੀਜੇਪੀ ਨੇ ਸਮਝੌਤਾ ਕਰ ਲਿਆ। ਬੀਜੇਪੀ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਚਾਹੁੰਦੀ ਹੈ ਔਰ ਬੀਜੇਪੀ ਜਿਹੜੀ ਹੈ ਉਹ ਕਾਂਗਰਸ ਨੂੰ ਹਰਾਉਣਾ ਚਾਹੁੰਦੀ ਹੈ। ਇਹ ਐਲੀਗੇਸ਼ਨ ਨੇ ਚਰਨਜੀਤ ਸਿੰਘ ਚੰਨੀ ਦੇ ਕਿ ਆਮ ਆਦਮੀ ਪਾਰਟੀ ਔਰ ਬੀਜੇਪੀ ਆਪਸ ਚ ਮਿਲ ਕੇ ਸਮਝੌਤਾ ਕਰਕੇ ਸਾਰਾ ਕੁਝ ਕਰ ਰਹੇ ਨੇ। ਇਸ ਦੇ ਉੱਤੇ ਪਲਟਵਾਰ ਕੀਤਾ ਅਰਵਿੰਦ ਕੇਜਰੀਵਾਲ ਨੇ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਆਮ ਆਦਮੀ ਨਹੀਂ ਹੈ, ਚਰਨਜੀਤ ਸਿੰਘ ਚੰਨੀ ਬੇਈਮਾਨ ਆਦਮੀ ਹੈ। ਬੜੇ ਸੀਰੀਅਸ ਐਲੀਗੇਸ਼ਨ ਉਹਨਾਂ ਨੇ ਇਹਨਾਂ ਦੇ ਉੱਤੇ ਲਗਾਏ ਨੇ। ਇਸ ਤੋਂ ਇਲਾਵਾ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਕਾਫੀ ਮਜ਼ਬੂਤੀ ਦੇ ਨਾਲ ਕੈਬਨਿਟ ਮੰਤਰੀ ਬਿਆਨ ਦੇ ਰਹੇ ਨੇ ਚਰਨਜੀਤ ਸਿੰਘ ਚੰਨੀ ਦੇ। ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਅਸੀਂ ਆਪਣੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਦੇ ਨਾਲ ਖੜੇ ਹਾਂ। ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਜਿਹੜੀ ਇਹ ਰੇਡ ਪਈ ਹੈ ਆਈ ਡੀ ਦੀ, ਇਹਦੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਸੀ ਔਰ ਦੂਸਰੀ ਤਰਫ ਉਹਨਾਂ ਨੇ ਕਿਹਾ ਕਿ ਸਾਫ਼ ਬਦਲੇ ਦੀ ਨੀਤੀ ਦੇ ਉੱਤੇ ਸਾਰਾ ਕੁਝ ਹੋ ਰਿਹਾ। ਜਿੱਥੇ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਜੇ ਸੁਖਜਿੰਦਰ ਰੰਧਾਵਾ ਹੋਣਾ ਦੇ ਕੋਈ ਖਿਲਾਫ ਕੋਈ ਵੀ ਕੇਸ ਹੋਇਆ ਤੇ ਉਹ ਫੌਰਨ ਹੀ ਆਪਣਾ ਇਸਤੀਫਾ ਦੇ ਦੇਣਗੇ। ਯਾਦ ਰਹੇ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਟੋਟਲ 10 ਕਰੋੜ ਦੀ ਹੁਣ ਗੱਲ ਹੋ ਰਹੀ ਹੈ ਕਿ ਜਿੰਨਾ ਕੈਸ਼ ਪਕੜਿਆ ਗਿਆ 10 ਕਰੋੜ ਰੁਪਿਆ, ਇਹਦੇ ਵਿੱਚ 8 ਕਰੋੜ ਤੇ ਇਕੱਲਾ ਪੰਜਾਬ ਦੇ ਚੀਫ਼ ਮਿਨਿਸਟਰ ਚਰਨਜੀਤ ਸਿੰਘ ਚੰਨੀ ਦੇ ਭਾਂਜੇ ਤੋਂ ਹੀ ਪਕੜਿਆ ਗਿਆ। ਦੱਸਿਆ ਜਾਂਦਾ ਹੈਗਾ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਇਲੀਗਲ ਸੈਂਡ ਮਾਈਨਿੰਗ ਆਪਰੇਸ਼ਨ ਦੇ ਤਹਿਤ ਜਿਹੜੀ ਹੈ ਉਹ ਕੀਤੀ ਗਈ ਹੈ। ਈਡੀ ਨੇ ਮੀਡੀਆ ਨੂੰ ਸਾਨੂੰ ਆਪਣੀ ਇੱਕ ਸਟੇਟਮੈਂਟ ਵੀ ਸਾਰੇ ਮੀਡੀਆ ਅਦਾਰਿਆਂ ਨੂੰ ਉਹਨਾਂ ਨੇ ਜਾਰੀ ਕੀਤੀ ਹੈ, ਜਿਹਦੇ ਵਿੱਚ ਕਿ ਇਨਫੋਰਸਮੈਂਟ ਡਾਇਰੈਕਟਰ ਨੇ ਸਾਰੇ ਮੀਡੀਆ ਅਦਾਰਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕੋਲ ਪੁਖਤਾ ਸਬੂਤ ਨੇ, ਡਾਕੂਮੈਂਟ ਮਿਲੇ ਨੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਸੈਂਡ ਮਾਈਨਿੰਗ ਕੀਤੀ ਜਾ ਰਹੀ ਹੈ ਔਰ ਜਿਹੜਾ ਪੈਸਾ ਹੈ ਕਰੋੜਾਂ ਰੁਪਏ ਦਾ ਜਿਹੜਾ ਪੈਸਾ ਹੈ ਉਹਦੇ ਨਾਲ ਪੰਜਾਬ ਦੇ ਵਿੱਚ ਪ੍ਰੋਪਰਟੀਜ਼ ਵੱਖ ਵੱਖ ਖਰੀਦੀਆਂ ਜਾ ਰਹੀਆਂ। ਸੋਨਾ ਉਹਨਾਂ ਨੇ ਕਿਹਾ ਕਿ ਅਸੀਂ 21 ਲੱਖ ਦਾ ਖਰੀਦਿਆ, ਮਹਿੰਗੇ ਫੋਨ, ਮਹਿੰਗੀਆਂ ਘੜੀਆਂ ਜਿਹੜੀਆਂ ਨੇ ਜੋ ਲੱਖਾਂ ਰੁਪਏ ਦੀਆਂ, ਉਹ ਵੀ ਈਡੀ ਨੇ ਕਿਹਾ ਕਿ ਅਸੀਂ ਇਹਨਾਂ ਲੋਕਾਂ ਕੋਲੋਂ ਪਕੜੀਆਂ ਨੇ ਤੇ ਸਾਡੇ ਕੋਲ ਹੁਣ ਇਹ ਸਾਰੇ ਸਬੂਤ ਦੇ ਤੌਰ ਦੇ ਉੱਤੇ ਜਿਹੜੀ ਹੈ ਸਭ ਕੁਝ ਮੌਜੂਦ ਨੇ। ਈਡੀ ਦਾ ਕਹਿਣਾ ਕਿ ਜਦੋਂ ਅਸੀਂ ਜਿਹਨਾਂ ਲੋਕਾਂ ਤੋਂ ਸਭ ਕੁਝ ਅਸੀਂ ਇਸ ਵੇਲੇ ਲੈ ਰਹੇ ਹਾਂ, ਕੰਪਨੀਆਂ ਦੇ ਮਾਲਕ ਨੇ ਜਿਹੜੇ ਉਹਨਾਂ ਨੂੰ ਜੋ ਅਸੀਂ ਪੁੱਛਗਿੱਛ ਕਰ ਰਹੇ ਹਾਂ, ਕੋਈ ਸਾਨੂੰ ਗੋਲ ਮੋਲ ਜਿਹਾ ਜਵਾਬ ਦਿੱਤਾ ਜਾ ਰਿਹਾ, ਕੋਈ ਸਹੀ ਜਵਾਬ ਜਿਹੜਾ ਉਹ ਸਾਨੂੰ ਇਸ ਵੇਲੇ ਨਹੀਂ ਦਿੱਤਾ ਜਾ ਰਿਹਾ। ਖੈਰ, ਚੀਫ਼ ਮਿਨਿਸਟਰ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬੰਗਾਲ ਦੇ ਵਿੱਚ ਜਦੋਂ ਇਲੈਕਸ਼ਨ ਸੀਗੇ ਉਦੋਂ ਵੈਸਟ ਬੰਗਾਲ ਦੇ ਚੀਫ਼ ਮਿਨਿਸਟਰ ਮਮਤਾ ਬੈਨਰਜੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਹੀ ਇਸੇ ਤਰ੍ਹਾਂ ਛਾਪੇ ਪਏ ਸੀਗੇ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਡੇ ਉੱਤੇ ਜਿੰਨਾ ਮਰਜ਼ੀ ਦਬਾਅ ਪਾ ਲਓ, ਅਸੀਂ ਹਰ ਤਰ੍ਹਾਂ ਦਾ ਦਬਾਅ ਸਹਿਣ ਲਈ ਜਿਹੜਾ ਉਹ ਇਸ ਸਮੇਂ ਤਿਆਰ ਹੈ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਸੁਪਰ ਪ੍ਰਾਈਮ ਟਾਈਮ ਤੇ ਇਸ ਵੇਲੇ ਸੁਣਦੇ ਹੈਗੇ ਉਹ ਰੇਡੀਓ ਵਾਇਦੇ ਉੱਤੇ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਅਸੀਂ ਤੁਹਾਨੂੰ ਜਿੱਥੇ ਖਬਰਾਂ ਦੇ ਨਾਲ ਅਪਡੇਟਡ ਰੱਖਾਂਗੇ। ਕ੍ਰਿਕਟ ਦੀ ਅਪਡੇਟ ਮੈਂ ਕੁਇਕਲੀ ਤੁਹਾਡੇ ਨਾਲ ਸਾਂਝੀ ਕਰਦਿਆਂ, ਜਿੱਥੇ ਕਿ ਇਸ ਸਮੇਂ ਇੰਡੀਆ ਵਰਸਿਸ ਸਾਊਥ ਅਫਰੀਕਾ ਜਿਹੜਾ ਇਹ ਮੁਕਾਬਲਾ ਚੱਲ ਰਿਹਾ ਉਹਦੇ ਵਿੱਚ ਸਾਊਥ ਅਫਰੀਕਾ ਦਾ ਪਲੜਾ ਭਾਰੀ ਹੈ ਔਰ ਅਸੀਂ ਜ਼ਰੂਰ ਜ਼ਿਕਰ ਕਰ ਦਈਏ। ਪਹਿਲਾ ਵਨਡੇ ਇੰਟਰਨੈਸ਼ਨਲ ਮੈਚ ਚੱਲ ਰਿਹਾ ਜਿਹਦੇ ਵਿੱਚ ਕਿ ਇੰਡੀਆ ਔਰ ਸਾਊਥ ਅਫਰੀਕਾ ਦੇ ਵਿੱਚ ਸਾਊਥ ਅਫਰੀਕਾ ਨੇ ਬਣਾਏ 296 ਰਨ 4 ਵਿਕਟਾਂ ਦੇ ਨੁਕਸਾਨ ਦੇ ਉੱਤੇ। ਜਵਾਬੀ ਪਾਰੀ ਦੇ ਵਿੱਚ ਭਾਰਤ ਨੂੰ ਇਸ ਵੇਲੇ 63 ਰਨਾਂ ਦੀ ਜ਼ਰੂਰਤ ਆ, 20 ਗੇਂਦਾਂ ਬਾਕੀ ਨੇ, ਮਾਮਲਾ ਬਹੁਤ ਹੀ ਮੁਸ਼ਕਿਲ ਲੱਗ ਰਿਹਾ। ਸਰਦੂਲ ਠਾਕਰ ਜ਼ਰੂਰ ਖੇਡ ਰਹੇ ਨੇ, 25 ਰਨ ਦੇ ਉੱਤੇ 3 ਚੌਕੇ ਲਗਾ ਚੁੱਕੇ ਨੇ। ਜਸਪ੍ਰੀਤ ਬੁਮਰਾਹ ਉਹਨਾਂ ਦਾ ਸਾਥ ਦੇ ਰਹੇ ਨੇ 9 ਰਨਾਂ ਦੇ ਉੱਤੇ। ਜੇ ਤਾਂ ਸਰਦੂਲ ਠਾਕਰ ਕੋਈ ਜ਼ਬਰਦਸਤ ਫਾਇਰ ਵਰਕ ਦਿਖਾਉਣ ਤੇ ਗੱਲ ਵੱਖਰੀ, ਅਦਰਵਾਈਜ਼ ਤੇ ਮਾਮਲਾ ਜਿਹੜਾ ਉਹ ਇਸ ਵੇਲੇ ਸਾਊਥ ਅਫਰੀਕਾ ਦੇ ਖਾਤੇ ਲੱਗਦਾ ਨਜ਼ਰ ਆ ਰਿਹਾ ਹੈ। ਸਾਊਥ ਅਫਰੀਕਾ ਜਿੱਤਦੀ ਨਜ਼ਰ ਆ ਰਹੀ ਹੈ ਔਰ ਖਬਰਾਂ ਦਾ ਸਿਲਸਿਲਾ ਜਾਰੀ ਹੈ। ਤੁਹਾਡੀਆਂ ਕਾਲਸ ਵੀ ਜ਼ਰੂਰ ਆਉਂਦੀਆਂ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਅਸੀਂ ਕੁਇਕਲੀ ਆਪਣੇ ਜਿਹੜੇ ਮੇਨ ਸਪੋਂਸਰ ਨੇ ਉਹ ਮੈਂ ਜ਼ਰੂਰ ਹਾਈਲਾਈਟ ਕਰ ਦਈਏ। ਮੇਨ ਸਪੋਂਸਰ ਵਿੱਚ ਪੰਜਾਬ ਦੀ ਸਾਰੀ ਜਿਹੜੀ ਇਲੈਕਸ਼ਨ ਦੀ ਕਵਰੇਜ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਟਾਈਟਲ ਸਪੋਂਸਰ ਰੀਅਲ ਸਟੇਟ ਦਾ ਕੋਈ ਸਵਾਲ, ਪੀ ਕੇ ਸਬਰਵਾਲ ਸਾਡੇ ਟਾਈਟਲ ਸਪੋਂਸਰ ਨੇ, 647-299-4757। ਜਦੋਂ ਗੱਲ ਆਏ ਕਿਸੇ ਵੀ ਪ੍ਰੋਜੈਕਟ ਦੀ, ਸੋ ਕੋਈ ਵੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਪ੍ਰੋਜੈਕਟ ਹੈ, ਐਸਾ ਕੋਈ ਪ੍ਰੋਜੈਕਟ ਨਹੀਂ ਹੈ GTA ਦੇ ਵਿੱਚ ਜਾਂ GTA ਤੋਂ ਬਾਹਰ ਵੀ ਜਿਹੜਾ ਪੀ ਕੇ ਸਬਰਵਾਲ ਸਾਹਿਬ ਦੀ ਨਿਗਾਹ ਤੋਂ ਨਾ ਗੁਜ਼ਰਿਆ ਹੋਵੇ। ਸੋ ਪੁੱਛ ਲਓ ਤੁਸੀਂ ਇਹਨਾਂ ਨੂੰ ਕਿ ਸਰ ਇਹਦੇ ਪ੍ਰੋਜੈਕਟ ਦੇ ਵਿੱਚ ਕੋਈ ਫਾਇਦਾ ਹੈ, ਨਹੀਂ ਹੈ। ਸੋ ਸਾਡੀਆਂ ਇੰਡੀਆ ਇਲੈਕਸ਼ਨ ਦੇ ਟਾਈਟਲ ਸਪੋਂਸਰ ਰੀਅਲ ਸਟੇਟ ਦਾ ਕੋਈ ਸਵਾਲ, PK ਸਬਰਵਾਲ। ਲਗਾਤਾਰ ਇਲੈਕਸ਼ਨ ਦੀ ਜ਼ਬਰਦਸਤ ਕਵਰੇਜ ਜਿਹੜੀ ਹੈ ਵਾਈ ਮੀਡੀਆ ਦੇ ਸਾਰੇ ਪਲੇਟਫਾਰਮਸ ਦੇ ਉੱਤੇ ਜਾਰੀ ਹੈ। ਜਨਵਰੀ, ਫਰਵਰੀ, ਮਾਰਚ 3 ਮਹੀਨੇ ਅਸੀਂ ਲਗਾਤਾਰ ਇਹ ਜਿਹੜੀ ਕਵਰੇਜ ਹੈ ਉਹ ਤੁਹਾਡੇ ਲਈ ਪੇਸ਼ ਕਰਨੀ ਹੈ। ਸੋ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ ਤੁਸੀਂ ਇਹ ਕਵਰੇਜ ਜਿਹੜੀ ਹੈ ਉਹ ਲਗਾਤਾਰ ਦੇਖੋਗੇ ਔਰ ਸੁਣੋਗੇ। ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਹਾਂਜੀ, ਰਾਮ ਸਿੰਘ ਜੀ, ਤੁਸੀਂ ਆਉਂਦੇ ਹੋ। ਰਾਮ ਸਿੰਘ ਜੀ ਗੋਇਲ ਸਰ, ਸਮਾਂ ਬਹੁਤ ਘੱਟ ਹੈ, ਕਾਲਰ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਹੇ ਨੇ, ਬਰੀਫ ਤੁਸੀਂ ਆਪਣੀ ਗੱਲ ਰੱਖਣੀ ਹੈ। ਤੁਹਾਡੀ ਮੈਨੂੰ ਆਵਾਜ਼ ਨਹੀਂ ਆ ਰਹੀ। ਪ੍ਰੀਤਮ ਸਿੱਧੂ ਸਾਹਿਬ, ਤੁਸੀਂ ਚਲੇ ਕਰੋ ਜੀ, ਆਉਂਦੀ ਹੈ ਫਟਾਫਟ। ਪ੍ਰੀਤਮ ਸਿੱਧੂ ਸਾਹਿਬ,
ਜਦਵੀ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਪ੍ਰੀਤਮ ਸਿੱਧੂ ਸਾਹਿਬ, ਪਲੀਜ਼ ਗੋ ਅਹੈਡ।
ਸਰ ਜੀ, ਮੇਰਾ ਮੈਸੇਜ ਹੈ ਕਾਂਗਰਸ ਪਾਰਟੀ ਨਾਲ, ਸਪੈਸ਼ਲ ਚਰਨਜੀਤ ਸਿੰਘ ਚੰਨੀ ਜੀ ਨੂੰ, ਵੀ ਤੁਸੀਂ 3-4 ਵਾਰੀ MLA ਬਣ ਚੁੱਕੇ ਹੋ, ਕੁਛ ਨੀ ਕਰ ਸਕਦੇ, ਹੁਣ ਤੁਸੀਂ ਕੀ ਕਰੋਗੇ? ਨਾਲੇ ਪਿਛਲੀ ਵਾਰੀ ਤੁਹਾਨੂੰ ਨੀ ਕਾਲੀਆਂ ਨਾਲ ਕੇ ਜਿਤਾਇਆ, ਉਹ ਜਿਹਦੇ ਨਾਲ ਮਰਜ਼ੀ ਭਲਾ ਕਾਲੇ ਚੋਰ ਨਾਲ ਰਲ ਕੇ ਲੜਨ, ਵੀ ਤੁਹਾਡੇ ਕਿ ਤੁਹਾਡਾ ਵੀ ਸਿਰ ਦੁਖਦਾ ਆ? ਵੀ ਤੁਸੀਂ ਐਵੇਂ ਹੋਰ ਕੋਈ ਕੰਮ ਦੀ ਗੱਲ ਕਰੋ, ਖਾਹ ਮਖਾਹ ਉਹਨਾਂ ਦੇ ਮਗਰ ਪਏ ਹੋ। ਹਾਂਜੀ, ਤੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਅੱਗੇ ਕੀ ਕਰਦਾ ਤੇ ਹੁਣ ਗਾਂਹ ਕੀ ਕਰਨਗੇ ਇਹ? ਮਹਾਰਾਜ, ਇਹਨਾਂ ਨੂੰ ਤਾਂ ਫਿਕਰ ਪਿਆ ਹੋਇਆ ਵੀ ਇਹਨਾਂ ਦੀ ਹੁਣ ਬਾਰੀ ਨੀ ਆਉਣੀ। ਜਿਹੜੇ ਅਕਾਲੀ ਕਾਂਗਰਸੀ ਨੂੰ, ਪਲੀਜ਼, ਮੈਂ ਤਾਂ ਪੰਜਾਬੀਆਂ ਨੂੰ ਇੱਕ ਅਪੀਲ ਕਰੂੰਗਾ, ਅਕਾਲੀਆਂ ਦੇ ਕਾਂਗਰਸੀਆਂ ਨੂੰ ਇੱਕ ਵਾਰੀ ਇਹਨਾਂ ਨੂੰ ਲੀਹ ਤੋਂ ਲਾ ਦਿਓ ਜੀ, ਬਾਅਦ 'ਚ ਜਿਹਨੂੰ ਮਰਜ਼ੀ ਜਿਤਾਈ ਜਾਇਓ ਜੀ। ਥੈਂਕ ਯੂ ਜੀ।
ਹਾਂਜੀ, ਦੇਖੋ, ਤੁਹਾਡਾ ਸਵਾਲ ਸਹੀ ਹੈ ਪ੍ਰੀਤਮ ਸਿੱਧੂ ਸਾਹਿਬ, ਕਿਉਂਕਿ ਆਖਿਰਕਾਰ ਜਵਾਬ ਤੇ ਹੁਣ ਜਿਹੜਾ 10 ਕਰੋੜ ਰੁਪਏ ਦਾ ਟੋਟਲ ਕੈਸ਼ ਹੀ ਮਿਲ ਗਿਆ ਉੱਥੋਂ, 10 ਕਰੋੜ ਰੁਪਏ ਕੈਸ਼ ਹੈ, 21 ਲੱਖ ਦਾ ਸੋਨਾ ਉੱਥੇ ਉਹਨਾਂ ਦੇ ਹੱਥ ਲੱਗਾ, 10 ਕਰੋੜ ਰੁਪਏ ਕਦ ਲਈ ਸੀ, ਕਿਹਦਾ ਸੀਗਾ, ਉਹਦਾ ਕੋਈ ਜਵਾਬ ਹੀ ਨਹੀਂ ਦੇ ਰਹੇ। ਉਹ ਕਹਿੰਦੇ ਗੋਲ ਗੋਲ ਜੇ ਜਵਾਬ ਦੇਈ ਜਾ ਰਹੇ ਆ ਕੋਈ, ਔਰ ਪ੍ਰੋਪਰਟੀਜ਼ ਜਿਹੜੀਆਂ ਖਰੀਦੀਆਂ ਉੱਥੇ ਉਹਦਾ ਕੋਈ ਜਵਾਬ ਨਹੀਂ, ਇਹਨਾਂ ਕੋਲ ਘੜੀਆਂ, ਸੈੱਲ ਫੋਨ ਮਹਿੰਗੇ, ਸਾਰਾ ਕੋਈ ਜਵਾਬ ਹੀ ਨਹੀਂ ਪ੍ਰੋਪਰ। ਉਹ ਕਹਿੰਦੇ ਮਿਲਦਾ ਸਾਡੇ ਕੋਲ, ਹੁਣ ED
ਬਟ ਜਿਹੜਾ ਕੈਸ਼ ਮਿਲਣਾ ਜੀ ਉਹਦੀ ਕੀ ਜਸਟੀਫਿਕੇਸ਼ਨ ਹੈ ਜੀ? ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ ਜੀ, 8 ਕਰੋੜ 10 ਕਰੋੜ 5-4 ਲੱਖ ਰੁਪਏ ਮੰਨ ਲੈਂਦੇ ਆਪਾਂ, ਤੇ ਉਹਦੀ ਜਸਟੀਫਿਕੇਸ਼ਨ ਦੇਣੀ ਤਾਂ ਬਣਦੀਆਂ ਹੈ ਜੀ, ਚਾਹੇ ਤੁਸੀਂ ਜੋ ਮਰਜ਼ੀ ਕਹੀ ਚੱਲੋ ਜੀ। ਦੂਜੀ ਗੱਲ, ਕਿਤੇ ਇਹ ਤਾਂ ਨਹੀਂ ਹੈ ਜੀ ਸਿੱਧੂ ਕਰਕੇ ਚੱਕਰ ਪਿਆ ਹੋਵੇ, ਸਿੱਧੂ ਨੇ ਕਿਤੇ ਇਨਫੋਰਮ ਕਰਾਇਆ ਹੋਵੇ ਈ ਡੀ ਨੂੰ ਜੀ? ਮੈਂ, ਕਿਉਂਕਿ ਗੇਮ ਹੈ ਪੋਲੀਟਿਕਸ, ਕੁਛ ਵੀ ਹੋ ਸਕਦਾ ਜੀ, ਮੈਂ ਤੁਹਾਡਾ ਆਪਦੇ ਸੁਣ ਲੈਂਦਾ ਜੀ।
ਦੇਖੋ ਸਿੱਧੂ ਸਾਹਿਬ ਦੇ ਕਹਿਣੇ ਦੇ ਉੱਤੇ ਤਾਂ ਬੀਜੇਪੀ ਕੁਛ ਨਹੀਂ ਕਰੇਗੀ, ਪਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਕੋਈ ਵੀ ਚੀਫ ਮਿਨਿਸਟਰ ਬਣਦਾ ਹੈ ਨਾ, ਤੇ ਉਹ ਹੋਮ ਅਫੇਅਰਸ ਦਾ ਜਾਂ ਜਿਹੜਾ ਵਿਜੀਲੈਂਸ ਦਾ ਡਿਪਾਰਟਮੈਂਟ ਹੈ ਉਹ ਆਪਣੇ ਕੋਲ ਰੱਖਦਾ ਹੈ। ਸੋ ਇਸ ਵੇਲੇ ਵੀ ਚਰਨਜੀਤ ਸਿੰਘ ਚੰਨੀ ਸਾਹਿਬ ਕੋਲ ਵਿਜੀਲੈਂਸ ਦਾ ਡਿਪਾਰਟਮੈਂਟ ਹੈ ਇਸ ਵੇਲੇ ਵੀ। ਸੋ ਵਿਜੀਲੈਂਸ ਦਾ ਡਿਪਾਰਟਮੈਂਟ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਕੋਲ ਸੀਗਾ, ਹੋਮ ਮਿਨਿਸਟਰੀ ਵੀ ਉਹਨਾਂ ਕੋਲ ਸੀ, ਤੇ ਉਹਨਾਂ ਕਈ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਕੋਲ ਜ਼ਰੂਰ ਸੀਗੀ। ਹੁਣ ਇਹ ਐਲੀਗੇਸ਼ਨਸ ਨੇ, ਅਸੀਂ ਤਾਂ ਸਾਰਾ ਕੁਝ ਨਹੀਂ ਦੇਖਿਆ, ਸੋ ਕੋਈ ਵੀ ਗੱਲ ਅਸੀਂ ਨਹੀਂ ਕਹਿ ਸਕਦੇ ਜੋ ਅਸੀਂ ਨਾ ਦੇਖੀ ਹੋਵੇ। ਐਲੀਗੇਸ਼ਨਸ ਨੇ ਜਾਂ ਚਰਚਾ ਚੱਲਦੀ ਰਹਿੰਦੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਜਿਹੜੀਆਂ ਫਾਈਲਾਂ ਨੇ ਜੋ ਕੁਝ ਉਹਨਾਂ ਨੂੰ ਪਤਾ ਸੀ ਉਹ ਬੀਜੇਪੀ ਨੂੰ ਦੇਤੀਆਂ, ਹਾਲਾਂਕਿ ਕੈਪਟਨ ਸਾਹਿਬ ਨੇ ਅੱਜ ਕਿਹਾ ਵੀ ਈਡੀ ਮੈਨੂੰ ਰਿਪੋਰਟ ਨਹੀਂ ਕਰਦੀ। ਉਹ ਪੋਸੀਬਿਲਟੀ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ, ਸਾਡੇ ਕੋਲ ਕੋਈ ਇਹਦੇ ਕੋਈ ਸਬੂਤ ਨਹੀਂ ਹੈ ਕਿ ਕਿਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ, ਕਿਉਂਕਿ ਇਨਫੋਰਮੇਸ਼ਨ ਤਾਂ ਉਹਨਾਂ ਕੋਲ ਬਹੁਤ ਹੈ। 4.5 ਸਾਲ ਹੁਣ ਚੀਫ ਮਿਨਿਸਟਰ ਰਹੇ ਨੇ, ਪਹਿਲਾਂ ਵੀ ਚੀਫ ਮਿਨਿਸਟਰ ਰਹੇ ਨੇ, ਪਰ ਜੇ ਰੀਸੈਂਟ 4.5 ਸਾਲ ਦੀ ਵੀ ਗੱਲ ਕਰ ਲਈਏ ਤੇ ਕੈਪਟਨ ਸਾਹਿਬ ਕੋਲ ਤੇ ਗੋਲਡ ਮਾਈਨ ਦਾ ਪੂਰੀ ਇਨਫੋਰਮੇਸ਼ਨ ਦੀ, ਕਿਹੜਾ ਬੰਦਾ ਉਹਨਾਂ ਦੀ ਨਿਗਾਹ ਦੇ ਵਿੱਚ ਪੂਰਾ ਹੋਏਗਾ? ਜੇ ਤੁਸੀਂ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਪਤਾ, ਇਹ ਪੋਸੀਬਲ ਹੀ ਨਹੀਂ ਹੈ। ਕਿਹੜਾ ਬੰਦਾ ਕਿੰਨਾ ਪੈਸਾ ਇਲੀਗਲ ਬਣਾ ਰਿਹਾ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਕੱਲੇ ਕੱਲੇ ਦੀ ਫਾਈਲ ਹੋਏਗੀ। ਹਾਂਜੀ ਅਵਤਾਰ ਸ਼ੀਨਾ ਦੀ, ਤੁਸੀਂ ਆਉਂਦੇ ਰਹੋ ਅਵਤਾਰ ਜੀ, ਗੋ ਹੈਡ।
ਹਾਂਜੀ ਸਤਿ ਸ੍ਰੀ ਅਕਾਲ ਜੀ। ਇਹ ਜਿਹੜੀ ਈਡੀ ਦਾ ਛਾਪਾ ਪਿਆ ਵਾ, ਇਹਦੇ ਵਿੱਚ ਕੋਈ ਰਾਏ ਦੂਜੀ ਨਹੀਂ ਹੁੰਦੀ ਵੀ ਜਿਹੜੀ ਸੈਂਟਰਲ ਗੌਰਮੈਂਟ ਆ ਉਹ ਕਿਸੇ ਵੀ ਤਰੀਕੇ ਤੇ ਜਾ ਸਕਦੀ ਆ, ਪਰੰਤੂ ਇੰਨਾ ਪੈਸਾ ਪੰਜਾਬ ਦੇ ਕਿਸੇ ਕਸਟਡੀ ਦੇ ਵਿੱਚੋਂ ਲੱਭਣਾ, ਇਹਦਾ ਮਤਲਬ ਸੁਖਜਿੰਦਰ ਰੰਧਾਵਾ ਉਹਦਾ ਫੇਲਿਓਰ ਆ, ਉਹਦਾ ਫੇਲਿਓਰ ਆ, ਚੰਨੀ ਦਾ ਵੀ ਫੇਲਿਓਰ ਆ। ਇਹ ਚੰਨੀ ਦੇ ਬਹੁਤ ਵੱਡਾ ਇੱਕ ਸਟਿਗਮਾ ਵਾ ਉਹਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਕੋਲ। ਮੈਨੂੰ ਨੀ ਪਤਾ ਇਹ ਪੈਸਾ ਰੀਲ ਆ ਕਿ ਅਨਰੀਲ ਆ, ਜੇ ਇਹ ਰੀਲ ਆ 7-8 ਕਰੋੜ ਰੁਪਈਆ ਕੋਈ ਛੋਟੀ ਜਿਹੀ ਚੀਜ਼ ਨਹੀਂ ਗੀ, ਇੰਨਾ ਕੈਸ਼ ਉਹਦੇ ਕਿਸੇ ਰੀਅਲ ਰੈਲੇਟਿਵ ਕੋ ਇਹ ਲੱਭਿਆ। ਸੁਖਜਿੰਦਰ ਰੰਧਾਵਾ ਜਿੰਨੇ ਮਰਜ਼ੀ ਬਿਆਨ ਦੇਈ ਜਾਵੇ, ਚੰਨੀ ਬਿਆਨ ਦੇਈ ਜਾਵੇ, ਪਹਿਲੀ ਗੱਲ ਸੁਖਜਿੰਦਰ ਰੰਧਾਵੇ ਨੇ ਇੱਕ DGP ਲਗਾਇਆ, ਜਿਹੜਾ ਇਹ ਲਗਾਇਆ ਬੇਸ਼ੱਕ ਚੰਨੀ ਨੇ ਹੋਏਗਾ, ਉਹਨਾਂ ਦੀ ਰਿਕਮੈਂਡੇਸ਼ਨ ਤੇ ਹੋਏਗਾ। ਉਹ DGP ਤੇ ਇੱਕ ਐਕੁਜੀਸ਼ਨ ਸੀ ਵੀ ਉਹ ਕਿਸੇ ਐਸੇ ਬੰਦੇ ਨੂੰ ਉਹਨੇ ਰਿਪ੍ਰੈਜੈਂਟ ਕੀਤਾ ਜਾਂ ਉਹਨੂੰ ਉਹਨੇ ਬਰੀ ਕੀਤਾ ਹੋਇਆ ਜਾਂ ਉਹਨੂੰ ਉਹਨੇ ਵਾਈਟ ਕਲੀਅਰ ਕੀਤਾ ਹੋਇਆ। ਦੈਟ ਵਾਜ਼ ਰੋਂਗ, ਇਹਨਾਂ ਨੂੰ ਨਹੀਂ ਉਹਨੂੰ ਸਿਲੈਕਟ ਕਰਨਾ ਚਾਹੀਦਾ। ਜੇ ਇਸ ਵੇਲੇ ਨਵਜੋਤ ਸਿੱਧੂ ਦਾ ਪਲੜਾ ਬਿਲਕੁਲ ਭਾਰੀ ਹੋਇਆ ਟੂ ਬੀ ਨੋਮੀਨੇਟਡ ਟੂ ਬੀ ਡਿਕਲੇਅਰਡ ਐਜ਼ ਦੀ CM ਕੈਂਡੀਡੇਟ, ਚੰਨੀ ਤੇ ਸੁਖਜਿੰਦਰ ਰੰਧਾਵਾ ਦਾ ਜਿਹੜੀ ਕੰਬੀਨੇਸ਼ਨ ਆ ਇਹ ਇੰਨਾ ਅਸਰਟਿਵ ਨਹੀਂ ਹੋ ਸਕਿਆ। ਇਸ ਸਰਕਾਰ ਦੇ ਵਿੱਚ ਜਿਹੜੀ ਆਏਗੀ ਉਹਨੂੰ ਮਾਫੀਆ ਨੂੰ ਡੀਲ ਕਰਨ ਲਈ ਇੱਕ ਸਟਰੋਂਗ CM ਚਾਹੀਦਾ। ਚੰਨੀ ਕੈਨ ਬੀ ਏ ਨਾਈਸ ਪਰਸਨ ਬਟ ਹੀ ਕੈਨਟ ਬੀ ਏ ਸਟਰੋਂਗ ਐਂਡ ਅਸਰਟਿਵ CM। ਇਹ ਰਾਣਾ ਗੁਰਜੀਤ ਸਿੰਘ ਨੂੰ ਹੱਥ ਪਾ ਸਕਦਾ ਚੰਨੀ? ਕਦੇ ਨਹੀਂ ਪਾ ਸਕਦਾ। ਸਾਰਾ ਲਗਾਤਾਰ ਨਵਜੋਤ ਸਿੱਧੂ ਇੱਕ ਆਪਣੇ ਪੰਜਾਬ ਮਾਡਲ ਦੀ ਗੱਲ ਕਰ ਰਿਹਾ, ਉਹ ਕੀ ਗੱਲ ਕਰ ਰਿਹਾ? ਕਹਿੰਦਾ ਇਹ ਜਿੰਨਾ ਵੀ ਸ਼੍ਰੀ ਸ਼ਰਾਬ ਵਿਕਦੀ ਆ ਇਹਦੇ, ਮੈਂ ਕਹਿੰਦਾ ਮੈਂ ਰਿਕਮੈਂਡ ਨਹੀਂ ਕਰਦਾ। ਉਹ ਖੁਦ ਟੀਟੋਟਲਰ ਬੰਦਾ ਹੈਗਾ, ਨਾ ਉਹ ਮੀਟ ਖਾਂਦਾ ਨਾ ਸ਼ਰਾਬ ਪੀਂਦਾ, ਲੇਕਿਨ ਉਹ ਕਹਿੰਦਾ ਜੇ ਸ਼ਰਾਬ ਪੰਜਾਬ ਚ ਵਿਕਣੀ ਆ ਤੇ ਵਾਈ ਨਾਟ ਲਾਈਕ ਓਨਟੇਰੀਓ, ਜਿਸ ਤਰ੍ਹਾਂ ਕੈਨੇਡਾ ਚ LCBO ਆ, ਉਹ ਸਾਰੀ ਗੌਰਮੈਂਟ ਨੂੰ ਉਹਦਾ ਮਨੀ ਜਾਂਦਾ ਵਾ, ਕਹਿੰਦਾ ਉੱਥੇ ਕਿਉਂ ਨਾ ਜਾਵੇ? ਵਾਈ ਦੇ ਸੈਲ ਡਿਸਟਿਲੀ, ਇਹਦੀਆਂ ਡਿਸਟਿਲੀਆਂ ਦੇ ਵਿੱਚੋਂ ਰਾਣੇ ਦੀਆਂ 100 ਟਰੱਕ ਦੇ ਵਿੱਚੋਂ 70 ਬਿਨਾਂ ਐਕਸਾਈਜ਼ ਡਿਊਟੀ ਪੇ ਤੋਂ ਜਾਂਦੇ ਆ, ਤੇ ਉਹਦਾ ਜਿੰਨਾ ਵੀ ਮੁਨਾਫਾ ਹੁੰਦਾ ਉਹ CM ਤੋਂ ਲੈ ਕੇ ਤੇ ਸਾਰੇ ਬੰਦੇ ਸ਼ੇਅਰ ਕਰ ਦਿੰਦੇ ਆ। ਉਹਨੂੰ ਰਾਣੇ ਨੂੰ ਵੀ ਫਾਇਦਾ ਹੁੰਦਾ, ਤੇ ਰਾਣਾ ਕਿੰਨਾ ਉਹਦਾ ਪਾਣੀ ਕਰਦਾ ਪਿਆ ਵਾ, ਪੋਲਿਊਸ਼ਨ ਕਰਦਾ ਪਿਆ, ਕੋਈ ਉਹਨੂੰ ਹੱਥ ਨਹੀਂ ਪਾ ਰਿਹਾ। ਕੱਲਾ ਨਵਜੋਤ ਸਿੱਧੂ, ਉਹਨੇ ਨਵਜੋਤ ਸਿੱਧੂ ਦਾ ਇੱਕ ਬਿਆਨ ਆ, ਜੇ ਐਤਕੀ ਮੈਂ ਨੀ ਤੇ ਕੁਛ ਵੀ ਨਹੀਂ, ਉਹਨੇ ਸਿੱਧਾ ਕਿਹਾ ਵਾ ਇਟ ਵਿਲ ਬੀ ਏ ਰਿਵੋਲਟ। ਜਿਹੜਾ ਰਾਹੁਲ ਗਾਂਧੀ ਦਾ ਅੱਜ ਮੈਂ ਇੱਕ ਟਵੀਟ ਪੜਿਆ ਤੇ ਉਹਨੇ ਕਿਹਾ ਵੀ ED ਦਾ ਇਹ ਗਲਤ ਛਾਪਾਮਾਰੀ ਕੀਤੀ ਆ, ਉਹ ਕਹਿੰਦਾ ਵੀ ਜੇ ED ਨੇ ਕੀਤੀ ਹੈ ਤੇ ਸੁਖਪਾਲ ਖਹਿਰੇ ਵਾਸਤੇ ਤੂੰ ਇਹ ਬਿਆਨ ਨਹੀਂ ਦੇ ਸਕਿਆ? ਉਹ ਕਦ ਅੰਦਰ ਆ? ਹਾਈ ਕੋਰਟ ਨੇ ਇਹਨੂੰ ਮਜੀਠੀ ਨੂੰ ਜ਼ਮਾਨਤ ਦੇ ਦਿੱਤੀ, ਲੇਕਿਨ ਉਹਨੇ ਉਹਨੂੰ ਸੁਖਪਾਲ ਖਹਿਰੇ ਨੂੰ ਅੰਦਰ ਰੱਖਿਆ ਆ। ਵਟ ਇਜ਼ ਦਿਸ? ਵਾਈ ਦਾ ਜੱਜਿਸ ਆਰ ਡੂਇੰਗ ਡਬਲ ਮਾਈਂਡਡ? ਬਟ ਰਾਈ ਨੋ ਕਮਿੰਗ ਬੈਕ ਟੂ ਦੀ ਮਨੀ ਪ੍ਰੋਕਿਓਰਡ, ਜਿਹੜਾ ਮਨੀ ਇੰਨਾ ਚੰਨੀ ਕੋਲੋਂ ਹੋਇਆ, ਇਹਨਾਂ ਨੂੰ ਉਸ ਚੀਜ਼ ਨੂੰ ਵੈਸਟ ਬੰਗਾਲ ਦੇ ਨਾਲ ਇਕੁਏਟ ਨਹੀਂ ਸੀ ਕਰਨਾ ਚਾਹੀਦਾ। ਕਹਿੰਦਾ ਸਾਡੀ ਵੀਕਨੈਸ, ਸਾਡੇ ਕੋਲ ਨਹੀਂ ਫੜਿਆ ਗਿਆ, ਸਾਡੀ ਬਿਜ਼ਨਸ ਕਿੱਥੇ ਚਲੀ ਗਈ? ਬਟ ਵੀ ਰੀਲੀ ਡਾਊਟ, ਚੰਨੀ ਸ਼ੁੱਡ ਬੀ ਪੁੱਟ ਅਵੇ, ਐਂਡ ਸਿੱਧੂ ਜਿਹੜਾ ਸੀਗਾ ਉਹਨੂੰ ਕਾਂਗਰਸ ਨੂੰ ਫਰੰਟ ਤੇ ਲੈ ਕੇ ਆਉਣਾ ਚਾਹੀਦਾ। ਥੈਂਕ ਯੂ ਸਰ।
ਥੈਂਕ ਯੂ ਜੀ, ਬਹੁਤ ਸ਼ੁਕਰੀਆ।
अवतार साहब थोड़े पॉइंट्स बिल्कुल वैलिड ने, थैंक यू। और हाँ जी अश्विनी शर्मा जी तुसी आंदे रहो। हाँ जी अवतार शीना जी थोड़ा धन्यवाद। अश्विनी शर्मा जी तुसी आंदे रहो जी, गो हैड। मैनू थोड़ी आवाज नहीं आ रही अश्विनी शर्मा जी, मैनू अगली कॉल वाल जाना पड़ेगा। अश्विनी शर्मा जी हाँ जी, रमेश इंद्र चौहान साहब तुसी आंदे रहो, गो हैड। हाँ जी रमेश इंद्र चौहान साहब तुसी आंदे रहो जी। करमवीर शेरगिल जी तुसी आंदे रहो।
हाँ जी सत श्री अकाल जदवीर जी।
सत श्री अकाल जी।
हाँ जी जदवीर जी आ एक गल तां है ना, आ तुसी नोट करके रखियो भी कई बंदे इत्थे आ के गल करदे हुंदे ना भी पैसा पंजाब इन्ने कर्जे च चल गया, रोड मैप की आ, पैसा कित्थों आऊगा। आ तां एक बंदे तों आ जी, ओह भी रिलेटिव तों गां है ना। जे ना एमएलएआं दे सारे किते रिश्तेदारां दी ना छानबीन कीती जावे तां मैं कहिंदा सारा ही पंजाब दा कर्जा खत्म हो जाऊ।
करमवीर शेरगिल साहब नंबर लै गए, तुसी मिला लुट के लै गए सारी सवाल ने आता गल करके, गो हेड सर।
हाँ जी हाँ जी, मैं तो कहना भी गां भी ये नोट करके रखियो, जेड़ा बंदा आके कहूगा ना रोड मैप की आ जी, आ कर्जा कित्थो लऊगा, हजार रुपया कित्थो जाऊगा, आ जेड़े घर च पैसा जा रहा है ना यही कर्जा आ, यह पंजाब से चढ़िया होया कर्जा जी, जिन्हों का पता ही नहीं गा किनिया दीवारा च ते किथे किथे चिणिया पिया आ जी।
गल तुहाडी पक्की है जी, देखो चलो मैं नहीं, मैं अद्धी गल मैं जरूर पहली जिहड़ी करांगा, नहीं रोड मैप फिर भी पुछना पएगा सर, सारा कुछ पुछना पएगा, एदा नहीं है। पता की है देखो, जिहड़ा साडा एक एक गल समझ लेना, जिहड़ा साडा पसंदीदा लीडर भी होए ना उन्हूं भी पुछो, क्योंकि उन्हूं अकाउंटेबल ठहराओगे कि रोड मैप जरूर पुछोगे तो ठीक काम करेगा, उन्हूं मैनीफेस्टो भी हुण कल नूं बना दो बना दो बना दो एक मौका दे दो, नहीं इस तरह ना करो, उन्हां नूं रोड मैप भी पुछो मैनीफेस्टो ताकि तुसीं अकाउंटेबल भी ठहरा सको, है ना। नाले जे कल नूं कोई गलत काम देखो, जो ऑपोजिशन फिर पूछेगी, मैं एग्जाम्पल दे रहा हूं, फर्ज कर लो हूं कल भगवंत मान साहब चीफ मिनिस्टर बन गए, ठीक है, ऑपोजिशन कहती जी काम ही कुछ नहीं किया, तो भगवंत मान साहब कहेंगे देखो जी आ दस वादे किए थे, दसा चो चार हो गए दो हो गए, वो खुद भी उन्होंने भी फायदा ये कि मैनीफेस्टो प्रॉपर जारी कर, ठीक है। दूसरी गल तो बहुत वधिया लगी मैंने, ये कोई दो राय नहीं शेरगिल साहब कि यस जे अज पंजाब दे विच ना बहुत सारे लीडर के या इन्हों लीडर के होर संगी साथी है बथेरा कैश इन्हों के घर चो निकल आना है, ये बहुत सारा सर देखो अज 10 करोड़ निकल रहा है, एक एवरेज किसान दे कोल, एक एवरेज किसान दे कोल 2 लाख रुपया कर्जा है। मैं बहुत बार कहानी सुना चुका है भी 25-25, 30-30 हजार रुपए पिछे वो खुदकुशियां कर लेंगे ने, मैं स्टोरी पढ़ी सी जिहदे विच उन्होंने कहा जी 14,000 रुपए, 14,000 डॉलर भी नहीं, 14,000 रुपए लिया सी कर्जा, करदे करदे जी हुण 40,000 तो टप गया, किसान ने खुदकुशी कर ली, 14,000 तो 40,000 रुपए तक सर एवरेज कर्जा 2 लाख रुपए। तुसी इमेजिन करो भी आ जिहड़ा 10 करोड़ हुण किसे घरों फड़िया इह किन्ने किसानां नूं खुदकुशियां तों बचा सकदा है, इह लीडरां दा दावा करदे ने, इह ते ऐलान कर देना चाहिदा ना लोकां नूं भी देखो जे कोई किसान खुदकुशी करन लगा ना सुसाइड करन लगा, आपां पंजाबी बंदे देखो किन्ना बंदे दिक्कत आ गई होएगी कि अगला खुदकुशी कर जांदा सुसाइड कर जांदा, इन्हां नूं तां चाहिदा भी ऐलान कर देण भी खुदकुशी ना करो भरावा, जे किसे दा मौका पै गया मेरे तों लै लिओ पैसे। आ 10 मैं बार बार गल कहना जिहदे कोल 100 करोड़ आ ना, मैं नहीं मंगदा 100 करोड़ दिओ, नहीं तुसी 100 करोड़ अपनी चलो तुहाडी जायज कमाई नहीं जायज कमाई ईडी देखेगी, वह मैं नहीं उहदे विच मैं जज नहीं बनना चाहुंदा, 100 करोड़ चो तुसी 2 करोड़ दे दिओ 5 करोड़ दे दिओ, इन्हां दे कोल तां जिन्हां दे कोल 10 करोड़ 100 करोड़ आ, जे 10-10% दसाउण आपां कहिंदे आ ना, आपां कहिंदे सिखां जी आपां गुरू दे सच्चे सिखां, इह बंदे 10-10% वी देण ना ते पंजाब दे विच किसान खुदकुशियां बंद हो जाण, मैं तुहानूं दावे नाल कह सकदा जे आप नहीं दिंदे फिर करमवीर शेरगिल साहब की गल सच्ची आ, इन्हां सारयां दे घरां च छापे मारो, सारयां दे इन्हों के घर चो करोड़ रुपया निकल आना, कोई कंधा च लुकोया होना कि बैड के थले करोड़ रुपया इन्हों के घरों, 10 करोड़ तो एक रिश्तेदार के घरों निकलिया, यह 10 करोड़ के तुसी जे पंजाब 500 जगह से छापा मारो, ठीक है नी, 500 जगह से छापा मारो 5,000 करोड़ निकल आएगा, क्योंकि 10-10 करोड़ हरेक के घरों निकलना, जे 500 घर छापे मारो तो 1,000 करोड़ रुपया जोड़ा वो थोड़े को बरामद हो जाए, यह मैं दावे ना कह सकता जी। हाँ जी अगली कॉल वाले जी, हाँ जी हाँ जी गोहैड गोहैड
मैं क्या जी, ये चन्नी साहब कहिंदे आ ना भी मैं बहुत आम बंदा जब पहुंचया, ये तो इन्हां दे एरिया दे बंदे आके दस सकदे आ, इन्हां दे जी वैगन खड़िया जी, जी वैगन लैनी कोई खाला जी का वाड़ा नहीं गा, ये कितने तुरे आ कितने तक पहुंचे आ, हां जी हुण भगवंत मान इस गल्लों तां सच्चा कि नहीं कहिंदे, भगवंत मान इस गल्लों का सच्चा है ना भी मेरी घट रही आ, इन्हां दी किद्दां वध रही आ, ਸੋ ਮੈਂ ਗੱਲ ਕਰਦਾ ਹੁੰਦਾ ਵੀ ਜਿੱਦਾਂ ਸਤਵਿੰਦਰ ਜੀ ਹੁਣੀ ਵੀ ਗੱਲ ਕਰਦੇ ਹੁੰਦੇ ਵੀ ਜਿਹੜਾ ਹਜ਼ਾਰ ਕਹਿਤਾ ਖੁਸ਼ ਆ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੁੰਦਾ ਜਦੋਂ ਤੁਸੀਂ ਕਹਿੰਦੇ ਹੋ ਨਾ ਵੀ ਅੰਟਾਰੀਓ ਗੌਰਮੈਂਟ ਜਾਂ ਕੈਨੇਡਾ ਗੌਰਮੈਂਟ ਦੇ ਸਕਦੀ ਆ ਪੈਸਾ, ਕਿਉਂਕਿ ਇਹਨਾਂ ਤੋਂ ਪੈਸਾ ਸਰਕਾਰਾਂ ਤੋਂ ਕਦੀ ਨੀ ਮੁੱਕਦਾ। ਪ੍ਰੋਬਲਮ ਇਹ ਆ ਵੀ ਉਹ ਪੈਸਾ ਜਿਹੜਾ ਆ ਇਮਾਨਦਾਰ ਜੇ ਸਰਕਾਰ ਹੋਊਗੀ ਤੇ ਸਹੀ ਥਾਂ ਲਾਊਗੀ, ਜੇ ਸਾਡੇ ਅਸੀਂ ਢਿੱਡ ਭਰਨੇ ਆ। ਜਿੱਦਾਂ ਹੁਣ ਰਾਣੇ ਗੁਰਜੀਤ ਦੀ ਗੱਲ ਕੀਤੀ ਹੈ ਜੀ,
ਹਾਂਜੀ, ਚਲੋ ਆਪਾਂ ਕਿਸੇ ਦਾ ਨਾਮ ਨੀ ਲੈਣਾ, ਜਨਰਲ ਗੱਲ ਕਰੋ, ਜਦੋਂ ਤੱਕ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਜਾਂ ਅਦਾਲਤ ਵੱਲੋਂ ਨੀ ਕੋਈ ਫਰਮਾਨ ਆਉਂਦਾ, ਠੀਕ ਹੈ ਜੀ। ਹਾਂਜੀ ਹਾਂਜੀ,
ਚਲੋ ਠੀਕ ਹੈ ਜੀ, ਨਹੀਂ ਲੈਂਦੇ, ਪਰ ਇਹ MLA ਇੱਦਾਂ ਦੇ ਬਹੁਤ ਆ ਜੀ ਜਿਹਨਾਂ ਦੇ ਵੀ ਅਰਬਾਂ ਖਰਬਾਂ ਦੇ ਇਸ ਵੇਲੇ ਕਾਰੋਬਾਰ ਆ, ਤੁਰੇ ਕਿੱਥੋਂ ਅੱਜ ਪਹੁੰਚੇ ਕਿੱਥੇ ਪਏ ਆ, ਜਿਹੜੇ ਪੰਜਾਬ ਦੇ ਕਰਜ਼ੇ ਦੀ ਗੱਲ ਕਰਦੇ ਆ ਨਾ ਉਹ ਇੱਥੇ ਹੀ ਪਿਆ ਆ, ਕਿਤੇ ਬਾਹਰ ਨੀ ਗਿਆ ਪੰਜਾਬ।
ਠੀਕ ਹੈ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਹਾਂਜੀ ਬੋਬੀ ਜੀ, ਤੁਸੀਂ ਆਉਂਦੇ ਰਹੋ, ਮੈਂ ਨਾਮ ਤੁਹਾਡਾ ਠੀਕ ਲੈ ਰਿਹਾ, ਬੋਬੀ ਬਾਟ ਸਾਹਿਬ ਬੋਲੋ ਜੀ।
ਹਾਂਜੀ ਹਾਂਜੀ ਸਰ,
ਹਾਂਜੀ ਗੋ ਐਡ ਜੀ, ਬੋਬੀ ਬਾਟ ਜੀ ਗੋ ਐਡ।
ਹਾਂਜੀ ਸਰ, ਮੈਂ ਜਿਹੜੇ ਪਹਿਲਾਂ ਵਾਲੇ ਦੋ ਕਲਰ ਬੜਾ ਤੱਟ ਕੱਢ ਕੇ ਕਹਿ ਕੇ ਵਾਕਈ ਰੋਡ ਮੈਪ ਤੇ ਦੇ ਸਕਦਾ ਸਿੱਧੂ ਜੀ। ਵੈਸੇ ਲੋਕਾਂ ਦੀ ਪਹਿਲੀ ਡਿਮਾਂਡ ਤਾਂ ਭਗਵੰਤ ਮਾਨ ਆ, ਪਰ ਉਹਨਾਂ ਦੇ ਜੇ ਬਹੁਮਤ ਆ ਜੇ ਤੇ ਵਧੀਆ, ਜੇ ਨਾ ਆਏ ਤੇ ਦੂਜੀ ਚੋਇਸ ਸਿੱਧੂ ਸਾਹਿਬ ਹੀ ਦੇ ਸਕਦੇ ਆ। ਅੱਗੇ ਆਪਣੇ ਲੋਕਾਂ ਦੀ ਪਤਾ ਨੀ ਕੀ ਮੈਂਟੈਲਿਟੀ ਆ, ਜੇ ਵਿਜੀਲੈਂਸ ਜਾਂ ED 5 ਸਾਲ ਨਹੀਂ ਕੁਛ ਕਰਦੀ ਤੇ ਪਰ ਰੋਂਦਰੀ ਨੇ ਕੁਛ ਕਰਦੇ ਨੀ, ਕੁਛ ਫੜਦੇ ਨੀ, ਜੇ ਫੜਦੇ ਆ ਤੇ ਕਹਿੰਦੇ ਬਦਲੇ ਦੀ ਭਾਵਨਾ, ਚਲੋ ਮੰਨ ਵੀ ਲਓ ਕਿ ਬਦਲੇ ਦੀ ਭਾਵਨਾ, 6 ਕਰੋੜ ਦਾ ਹਿਸਾਬ ਤੇ ਦੇਣ ਕਿੱਥੋਂ ਆ ਗਿਆ। ਸੋ 6 ਕਰੋੜ ਆਮ ਲੋਕਾਂ ਤੋਂ ਉੱਥੇ ਤੁਹਾਨੂੰ ਪਤਾ ਭਾਜੀ ਰੋਟੀ ਨੀ ਲੋਕਾਂ ਦੇ ਘਰਾਂ ਚ, ਪਿੰਡਾਂ ਚ ਪ੍ਰੋਪਰਲੀ 3 ਟਾਈਮ ਦੀ ਪ੍ਰੋਪਰ ਰੋਟੀ ਨੀ ਖਾ ਸਕਦੇ, ਤੇ 6-6 ਕਰੋੜ ਰੁਪਇਆ ਜਾਂ ਭਤੀਜੇ ਤੋਂ ਜਾਂ ਸਾਲੀ ਦੇ ਮੁੰਡੇ ਤੋਂ ਫੜਿਆ ਜਾਣਾ, ਇਸ ਕੁਛ ਨਾ ਕੁਛ ਤੇ ਕਾਲਾ ਹੈ ਹੀ ਆ ਨਾ। ਸੋ ਇਹ ਰੋਣਾ ਰੋਣਾ ਕੇ ਕਈ ਪਹਿਲਾਂ 5 ਸਾਲ ਇਹ ਰੋਣਾ ਰੋਣਾ ਕੇ ਕੁਛ ਕਰਦੀ ਨੀ ਵਿਜੀਲੈਂਸ ਜਾਂ ED, ਜੇ ਕੁਛ ਕਰਦੇ ਆ ਤੇ ਫਿਰ ਇਹ ਰੋਣਾ ਰੋਣ ਲੱਗ ਪੈਣਾ ਕਿ ਬਦਲੇ ਦੀ ਭਾਵਨਾ। ਆਈ ਡੋਂਟ ਨੋ ਭਾਜੀ ਲੋਕਾਂ ਦਾ ਦਿਮਾਗ ਕਿੱਥੇ ਜਾ ਰਿਹਾ, ਆਈ ਡੋਂਟ ਨੋ।
ਬੋਬੀ ਬਾਟ ਸਾਹਿਬ, ਤੁਹਾਡੀ ਗੱਲ ਨੂੰ ਬੋਬੀ ਬਾਟ ਸਾਹਿਬ ਅੱਗੇ ਵਧਾ ਦਿੰਦਾ, 6 ਕਰੋੜ ਨਹੀਂ ਜੀ, 8 ਕਰੋੜ ਤਾਂ ਕੱਲਾ ਚੰਨੀ ਦੇ ਭਾਂਜੇ ਕੋਲੋਂ ਨਿਕਲਿਆ, 10 ਕਰੋੜ ਟੋਟਲ ਕੈਸ਼, 10 ਕਰੋੜ ਹੈ, ਔਰ ਇਹਦੇ ਵਿੱਚ ਇਸ ਤੋਂ ਅਲੱਗ 21 ਲੱਖ ਦਾ ਸੋਨਾ ਹੈ, ਸੋਨਾ 21 ਲੱਖ ਦਾ, ਮਹਿੰਗੀਆਂ ਗੱਡੀਆਂ, ਮਹਿੰਗੀਆਂ ਘੜੀਆਂ, ਮਹਿੰਗੇ ਸੈੱਲ ਫੋਨ, ਪਤਾ ਨੀ ਕੀ ਕੁਛ ਉਹਨਾਂ ਨੇ ਫੜ ਲਿਆ ਉਹਦੇ ਵਿੱਚੋਂ। ਸੋ ਉਹ ਤੁਹਾਡੀ ਗੱਲ ਸੱਚੀ ਹੈ ਵੀ ਤੁਸੀਂ ਦੇਖੋ ਜੇ ਤਾਂ ਔਰ ਅੱਛਾ ਫਿਰ ਜੇ ਹੋ ਸਕਦਾ, ਚਲੋ ਆਪਾਂ ਇੱਕ ਗੱਲ ਆਪਾਂ ਵੀ ਡੋ ਨੋਟ ਵਾਂਟ ਟੂ ਡਾਊਟ ਐਨੀ ਬਜ਼ੀ ਬੜੀ ਇਜ਼ ਇੰਟੈਗ੍ਰਿਟੀ, ਤੁਸੀਂ ਜਵਾਬ ਦੇ ਦਿਓ ਵੀ ਇਹ 10 ਕਰੋੜ ਪਈ ਕੈਸ਼ ਘਰੇ ਕੀ ਕਰ ਰਿਹਾ ਸੀ, ਦੱਸ ਦਿਓ ਵੀ ਬੈਂਕ 'ਚੋਂ ਕਢਾਇਆ ਸੀਗਾ, ਬੈਂਕ ਦੀ ਰਸੀਦਾਂ ਦਿਖਾ ਦਿਓ। ਤੁਸੀਂ ਕਹੋ ਜੀ ਬੈਂਕ 'ਚੋਂ ਕਢਾਇਆ ਸੀਗਾ 10 ਕਰੋੜ ਰੁਪਇਆ, ਠੀਕ ਹੈ, ਰਸੀਦਾਂ ਦਿਖਾ ਦਿਓ, ਕਿਹਾ ਜੀ ਬੈਂਕ 'ਚੋਂ ਕਢਾਇਆ ਸੀ, ਬੈਂਕ 'ਚੋਂ ਕਿੱਥੋਂ ਆਇਆ, ਫਿਰ ਬੈਂਕ ਦਾ ਪੁੱਛਣਗੇ, ਪਰ ਉਹ ਜਵਾਬ ਹੀ ਨਹੀਂ ਦੇ ਰਹੇ। ਇਸ ਲਈ ED ਨੇ ਕਹਿਤਾ, ED ਨੇ ਸਾਨੂੰ ਮੀਡੀਆ ਨੂੰ ਕਹਿਤਾ, ED ਨੇ ਇਨਫੋਰਸਮੈਂਟ ਡਾਇਰੈਕਟਰੇਟ ਨੇ ਮੀਡੀਆ ਨੂੰ ਜਾਰੀ ਕਰ ਦਿੱਤੀ ਗੱਲ ਵੀ ਇਹ ਇਲੀਗਲ ਹੈ, ਇਲੀਗਲ ਇਸ ਲਈ ਕਹਿ ਰਹੇ ਹੋ, ਕੋਈ ਹਿਸਾਬ ਨਹੀਂ ਹੈ, ਜਾਂ ਤਾਂ ਹਿਸਾਬ ਦੇ ਰਹੇ ਵੀ 10 ਕਰੋੜ ਜੀ ਕੱਲ੍ਹ ਗਏ ਸੀਗੇ ਚੰਨੀ ਸਾਹਿਬ ਦੇ ਬੈਂਕ 'ਚੋਂ ਕਢਾਇਆ, ਜਾਂ ਭਾਂਜੇ ਸਾਹਿਬ ਨੇ ਆਪਣੇ ਕਿਸੇ ਬੈਂਕ 'ਚੋਂ ਕਢਾਇਆ, ਕਾਹਦੇ ਲਈ ਕਢਾਇਆ, ਕਿੱਥੋਂ ਕਢਾਇਆ, ਪੈਸਾ ਕਿੱਥੋਂ ਆਇਆ, ਮਿੰਟ 'ਚ ਦੱਸਣਾ ਚਾਹੀਦਾ। ਥੈਂਕ ਯੂ, ਬਹੁਤ ਮਿਹਰਬਾਨੀ ਬੋਬੀ ਵਾਟ।
ਐਗਜੈਕਟਲੀ ਸਰ, ਇੱਥੇ ਦੇਖੋ 10,000 ਆਪਾਂ ਘਰ ਲੈਣ ਵਾਸਤੇ, ਹੈਲੋ ਮੈਂ ਔਨ ਏਰੀ ਹਾਂ ਜੀ।
ਹਾਂਜੀ ਤੁਸੀਂ ਆਉਂਦੇ ਰਹੋ, ਹਾਂਜੀ ਹਾਂਜੀ।
ਅੱਛਾ, ਇੱਥੇ 10,000 ਜਦੋਂ ਆਪਾਂ ਦਿੰਦੇ ਹਾਂ ਘਰ, ਕਿਤੋਂ ਗਿਫਟਡ ਆਈਟਮ, ਗਿਫਟਡ ਮਨੀ ਲੈ ਕੇ ਕਿਸੇ ਤੋਂ ਘਰ ਲੈਣ ਲਈ ਜਾਂ ਕੁਛ ਕਰਨ ਲਈ, ਉਹ ਧੂੰਆਂ ਨਿਕਲ ਜਾਂਦਾ ਅਗਲੇ ਤੋਂ 10,000 ਗਿਫਟ ਦਾ ਸਰਟੀਫਿਕੇਟ ਲੈਣ ਲਈ, ਜਾਂ ਜੇ ਇੰਡੀਆ ਤੋਂ ਆਏ ਆ ਤਾਂ ਉਹਨਾਂ ਨੂੰ ਕਿੱਦਾਂ ਸ਼ੋਅ ਕਰਨਾ, ਧੂੰਆਂ ਨਿਕਲ ਜਾਂਦਾ। ਰੀਅਲ ਮਨੀ ਜਿਹੜੀ ਹਾਰਡ ਐਂਡ ਮਨੀ ਨੂੰ ਸ਼ੋਅ ਕਰਨ ਲਈ ਵੀ ਹਾਂ ਮੈਂ ਕੁਛ ਕੀਤੀ ਹੋਈ ਆ, ਮੇਰੀ ਆਪਣੀ ਕਮਾਈ ਆ, ਜਾਂ ਮੈਨੂੰ ਆਪ ਗਿਫਟ ਮਿਲਿਆ, ਜਾਂ ਸਾਡੇ ਫੈਮਿਲੀ ਤੋਂ ਆਇਆ ਮਨੀ, ਉਹ ਸ਼ੋਅ ਕਰਨ ਧੂੰਆਂ ਨਿਕਲ ਜਾਂਦਾ ਬੈਂਕਾਂ ਤੋਂ। ਤੇ ਉੱਥੇ 8 ਕਰੋੜ ਨੂੰ ਵੀ ਬਦਲੇ ਦੀ ਭਾਵਨਾ, ਮੈਂ ਕਿਹਾ ਕਮਾਲ ਆ ਲੋਕਾਂ ਦੀ ਮੈਂਟੈਲਿਟੀ ਹੈ, 8 ਜਾਂ 10 ਜਿੰਨਾ ਵੀ ਤੁਸੀਂ ਦੱਸਿਆ, ਅਨਲਿਮਿਟਡ ਹੀ ਕਹਿ ਲਓ ਤੁਸੀਂ ਤੇ। ਚਲੋ ਠੀਕ ਹੈ ਸਰ, ਆਫ ਦੀ
ਥੈਂਕ ਯੂ, ਥੈਂਕ ਯੂ, ਥੈਂਕ ਯੂ ਬੋਬੀ ਜੀ। ਜਿਹੜਾ ਤੁਸੀਂ ਗੱਲ ਸਹੀ ਕਹੀ ਹੈ ਵੀ ਜਿਹੜਾ ਬੰਦਾ ਸਹੀ ਹੈ ਉਹਦਾ ਤਾਂ ਵਾਕਈ ਤੂੰ ਅਸੀਂ ਨਿਕਲਣਾ, ਉਹਨੂੰ ਤਾਂ ਸਮਝ ਨਹੀਂ ਆਉਣੀ ਵੀ ਇਹ ਦੱਸੀ ਕਿੱਦਾਂ ਜਾਵਾ, ਜਿਹੜੇ ਬੰਦਿਆਂ ਕੋਲ ਨਹੀਂ ਆ ਨਾ, ਜਿਹੜੇ ਬੰਦਿਆਂ ਕੋਲ ਉਹਨਾਂ ਕੋਲ ਤਾਂ 10 ਸੋਰਸਿਸ ਨੇ ਉਲਟੇ ਸਿੱਧੇ। ਸੁਰਿੰਦਰ ਜੀ ਮੋਂਟਰੀਆਲ ਤੋਂ, ਸੁਰਿੰਦਰ ਜੀ ਗੋ ਐਡ।
ਹਾਂਜੀ, ਸਤਿ ਸ਼੍ਰੀ ਅਕਾਲ ਯੁੱਧਵੀਰ ਜੀ, ਅੱਜ ਤੁਹਾਡੇ ਸਾਰੇ ਲਿਸਨਰ ਨੂੰ ਵਧਾਈਆਂ ਜੀ, ਇਹਨਾਂ ਨੇ ਜਿਹੜਾ 10 ਕਰੋੜ ਲੱਭਿਆ ਤੇ ਬਹੁਤ ਚਰਚਾ, ਆਪਣੇ ਬਹੁਤ ਸਾਰੇ ਸਾਡੇ ਵੀਰ ਵਧੀਆ ਵਧੀਆ ਵਿਚਾਰ ਦੇ ਗਏ ਜੀ। ਤੇ ਗੱਲਾਂ 'ਚ ਮੈਨੂੰ ਇੱਕ ਮੇਰੇ ਦਿਮਾਗ 'ਚ ਗੱਲ ਆਈ ਜੀ, ਇਹ ਚੰਨੀ ਨੇ ਜੀ ਪੈਸਾ ਇਕੱਠਾ ਇਕੱਠਾ ਇਸੇ ਕਰਕੇ ਕੀਤਾ ਆ, ਉਹ ਹੁਣ ਆਪਣੇ ਘਰ 'ਤੇ ਰੱਖ ਨਹੀਂ ਸਕਦਾ, ਭਤੀਜੇ 'ਤੇ ਰੱਖਦਾ, ਜਿਹੜੀਆਂ ਸ਼ਰਾਬਾਂ ਦੀਆਂ ਪੇਟੀਆਂ ਮੁਰਗੇ ਜਿਹੜੀ ਉਹ ਪਿੱਛੇ ਜੇ ਲੋਹੜੀ ਲੋਹੜੀ ਦਿਖਾਤੀ, ਉਹ ਤਾਂ ਚਲੋ ਪਬਲਿਕ 'ਚ ਸੀ, ਲੋਕਾਂ ਨੂੰ ਸਾਗ ਸੁੱਖ ਲਾ ਤਾ, ਜਿਹੜੇ ਹੁਣ ਸ਼ਰਾਬ ਦੀਆਂ ਪੇਟੀਆਂ ਜਾਣੀਆਂ ਉਹ ਕਿੱਥੋਂ ਜਾਣੀਆਂ ਜੀ, ਉਹ 10 ਕਰੋੜ ਨਹੀਂ ਜਾਣੀਆਂ ਸੀ।
ਠੀਕ ਹੈ ਜੀ, ਤੁਹਾਡਾ ਪੁਆਇੰਟ ਆ ਗਿਆ, ਥੈਂਕ ਯੂ ਸੁਰਿੰਦਰ ਸਾਹਿਬ।
ਹਾਂਜੀ, ਬਾਕੀ ਇੱਕ ਮਿੰਟ ਹੋਰ ਗੱਲ ਸੁਣ ਲਿਓ ਜੀ ਇੱਕ,
ਹਾਂਜੀ,
ਜਿੱਦਾਂ ਅੱਜ ਜੇ ਕੋਈ ਬੰਦਾ ਹੈਗਾ ਇਮਾਨਦਾਰ, ਜੇ ਆਪਣੀ ਪਾਰਟੀ ਵਿੱਚ ਵੀ ਕੋਈ ਬੋਲਦਾ ਤੇ ਜਿਹਦੇ ਤੇ ਅੱਜ ਤੱਕ ਕੋਈ ਐਲੀਗੇਸ਼ਨ ਹੈ ਨੀ, ਨਾ ਕਰਪਸ਼ਨ ਦਾ ਜੋਬ ਦਾ, ਕਿਸੇ ਨੂੰ ਆਈ ਪੀ ਐਸ ਅਫਸਰ ਦਾ, ਅਟਾਰਨੀ ਜਨਰਲ ਦਾ, ਨਾ ਕੁਛ ਹੋਰ, ਇੱਕੋ ਹੀ ਬੰਦਾ ਹੈਗਾ ਜੀ ਸਿੱਧੂ। ਤੇ ਜੇ ਪੰਜਾਬ ਦੀ ਜਨਤਾ ਦੀ ਆਵਾਜ਼ ਜਾਗਦੀ ਆ ਉਹ ਠੀਕ ਹੈ, ਕਾਂਗਰਸ ਪਾਰਟੀ ਚ ਹੈਗਾ, ਪਰ ਕਾਂਗਰਸ ਦੀਆਂ ਗਲਤ ਪਾਲਿਸੀਆਂ ਨੂੰ ਨੀ ਪੂਰੀ ਸਪੋਰਟ ਕਰਦਾ, ਜੇ ਕਿੱਦਾਂ ਉੱਥੇ ਵੀ ਆਪਣਾ ਪੱਲਾ ਝਾੜ ਜਾਂਦਾ ਆ। ਤੇ ਉਹਦੇ ਕੋਲ ਰੋਡ ਮੈਪ ਹੈਗਾ ਜੀ, ਹੋਰ ਇਸ ਤੋਂ ਵਧੀਆ ਰੋਡ ਮੈਪ ਕੀ ਦੇ ਦੇਵੇ? ਉਹ ਸਾਰਾ ਦੱਸ ਰਿਹਾ ਨਾ ਵੀ ਇੰਨੇ ਪੈਸੇ ਐਕਸਾਈਜ਼ ਤੋਂ ਆਉਣਗੇ, ਇੰਨੇ ਰੇਤਾ ਤੋਂ ਆਉਣਗੇ। ਸਭ ਤੋਂ ਵੱਡਾ ਮਸਲਾ ਐਕਸਾਈਜ਼ ਦਾ ਹੀ ਹੈ ਜੀ, ਸ਼ਰਾਬ ਦੀਆਂ ਫੈਕਟਰੀਆਂ ਸਾਡੇ ਪੰਜਾਬ ਦੇ ਹਰ ਲੀਡਰ ਨੇ ਆਪਣੇ ਘਰ ਲਾਈ ਹੈ ਜੀ। ਉੱਧਰ ਗੁਰੂ ਹਰਸਾ ਏਅਰ ਸੋਢੀ ਸਾਹਿਬ, ਇੱਧਰ ਗੁਰਮੀਤ ਜੀ ਕਈ ਹੈਗੇ ਜੀ, ਆਈ ਡੋਂਟ ਨੋ, ਤੁਸੀਂ ਥੋੜੇ ਦੱਸ ਦਿਓ ਜੀ ਇੱਥੇ, ਪਲੀਜ਼ ਸਾਡੇ ਲੋਕਾਂ ਨੂੰ ਕੋਈ ਐਡਵਾਈਸ ਦੇ ਦਿਓ, ਸੋਹਣੇ ਚੰਗੇ ਚੰਗੇ ਐਮ ਐਲ ਏ ਚੁਣਨ ਚੰਗੀ ਪਾਰਟੀ ਦੇ। ਔਰ ਮੇਰੀ ਇੱਕ ਗੁਜ਼ਾਰਿਸ਼ ਹੈ ਜੀ, ਆਮ ਆਦਮੀ ਪਾਰਟੀ ਨੂੰ ਤੇ ਸਪਸ਼ਟ ਬਹੁਮਤ ਮਿਲਣਾ ਨੀ ਚਾਹੀਦਾ, ਨਹੀਂ ਤਾਂ ਕੇਜਰੀਵਾਲ ਨੇ ਪੰਜਾਬ ਦਾ ਚੀਫ ਮਿਨਿਸਟਰ ਬਣ ਜਾਣਾ ਜੀ ਆ ਕੇ। ਉੱਥੇ ਕਿਸੇ ਨੇ ਨੀ ਬੋਲਣਾ ਫਿਰ, ਨਾ ਭਗਵੰਤ ਮਾਨ ਨੇ, ਨਾ ਚੀਮੇ ਨੇ, ਨਾ ਕਿਸੇ ਹੋਰ ਨੇ ਜੀ।
ਠੀਕ ਹੈ ਜੀ, ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ, ਤੁਹਾਡੇ ਵਿਚਾਰ ਆ ਗਏ ਨੇ ਜੀ। ਹਾਂਜੀ ਹਾਂਜੀ, ਅਗਲੀ ਕਾਲਰ ਵੱਧਦੇ ਜੀ, ਅਜੇ ਸ਼ਰਮਾ ਜੀ ਤੁਸੀਂ ਆਉਂਦੇ ਰਹੋ ਜੀ, ਅਜੇ ਸ਼ਰਮਾ ਜੀ ਗੋਹੜ।
ਹਾਂਜੀ ਯੁੱਧਵੀਰ ਜੀ ਨਮਸਕਾਰ ਜੀ।
ਨਮਸਕਾਰ ਜੀ, ਅਜੇ ਜੀ
ਯੁੱਧਵੀਰ ਜੀ, ਤੁਹਾਨੂੰ ਮੈਂ ਛੋਟੀ ਜਿਹੀ ਗੱਲ ਦੱਸਣੀ ਚਾਹੁੰਦਾ ਵੀ ਆ ਜਿਹੜੇ ਪੰਜਾਬ ਦੀ ਕਰਜ਼ੇ ਦੀ ਗੱਲ ਕਰਦੇ ਪਏ ਆ ਬੰਦੇ।
ਹਾਂਜੀ,
ਮੈਂ ਆਪਣੇ ਨਾਨਕੇ 2 ਮਹੀਨੇ ਦੀ ਛੁੱਟੀਆਂ ਲਈ ਜਾਂਦਾ ਹੁੰਦਾ ਸੀਗਾ, 95-96 ਦੀ ਗੱਲਾਂ ਆਉਣੀਆਂ ਹੈ।
ਠੀਕ ਹੈ,
ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮੇਰੇ ਨਾਨਕੇ, ਉਹਨਾਂ ਦੀ ਚੱਕੀ ਆ, ਉੱਥੇ ਮੈਂ ਚੰਡੀਗੜ੍ਹ ਤੋਂ ਜਾਣਾ ਤੇ ਹੈਲਪ ਕਰਨ ਵਾਸਤੇ ਆਪਣੇ ਨਾਨੇ ਨਾਲ ਮੈਂ ਜਾਣਾ। ਇੰਨੀ ਗਰੀਬ ਜਨਤਾ ਨਾ, ਚੱਕੀ ਤੋਂ ਉਹਨਾਂ ਕੋਲ ਦਾਣਿਆਂ ਦੀ ਪਿਆਈ ਵਾਸਤੇ ਪੈਸੇ ਨਹੀਂ ਸੀ ਹੁੰਦੇ। ਉਹਨਾਂ ਨੇ ਮੈਨੂੰ ਕਹਿਣਾ ਪੁੱਤ ਕਾਟ ਕੱਟ ਲਾ, ਮਤਲਬ ਆਟਾ ਘਟਾ ਲੈਣਾ, ਬਈ ਜਿੰਨੇ ਪੈਸੇ ਆਟੇ ਦੇ ਬਣਦੇ ਆ, ਇਹ ਸਾਰੇ ਪੰਜਾਬ ਦੇ ਜਿੰਨੇ ਵੀ ਤੁਹਾਡੇ ਕਾਲਰ ਕਾਲਾ ਕਰਦੇ ਆ, ਸਾਰਿਆਂ ਨੂੰ ਪਤਾ ਹੋਣੀ ਇਹ ਚੀਜ਼। ਇੰਨੀ ਗਰੀਬੀ ਔਰ ਲੋਕਾਂ ਦੇ ਕੋਲ 5-5 ਰੁਪਈਏ, 3-3 ਰੁਪਈਏ, 10-10 ਰੁਪਈਏ ਨਹੀਂ ਹੈਗੇ ਲੋਕਾਂ ਦੇ ਕੋਲ।
ਸਹੀ ਸਹੀ ਕਹਿ ਰਹੇ ਤੁਸੀਂ ਅਜੇ ਸ਼ਰਮਾ ਸਾਹਿਬ, ਮੈਂ ਤੇ ਖੁਦ ਜਦੋਂ ਅਸੀਂ GNA ਜੋਬ ਕਰਦੇ ਸੀ, ਸਾਡੇ ਕੋਲ ਕਿਉਂਕਿ ਬੜੀ ਵੱਡੀ ਤਾਦਾਦ ਦੇ ਵਿੱਚ, ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡੇ ਫੋਰਮੈਨ ਸਾਹਿਬ ਦੱਸਦੇ ਹੁੰਦੇ ਸੀ ਕਹਾਣੀਆਂ, ਕਿਉਂਕਿ ਨਾਲ ਜਿਹੜੇ ਵਰਕਰ ਫਲੋਰ ਤੇ ਕੰਮ ਕਰਦੇ ਸੀ ਨਾ, ਇੱਕ ਸਾਡਾ ਹੁੰਦਾ ਸੀ ਵੀ ਫੋਰਮੈਨ ਸਾਹਿਬ ਨੇ ਸਾਡੇ ਕੋਲ ਲੈ ਕੇ ਆਉਣਾ ਵੀ ਯੁੱਧਵੀਰ ਸਾਹਿਬ ਆਪਣੇ 5,000 ਰੁਪਏ ਦਾ, 10,000 ਰੁਪਏ ਦਾ ਲੋਨ ਆ, ਤੇ ਕਿਉਂਕਿ ਮੈਂ ਸ਼ੋਪ ਇੰਚਾਰਜ ਸੀਗਾ ਤੇ ਮੇਰੇ ਸਾਈਨ ਹੋਣੇ, ਤੇ ਫਿਰ ਸਾਡੇ ਜਿਹੜੇ ਮਾਲਕ ਹੁੰਦੇ ਸਰਦਾਰ ਜੀ, ਸੋ ਉਹਨਾਂ ਨੇ ਫਿਰ ਸਰਦਾਰ ਜੀ ਨੇ ਪਾਸ ਕਰ ਦੇਣਾ, ਕਿਉਂਕਿ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀ, ਜੇ ਸ਼ੋਪ ਇੰਚਾਰਜ ਨੇ ਸਾਈਨ ਕਰਤੇ ਫਿਰ ਲੋਨ ਪਾਸ ਆ। ਤੇ ਜਦੋਂ ਫੋਰਮੈਨ ਜੀ ਨੇ ਆਉਣਾ ਮੇਰੇ ਕੋਲ ਵੀ, ਕਿਉਂਕਿ ਮੈਂ ਸ਼ੋਪ ਇੰਚਾਰਜ ਸੀਗਾ ਐਜ਼ ਐਨ ਇੰਜੀਨੀਅਰ, ਤੇ ਉਹਨਾਂ ਨੇ ਕਹਿਣਾ ਜੀ ਆਹ ਫਲਾਣੇ ਨੂੰ ਆਹ ਲੋਨ ਚਾਹੀਦਾ ਹੈ, ਇਹਦੇ ਲੋਨ, ਮੈਂ ਤਾਂ ਕਹਿੰਦਾ ਲੋਨ ਦੇ ਦਿਓ ਫਟਾਫਟ। ਮੇਰੀ ਤਾਂ, ਮੈਂ ਤਾਂ ਓਪਨਲੀ ਆਉਂਦੀ ਵਾਰੀ ਕਨਫੈਸ ਕਰਦਾ, ਮੇਰੀ ਤਾਂ ਡੀਲ ਹੀ ਸੀ ਉਹਨਾਂ ਨਾਲ। ਮੈਂ ਕਹਿੰਦਾ ਸੀ, ਉਹ ਮੈਨੂੰ ਕਹਿੰਦੇ ਸੀ ਬਹੁ ਜੀ ਤੁਸੀਂ ਕਾਗਜ਼ੀ ਕਾਰਵਾਈ ਕਰ ਲਓ, ਤੁਸੀਂ ਸਿਰਫ ਪੇਪਰ ਵਰਕ ਦੇਖ ਲਿਆ ਕਰੋ, ਸਾਨੂੰ ਪੇਪਰ ਵਰਕ ਤੋਂ ਐਲਰਜੀ ਆ, ਜਿਹੜਾ ਕੁਆਲਿਟੀ ਕੰਟਰੋਲ ਦੇ ਪੇਪਰ ਵਰਕ ਆ, ISO 9000 QS, ਇਹ ਸਾਨੂੰ ਟ੍ਰਬਲ ਕਰਦੇ ਨੇ। ਤੇ ਜੇ ਯੁੱਧਵੀਰ ਸਾਹਿਬ ਤੁਸੀਂ ਇਹ ਕਰ ਲਓਗੇ, ਤੁਹਾਨੂੰ ਵਾਕਈ ਮੈਨੂੰ 5 ਸਾਲ ਉਹਨਾਂ ਨੇ ਦਿੱਕਤ ਨਹੀਂ ਆਉਣ ਦਿੱਤੀ। ਤੇ ਦੂਜਾ ਉਹਨਾਂ ਦਾ ਮੇਨ ਕੰਮ ਹੁੰਦਾ ਸੀ ਓਵਰ ਟਾਈਮ ਤੇ ਲੋਨ ਤੇ ਸਾਈਨ ਕਰ ਦਿਓ ਤੁਸੀਂ। ਮੈਂ ਕਿਹਾ ਜੀ ਜਿੱਥੇ ਸਾਈਨ ਕਰਾਉਣੇ ਕਰਾ ਲਿਓ, ਓਵਰ ਟਾਈਮ ਜਿਹੜਾ ਤੁਸੀਂ ਲਗਾਉਣਾ ਹੈ, ਲੋਨ ਲਗਾਉਣਾ ਹੈ, ਕੰਮ ਵਧੀਆ ਕਰੋ। ਪਰ ਜਦੋਂ ਲੋਨ ਦਾ ਕਾਗਜ਼ ਲੈ ਕੇ ਆਉਂਦੇ ਸੀ ਨਾ, ਤੁਸੀਂ ਹੈਰਾਨ ਹੋ ਜਾਓਗੇ ਸਰ, 10,000 ਰੁਪਿਆ ਲੋਨ ਲੜਕੀ ਦੀ, ਮੈਂ ਕਹਿੰਦਾ ਪਤਾ ਨਹੀਂ ਲੜਕੀ ਦੀ ਸ਼ਾਦੀ, 10,000,
ਮੈਂ ਤਾਂ
5-5, 10-10 ਹਜ਼ਾਰ ਰੁਪਈਏ ਦੀ ਮੈਂ ਗੱਲ ਕਰ ਰਿਹਾ, ਹੌਰੀਫਾਈਂਗ ਸਟੋਰੀ। ਇੱਕ ਸਾਬਣ ਦੀ ਟਿੱਕੀ ਨਾ, ਉਹ ਕਹਿੰਦੇ ਸੀ ਅੱਧੀ, ਮੈਂ ਕਿਹਾ ਇਹ ਕੀ ਕੰਸੈਪਟ ਹੈ, ਉਹ ਕਹਿੰਦੀ ਅੱਧੀ ਵਿੱਚੋਂ ਨਾ 4 ਟੁਕੜੇ ਕੱਟ ਕੇ ਫਿਰ ਨਹਾਈਦਾ। ਮੈਂ ਕਿਹਾ ਯਾਰ ਇਹ ਕਿਹੜਾ ਕੰਸੈਪਟ ਹੈ ਵੀ ਫਿਰ ਘੱਟ ਲੱਗਦੀ ਹੈ, ਮੈਂ ਕਿਹਾ ਕਿੱਦਾਂ ਘੱਟ ਲੱਗਦੀ ਹੋਏਗੀ? ਉਹ ਕਹਿੰਦੇ ਨਹੀਂ ਜੀ ਤੁਹਾਨੂੰ ਨਹੀਂ ਪਤਾ, ਹਾਂ ਮੈਂ ਸਰ ਆਪਣੀ ਇਹ ਮੈਂ ਤੁਹਾਨੂੰ ਉਹ ਗੱਲਾਂ ਦੱਸ ਰਿਹਾ ਜਿਹੜੀ ਮੈਂ ਸ਼ੋਪ ਦੇ ਵਿੱਚ ਬੈਠ ਕੇ ਸੁਣੀਆਂ ਨੇ। ਔਰ ਉਹਨਾਂ ਦਾ ਬਸ ਇੱਕੋ ਹੀ ਰਿਕੁਐਸਟ ਹੁੰਦੀ ਸੀ, ਬਹੁਤ ਜੀ ਸਾਡਾ ਓਵਰ ਟਾਈਮ ਲਵਾ ਦਿਓ। ਮੈਂ ਕਹਿੰਦਾ, ਮੈਂ ਫੋਰਮੈਨ ਜੀ ਨੇ ਜੋ ਕਹਿ ਦੇਣਾ, ਕਿਉਂਕਿ ਦੇਖੋ ਮੇਰਾ ਇੱਕ ਸਿਸਟਮ ਹੁੰਦਾ ਸੀ, ਮੈਂ ਕਿਹਾ ਯਾਰ ਸਾਡੇ ਸਰਦਾਰ ਜੀ ਕੋਲ ਦੇਖੋ, ਅਸੀਂ ਆਪਣੇ ਓਨਰ ਦੇ ਵੀ ਸਕੇ ਰਹੇ ਹਾਂ, 5 ਸਾਲ ਉੱਥੇ ਜੋਬ ਕੀਤੀ ਆ, ਵੀ ਸਰਦਾਰ ਜੀ ਸਾਡੇ ਬਹੁਤ 1956 ਤੋਂ ਸਾਡਾ 46 ਤੋਂ ਸਾਨੂੰ ਉਹ ਚੱਲਦਾ ਸੀ, ਔਰ ਸਾਰੇ ਇੰਡੀਆ 'ਚ ਸਾਡੀ 90% ਮਾਰਕੀਟ ਸੀ, ਬਹੁਤ ਪੈਸਾ ਬਣਦਾ ਸੀ ਸਾਡੀ ਕੰਪਨੀ ਨੂੰ, ਬੜਾ ਪੈਸਾ। ਪਰ ਮੈਂ ਕਹਿੰਦਾ ਜੀ ਵਰਕਰਾਂ ਦਾ ਵੀ ਥੋੜ੍ਹਾ ਬਹੁਤਾ ਬਣ ਜਾਵੇ, ਇਹਦੇ 'ਚ ਕੀ ਹਰਜਾ? ਮੈਂ ਕਿਹਾ ਫੋਰਮੈਨ ਜੀ ਜਿੱਥੇ ਤੁਸੀਂ ਫੋਰਮੈਨ ਜੀ ਸਾਈਨ ਕਰਾਉਣੇ, ਮੇਰੇ ਤੋਂ ਸਾਈਨ ਕਰੋ, ਲੋਨ ਨੋ ਕੁਐਸਚਨ ਆਸਕਡ। ਜਿਹਨੂੰ ਸਾਡੇ ਵਰਕਰ ਦਾ ਲੋਨ ਕੀ ਹੁੰਦਾ ਸੀ 5,000 ਰੁਪਏ ਦਾ ਮੈਕਸੀਮਮ ਲੋਨ, ਹੁਣ ਤਾਂ ਮੈਨੂੰ ਪਤਾ ਨਹੀਂ, ਮੈਂ ਤੁਹਾਨੂੰ ਗੱਲ ਕਰ ਰਿਹਾ 1996 ਤੋਂ 2001 ਦੀ, ਉਸ ਵੇਲੇ ਤੁਸੀਂ ਯਕੀਨ ਕਰੋਗੇ ਮੈਕਸੀਮਮ ਲੋਨ ਦੀ ਜਿਹੜੀ ਡਿਮਾਂਡ ਸੀਗੀ ਉਹ 25,000 ਰੁਪਈਏ ਸੀਗੀ। ਮੈਂ ਸਾਰੀ ਗੱਲ ਰੁਪਈਆਂ 'ਚ ਕਰ ਰਿਹਾ, 5,000-10,000 ਰੁਪਏ ਤੋਂ, ਮਤਲਬ ਇਹ ਇੱਕ ਬੜਾ ਲੋਨ ਕੰਸਿਡਰ ਕੀਤਾ ਜਾਂਦਾ ਸੀ, 25,000 ਰੁਪਏ ਜੀ ਅਸੀਂ ਕਿਸੇ ਵਰਕਰ ਨੂੰ ਲੋਨ ਪਾਸ ਕਰਾਤਾ। ਸੋ ਮੈਂ ਤਾਂ ਖੁਦ ਦੇਖਿਆ ਵੀ ਅੱਤ ਦੀ ਗਰੀਬੀ ਹੈ, ਇਹ ਤਾਂ ਕਰੋੜਾਂ ਦਾ ਤਾਂ ਇਹਨਾਂ ਲੋਕਾਂ ਕੋਲ ਨਹੀਂ, ਤੁਹਾਨੂੰ ਤਾਂ ਕੋਲ ਹੀ ਹੈ 1,00,000 ਰੁਪਏ ਦਾ ਕੰਮ, ਆਮ ਬੰਦੇ ਕੋਲ ਤਾਂ 5-10 ਅੱਜ ਪੈਸੇ ਪਤਾ ਨਹੀਂ ਹੈ ਕਿ ਨਹੀਂ ਹੈ, ਪਰ 5-10 ਹਜ਼ਾਰ ਰੁਪਿਆ ਜਾਂ 25,000 ਰੁਪਿਆ ਅਸੀਂ ਲੋਨ ਦਵਾ ਦਿੰਦੇ ਸੀ, ਉਹ ਦੂਰ ਤੱਕ ਸਾਨੂੰ ਬਹੁਤ ਹੀ ਜ਼ਰੂਰ। ਸਰ ਮੈਂ ਮਾਣ ਨਹੀਂ ਕਰਨਾ, ਯਕੀਨ ਕਰੋ ਰਾਹ ਦੇ ਵਿੱਚ ਕਿਤੇ ਵਰਕਰ ਨੇ ਦੇਖਣਾ ਦੋ ਬਹੁਤ ਜੀ ਆ ਜਾਓ ਲੱਸੀ ਮੱਕੀ ਰੋਟੀ ਸਾਗ ਮਤਲਬ ਇੰਨੀਆਂ ਤੁਹਾਨੂੰ ਦੁਆਵਾਂ ਦਿੰਦੇ ਸੀ ਫੋਰ ਵਟ ਸਿਰਫ 5000 ਰੁਪਏ ਦਾ ਲੋਨ ਜਾਂ ਇੱਕ ਘੰਟਾ ਦੋ ਘੰਟੇ ਓਵਰ ਟਾਈਮ 2000 ਰੁਪਏ ਦਾ ਲੋਨ 10000 ਰੁਪਏ ਦਾ 20000 ਲੋਨ ਇਸ ਇਹ ਲੋਕ ਲੀਡਰ ਤੇ ਆਪਣੇ ਇਹਨਾਂ ਤੋਂ ਇਲੈਕਸ਼ਨ ਚ ਮਤਲਬ ਕਿ ਕੈਂਪੇਨ ਕਰਨ ਦੀ ਲੋੜ ਨਾ ਪਵੇ ਜੇ ਥੋੜਾ ਥੋੜਾ ਲੋਕਾਂ ਦਾ ਉੱਥੇ ਖਿਆਲ ਕਰਨ ਪੰਜਾਬ ਦੇ ਲੋਕ ਤਾਂ ਵੈਸੇ ਹੀ ਹੱਥਾਂ ਦੇ ਚੱਕ ਲੈਂਦੇ ਬੰਦੇ ਨੂੰ ਮੈਂ ਤੇ ਪੰਜ ਮੈਂ ਤੇ ਜਿੰਨੇ ਮੇਰੇ ਇੱਥੇ ਨਾਲ ਦੇ ਜੀਐਨ ਨੇ ਮੈਂ ਕੰਪਨੀ ਦਾ ਨਾਮ ਦੱਸ ਰਿਹਾ ਤੁਹਾਨੂੰ ਠੀਕ ਹੈ ਬੰਡਾਲੇ ਸਾਡੇ ਦੋ ਪਲਾਂਟ ਹੁੰਦੇ ਸੀ ਬੰਡਾਲੇ ਜੀਐਨ ਨੇ ਉਦਯੋਗ ਤੇ ਜੀਐਨ ਨੇ ਐਂਟਰਪ੍ਰਾਈਜ਼ ਮੈਂ ਜੀਐਨ ਨੇ ਐਂਟਰਪ੍ਰਾਈਜ਼ 'ਚ ਕੰਮ ਕੀਤਾ 5 ਸਾਲ ਲੋਕੀ ਤੁਹਾਨੂੰ ਜੰਡਿਆਲੇ ਤੋਂ ਲੈ ਕੇ ਇੱਥੋਂ ਆਪਣੇ ਬੰਡਾਲੇ ਤੱਕ ਤੇ ਉੱਥੋਂ ਆਪਣਾ ਮੇਟੀਆਣਾ ਤੱਕ ਹੁਸ਼ਿਆਰਪੁਰ ਫਗਵਾੜਾ ਜਲੰਧਰ ਜਿੱਥੇ ਜਿੱਥੇ ਵਰਕਰ ਸਾਡੇ ਹੁੰਦੇ ਸੀ ਉਹ ਤੁਹਾਨੂੰ ਇੰਨਾ ਪਿਆਰ ਕਰਦੇ ਸੀਗੇ ਵੀ ਗੱਲ ਹੀ ਛੱਡ ਦਿਓ
ਹਾਂਜੀ
ਉਹ ਮਤਲਬ ਆਪਣੇ ਤੋਂ ਵੀ ਇਹਨਾਂ ਤੋਂ ਪੰਜਾਬੀ ਆਪਣੇ ਬੰਦੇ ਨੂੰ ਆਇਆ ਹੀ ਨਹੀਂ ਵੀ ਕਿੱਦਾਂ ਰਾਜ ਕਿੱਦਾਂ ਕਰਨਾ ਜਾਂ ਕਿੱਦਾਂ ਸਿਲਸਿਲਾ ਚਲਾਉਣਾ ਐਨੀਵੇਜ਼ ਥੈਂਕ ਯੂ ਸਰ ਬਹੁਤ ਮਿਹਰਬਾਨੀ
ਬਿਲਕੁਲ ਬਿਲਕੁਲ ਸਹੀ ਗੱਲ ਕਹੀ ਉਹ ਜੀ ਐਗਰੀ ਕਰਦਾ ਤੁਹਾਡੀ ਗੱਲ ਜਿਹੜੀ ਉਹ ਤੁਸੀਂ ਗੱਲ ਕਰਦੇ ਨਾ ਬਈ ਇਹਨਾਂ ਨੂੰ ਪੈਸੇ ਜਿਹੜਾ ਗਰੀਬ ਬੰਦਾ ਹੈ ਨਾ ਉਦਾਂ ਹੀ ਦੇ ਦੇਣਾ ਚਾਹੀਦਾ ਦਸਾਉਣ ਦਾ ਮਤਲਬ ਨਹੀਂ ਲੋਕਾਂ ਨੂੰ ਪਤਾ ਜਿਹੜਾ ਤੁਸੀਂ ਵਰਡ ਵਰਤਿਆ ਬਹੁਤ ਚੰਗਾ ਵਰਡ ਆ ਔਰ ਉਹਨੂੰ ਮਾੜਾ ਮੋਟਾ ਆਪਣੀ ਲਾਈਫ ਦੇ ਵਿੱਚ ਹਰ ਇੱਕ ਬੰਦੇ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਐਟਲੀਸਟ ਆਪਦੇ ਪਿੰਡ ਦੇ ਵਿੱਚ ਇਹ ਕਰ ਲੈਣ ਕਿਤੇ ਨੇੜੇ ਤੇੜੇ ਕਰਨ ਉਨੇ ਕੁ ਦੇ ਨਾਲ ਹੀ ਉਹਨਾਂ ਦਾ ਘੱਟੋ ਘੱਟ ਨਿੱਕੇ ਨਿੱਕੇ ਕੰਮ ਆ ਕਿਸੇ ਕੋਲ ਤੇਲ ਹੈ ਨੀ ਕਿਸੇ ਕੋਲ ਸਬਜ਼ੀ ਵਾਸਤੇ ਹੈ ਨੀ ਕਿਸੇ ਕੋਲ ਕੁੱਕਰ ਹੈ ਨੀ ਕਿਸੇ ਕੋਲ ਕੁਛ ਹੈ ਨੀ ਉਹਦੀ ਹੈਲਪ ਹੋ ਸਕਦੀ ਹੈ ਧੰਨਵਾਦ ਯੁੱਧਵੀਰ ਜੀ ਬਹੁਤ ਚੰਗਾ ਲੱਗਦਾ ਪ੍ਰੋਗਰਾਮ ਤੁਹਾਡਾ ਸਾਨੂੰ ਸੁਣ ਕੇ
ਥੈਂਕ ਯੂ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਔਰ ਕਮਲ ਭਾਟੀਆ ਜੀ ਸਾਡੇ ਨਾਲ ਇਸ ਵੇਲੇ ਜੁੜ ਗਏ ਕਮਲ ਭਾਟੀਆ ਜੀ ਸਤਿ ਸ਼੍ਰੀ ਅਕਾਲ ਵੈਲਕਮ ਸਰ ਕੀ ਹਾਲ ਹੈ ਠੀਕ ਹੈ ਜੀ
ਬਹੁਤ ਵਧੀਆ ਯੁੱਧਵੀਰ ਜੀ ਬੜਾ ਇੰਟਰਸਟਿੰਗ ਡਿਸਕਸ਼ਨ ਹੋ ਰਿਹਾ ਸੀ ਲੇਕਿਨ ਇਹ ਟਾਈਮ ਮੈਂ ਮੋਰਗੇਜ ਦੇ ਉੱਤੇ ਗੱਲ ਕਰਾਂਗਾ ਇਨਫਲੇਸ਼ਨ ਦੇ ਫਿਗਰਸ ਆ ਗਏ ਨੇ 4.8% ਹੈ ਹਾਈਐਸਟ ਐਵਰ ਨਵੰਬਰ 4.7 ਸੀ ਕਾਫੀ ਸਪੈਕੂਲੇਸ਼ਨ ਹੋ ਰਹੀ ਹੈ ਕਿ 26 ਤਰੀਕ ਅਗਲੇ ਵੈਨਸਡੇ ਸ਼ਾਇਦ ਇੰਟਰਸਟ ਰੇਟ ਵਧਾ ਦਿੱਤੇ ਜਾਣ ਲੇਕਿਨ ਮੇਰੀ ਪਰਸਨਲ ਅਸੈਸਮੈਂਟ ਹੈ ਕਿ ਮਾਰਚ ਤੋਂ ਪਹਿਲੇ ਇੰਟਰਸਟ ਰੇਟ ਨਹੀਂ ਵਧਣਗੇ ਹੋ ਸਕਦਾ ਮੈਂ ਗਲਤ ਹਾਂ ਲੇਕਿਨ ਮੇਰੀ ਅਸੈਸਮੈਂਟ ਹੈ ਕਿ ਮਾਰਚ ਤੋਂ ਪਹਿਲੇ ਨਹੀਂ ਵਧਣਗੇ ਕਿਉਂਕਿ ਹੁਣੇ ਵੀ ਓਮੀਕ੍ਰੋਨ ਦਾ ਅਸਰ ਹੈਗਾ ਹੁਣ ਜਿਹੜੇ ਲੋਕੀ ਪਰੇਸ਼ਾਨ ਹੋ ਰਹੇ ਨੇ ਕਿ ਇੰਟਰਸਟ ਰੇਟ ਵੱਧ ਜਾਣਗੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਅੱਜ ਤੋਂ 3 ਸਾਲ ਪਹਿਲੇ ਵੀ ਬੈਂਚਮਾਰਕ ਰੇਟ ਜਿਹੜਾ ਇਹਨੂੰ 3.95 ਸੀ ਜਿਹੜਾ ਘੱਟ ਕੇ ਉਹਨੇ 2.45 ਹੋ ਗਿਆ ਉਹਦੇ ਉੱਤੇ ਵੀ ਕਰੀਬ 1% ਜਿਹੜਾ ਨਾ ਬੈਂਕ ਡਿਸਕਾਊਂਟ ਦੇ ਦਿੰਦਾ ਤੇ ਇਸ ਵਾਸਤੇ ਅਗਰ ਫੇਰ ਦੁਬਾਰਾ ਅਗਰ 1.5% 2% ਅਗਲੇ 1.5-2 ਸਾਲ ਚ ਵੱਧ ਵੀ ਜਾਂਦਾ ਤੇ ਤੁਸੀਂ ਇਹ ਸਮਝੋ ਕਿ 3 ਸਾਲ ਫਾਇਦਾ ਲਿਆ ਹੈ ਲੋ ਇੰਟਰਸਟ ਦਾ ਹੈਵਿੰਗ ਸੈਡ ਦੈਟ ਯੁਧਵੀਰ ਜੀ ਜਿਨ੍ਹਾਂ ਨੇ ਵੀ ਪ੍ਰੋਪਰਟੀ ਚ ਇਨਵੈਸਟ ਕਰਨਾ ਮੈਂ ਰਿਪੀਟ ਕਰ ਰਿਹਾ ਵਾਂ ਜੋ ਪਹਿਲੀ ਵਾਰ ਲੈ ਰਹੇ ਨੇ ਮੈਂ ਕਹਿ ਦਿੰਦਾ ਵਾਂ ਕਿ ਬਈ ਮੋਰਗੇਜ ਲੈਣ ਵਾਸਤੇ ਪਹਿਲਾ ਮਕਾਨ ਜ਼ਰੂਰਤੋਂ ਸੇ ਅਗਲਾ ਮਕਾਨ ਹਸਰਤੋਂ ਸੇ ਕਿ ਪਹਿਲੇ ਮਕਾਨ ਵਾਸਤੇ ਫਸਟ ਟਾਈਮ ਹੋਮ ਬਾਇਰ ਵਾਸਤੇ ਤੁਸੀਂ ਜ਼ਰੂਰਤ ਦੇ ਨਾਲ ਆਪਣਾ ਇੱਕ ਮਕਾਨ ਲੈ ਲਓ ਮੋਰਗੇਜ ਕਿਸ ਤਰ੍ਹਾਂ ਲੈ ਕੇ ਦੇਣੀ ਉਹ ਜ਼ਿੰਮੇਵਾਰੀ ਮੇਰੇ ਜਿਸ ਤਰ੍ਹਾਂ ਦੇ ਬੰਦਿਆਂ ਦੀ ਹੈਗੀ ਹੈ ਚਾਹੇ ਏ ਲੈਂਡਰ ਤੋਂ ਹੋਏ ਜਾਂ ਬੀ ਤੋਂ ਹੋਏ ਤੇ ਦੂਜਾ ਅੱਗੇ ਇਨਵੈਸਟਮੈਂਟ ਵਾਸਤੇ ਜਿੰਨੇ ਲੈਣੇ ਨੇ ਉਹ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਬਈ ਬਾਈ ਸੈਂਸਿਬਲੀ ਡੋਂਟ ਓਵਰ ਰੀਚ ਕੀਪ ਰਿਜ਼ਰਵ ਇਨਵੈਸਟਰਸ ਵਾਸਤੇ ਯੁੱਧਵੀਰ ਜੀ ਇਹ ਮੈਂ ਜ਼ਰੂਰ ਕਹਿ ਦਿਆਂ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੋਬਲਮ ਆਏਗੀ ਇਹ ਮੇਰੀ ਆਪਣੀ ਅਸੈਸਮੈਂਟ ਹੈਗੀ ਹੈ ਕਿ ਐਸ ਲੌਂਗ ਐਸ ਤੁਹਾਡਾ ਜਿੰਨੀ ਮੋਰਗੇਜ ਇੰਸਟਾਲਮੈਂਟ ਦੇ ਰਹੇ ਹੋ ਉਹ ਕਵਰ ਹੋ ਜਾਏ ਤੁਹਾਡੇ ਰੈਂਟ ਤੋਂ ਪਲੱਸ ਜਿਹੜੇ ਦੂਜੇ ਕੋਸਟ ਐਸੋਸੀਏਟਡ ਨੇ ਬਾਕੀ ਚਾਹੇ ਤੁਸੀਂ ਪੇਰੋਲ ਵਾਲੇ ਹੋ ਜਾਂ ਕੋਈ ਫਸਟ ਟਾਈਮ ਹੋਮ ਬਾਇਰ ਹੈ ਜਾਂ ਰਿਨਿਊਅਲ ਆ ਰਿਹਾ ਹੈ ਰੈਨੋਵੇਸ਼ਨ ਵਾਸਤੇ ਪੈਸੇ ਕੱਢਣੇ ਨੇ ਜਾਂ ਕੋਈ ਕਿਸੇ ਵੀ ਕਾਰਨ ਵਾਸਤੇ ਮੋਰਗੇਜ ਦਾ ਕੋਈ ਵੀ ਸਵਾਲ ਹੋਵੇ ਮੈਨੂੰ ਫੋਨ ਕਰਕੇ ਗੱਲ ਕਰ ਲਓ ਤੁਹਾਡੇ ਹਿੱਚ ਕਲਾਇੰਟ ਦੇ ਹਿੱਚ ਗੱਲ ਕਰਾਂਗਾ ਬੇਸ਼ੱਕ ਮੋਰਗੇਜ ਮੇਰੇ ਕੋਲੋਂ ਨਾ ਵੀ ਹੋਵੇ ਦੈਟ ਇਜ਼ ਮੋਰਗੇਜ ਦੀ ਲੋੜ ਨਾ ਪਏ ਉਹਦੇ ਉਹ ਵੀ ਰਸਤੇ ਦੱਸ ਸਕਦਾ ਵਾਂ ਅਗਰ ਤੁਹਾਡੀ ਐਲੀਜੀਬਿਲਿਟੀ ਉਸ ਤਰ੍ਹਾਂ ਦੀ ਹੈਗੀ ਹੈ ਮੋਰਗੇਜ ਦੇਖੋ ਜੀ ਇਟਸ ਆਲ ਅਬਾਊਟ ਪਲੈਨਿੰਗ 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 ਕਰ ਲਓ ਗੱਲ ਪੁੱਛ ਲਓ ਤੁਹਾਡੇ ਫਾਇਦੇ ਵਾਸਤੇ ਕਲਾਇੰਟ ਦੇ ਫਾਇਦੇ ਵਾਸਤੇ ਗੱਲ ਕਰਾਂਗਾ ਤੇ ਕਲਾਇੰਟ ਦਾ ਜੋ ਬਿਹਤਰੀ ਹੋਏਗੀ ਨਾ ਉਹੀ ਦੱਸਿਆ ਜਾਵਾਂਗਾ ਉਹੀ ਦੱਸਾਂਗਾ ਇਸ ਵਾਸਤੇ ਚਾਹੇ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਜਾਂ ਆਪਣੇ ਵਾਸਤੇ ਖਰੀਦਣਾ ਚਾਹੁੰਦੇ ਹੋ ਬਹੁਤ ਕਿਸਮ ਦੇ ਮੋਰਗੇਜ ਪ੍ਰੋਡਕਟਸ ਅਵੇਲੇਬਲ ਨੇ ਗੱਲ ਕਰ ਲਓ ਪਲੈਨ ਕਰ ਲਓ ਮੇਰੇ ਕਲਾਇੰਟਸ ਨੇ ਜਿਹੜਾ 2-3-4-5-6 ਸਾਲ ਦੀ ਪਲੈਨਿੰਗ ਕਰਕੇ ਬੈਠੇ ਦੇ ਨੇ ਤੇ ਇੱਕ ਮਕਾਨ ਤੋਂ ਦੂਜਾ ਅਗਲਾ ਬਣਨਾ ਕੋਈ ਮੁਸ਼ਕਿਲ ਨਹੀਂ ਹੁੰਦਾ। ਤੇ ਇਹਦੇ ਵਾਸਤੇ ਕੋਈ ਵੀ ਕਿਸੇ ਦਾ ਸਵਾਲ ਹੋਏ ਤੇ ਮੇਰੇ ਨਾਲ ਗੱਲ ਕਰ ਸਕਦੇ ਨੇ।
ਸਰ ਫੋਨ ਨੰਬਰ ਜ਼ਰੂਰ ਦੇ ਜੀ, ਫੋਨ ਨੰਬਰ।
ਹਾਂਜੀ, ਫੋਨ ਨੰਬਰ ਹੈਗਾ 416-564-6267, ਦੈਟ ਇਜ 416-564-6267। ਮੋਰਗੇਜ ਚਿਹਰੇ ਤੇ ਸ਼ਿਕਰ ਨਹੀਂ ਆਉਣੀ ਚਾਹੀਦੀ, ਦਿਲ ਚ ਸਕੂਨ ਰਹਿਣਾ ਚਾਹੀਦਾ।
ਥੈਂਕ ਯੂ ਸਰ। ਮੋਰਗੇਜ ਵਿਦ ਅ ਪੀਸ ਆਫ ਮਾਈਂਡ, ਤੁਸੀਂ ਕਮਲ ਭਾਟੀਆ ਜੀ ਦੇ ਨਾਲ ਸੰਪਰਕ ਕਰਨਾ ਹੈਗਾ। ਚਿਹਰੇ ਤੇ ਸ਼ਿਕਨ ਨਹੀਂ ਆਉਣੀ ਚਾਹੀਦੀ, ਦਿਲ ਦੇ ਵਿੱਚ ਸਕੂਨ ਰਹਿਣਾ ਚਾਹੀਦਾ। ਮੋਰਗੇਜ ਵਿਦ ਪੀਸ ਆਫ ਮਾਈਂਡ, ਕਮਲ ਭਾਟੀਆ ਜੀ। ਥੈਂਕ ਯੂ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ। ਥੈਂਕ ਯੂ,
ਥੈਂਕ ਯੂ ਜੀ,
ਥੈਂਕ ਯੂ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਓਪਨਿੰਗ ਸਟੇਟਮੈਂਟ ਪੰਕਜ ਬੋਂਗਾ ਜੀ ਦੀ, ਔਰ ਰੀਸਟੇਟ ਦਾ ਕੋਈ ਸਵਾਲ ਪੀ ਕੇ ਸਬਰਵਾਲ ਸਾਹਿਬ। ਪੰਕਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਵੈਰੀ ਮਚ ਰਵੀਰ ਜੀ ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਜੀ। ਔਰ ਪੰਕਜ ਜੀ, ਕੀ ਓਪਨਿੰਗ ਸਟੇਟਮੈਂਟ ਹੈ ਤੁਹਾਡੀ?
ਬੇਸਿਕਲੀ ਸੀ ਪੀ ਆਈ ਸਾਡੀ ਜਿਹੜੀ ਆਈ ਹੈ 4.8% ਮਹਿੰਗਾਈ, ਜਿਹੜੀ ਪਿਛਲੇ ਯਾਦ ਹੋਵੇਗਾ ਤੁਹਾਨੂੰ ਪਿਛਲੇ ਮਹੀਨੇ ਜਿਹੜੀ ਨਵੰਬਰ ਟੂ ਨਵੰਬਰ ਸੀਗੀ ਉਹ
ਇਨ ਲਾਈਨ ਹੈ, ਐਕਸਪੈਕਟਿਡ ਸੀਗੀ, ਬਟ ਹੁਣ ਜਿਹੜੀ ਸਿਚੁਏਸ਼ਨ ਖੜੀ ਹੋ ਗਈ ਹੈ ਯੁਰਵੀਰ ਜੀ, ਇਨਫਲੇਸ਼ਨ ਨੂੰ ਹੁਣ ਇਹਨਾਂ ਨੂੰ ਕੰਟਰੋਲ ਕਰਨਾ ਪਏਗਾ। ਔਰ ਬਹੁਤ ਸਾਰੇ ਇਕਾਨਮਿਸਟ ਅੱਜ ਸਵੇਰ ਤੋਂ ਬਾਹਰ ਆ ਚੁੱਕੇ ਨੇ, ਬਲਕਿ ਬੈਂਕ ਆਫ ਨੋਵਾ ਸਕੋਸ਼ੀਆ ਉਹਨਾਂ ਦੇ ਜਿਹੜੇ ਚੀਫ ਇਕਾਨਮਿਸਟ ਹੈ ਉਹਨਾਂ ਨੇ ਤਾਂ ਇਹ ਵੀ ਆ ਕੇ ਕਹਿ ਦਿੱਤਾ, ਉਹਨਾਂ ਦਾ ਨਾਮ ਹੈ ਜਿਉਂ ਫਰਾਂਸੁਆ, ਉਹਨਾਂ ਨੇ ਇਹ ਵੀ ਆ ਕੇ ਕਹਿ ਦਿੱਤਾ ਹੈ ਕਿ ਠੀਕ ਹੈ 26 ਜਨਵਰੀ ਤੋਂ ਤਾਂ ਵਧਣ ਦੀ ਉਮੀਦ ਹੋ ਹੀ ਗਈ ਹੈ, 90% 10% ਅਸੀਂ ਸਿਰਫ ਲੈ ਸਕਦੇ ਹਾਂ ਕਿ ਸ਼ਾਇਦ ਨਾ ਵਧੇ, 90% 26 ਜਨਵਰੀ ਤੋਂ ਵਧਣਾ ਸ਼ੁਰੂ ਹੋ ਜਾਏਗਾ। ਬਟ ਨੋਵਾ ਸਕੋਸ਼ੀਆ ਦੇ ਚੀਫ ਇਕਾਨਮਿਸਟ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਸਾਲ ਦੇ ਐਂਡ ਤੱਕ 2% ਵਧਾਉਣਾ ਪਏਗਾ, 2% ਇਸ ਸਾਲ ਦੇ ਐਂਡ ਤੱਕ। ਅਸੀਂ ਤਾਂ ਹਲੇ 4-5 ਵਾਰੀ ਦੀ ਗੱਲ ਕਰ ਰਹੇ ਸੀ 1% ਵੱਧ ਜਾਏਗਾ, ਉਹ ਇਹ ਕਹਿ ਰਹੇ ਨੇ ਉਹਨਾਂ ਨੇ, ਬਲਕਿ ਪ੍ਰੈਡਿਕਸ਼ਨ ਨਾਲ ਨਾਲ ਹੋਰ ਦੇ ਦਿੱਤੀਆਂ ਨੇ। ਉਹ ਕਹਿੰਦੇ ਨੇ ਜਨਵਰੀ 26 ਨੂੰ ਉਹ 0.25 ਵਧਾਉਣਗੇ, ਮਾਰਚ 0.25 ਵਧਾਉਣਗੇ, ਅਪ੍ਰੈਲ 50 ਬੇਸਿਸ ਵਧਾਉਣਗੇ, ਮਤਲਬ ਅਪ੍ਰੈਲ ਤੱਕ 1% ਵਧਾ ਦੇਣਗੇ, ਉਸ ਤੋਂ ਬਾਅਦ ਉਹ ਫਿਰ 2% ਤੱਕ ਲੈ ਕੇ ਜਾਣਗੇ, 3 more hikes ਦੇ ਅੱਠੇ। ਸੋ ਬੇਸਿਕਲੀ 2.25 ਦੀ ਗੱਲ ਕਰ ਰਹੇ ਨੇ ਉਹ, 2.25 ਓਵਰਨਾਈਟ ਲੈਂਡਿੰਗ। ਓਵਰਨਾਈਟ ਲੈਂਡਿੰਗ 2.25 ਦਾ ਮਤਲਬ ਹੈ ਯੁਧਵੀਰ ਜੀ, ਅਸੀਂ ਪਹੁੰਚ ਗਏ ਹਾਂ ਲਗਭਗ ਇਸ ਵੇਲੇ ਸਾਡਾ ਜਿਹੜਾ ਪ੍ਰਾਈਮ ਹੈ ਉਸ ਹਿਸਾਬ ਨੂੰ ਦੇਖਿਆ ਜਾਵੇ ਤਾਂ ਅਸੀਂ 4.5% ਪਹੁੰਚ ਜਾਵਾਂਗੇ। ਸੋ 4.5% ਦੇ ਕਰੀਬ ਪ੍ਰਾਈਮ ਪਹੁੰਚ ਜਾਣਾ ਈਅਰ ਐਂਡ ਤੱਕ, ਵਿਚ ਇਜ਼ ਲਿਟਲ, ਅਗਰ ਦੇਖਿਆ ਜਾਵੇ ਤਾਂ ਇੱਕ ਵਾਰੀ ਤਾਂ ਹੋਸ਼ ਉਡਾਉਣ ਵਾਲੀ ਗੱਲ ਹੈ, ਲੇਕਿਨ ਯੈਸ, ਅਗਰ ਉਹਨਾਂ ਨੂੰ ਇਨਫਲੇਸ਼ਨ ਕੰਟਰੋਲ ਕਰਨੀ ਹੈ ਤਾਂ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਹੋ ਜਾਣ ਜੀ ਯੁਧਵੀਰ ਜੀ।
ਠੀਕ ਹੈ ਜੀ, ਔਰ ਨਾਲੇ ਅਸੀਂ ਸਵਾਗਤ ਕਰਾਂਗੇ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਬਰਵਾਲ। ਪੀ ਕੇ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਲੇ ਤੇ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਚੰਗਾ ਲੱਗ ਰਿਹਾ ਸੀਗਾ ਮੋਗਾ ਸਾਹਿਬ ਨੂੰ ਸੁਣ ਕੇ, ਬਲਕਿ ਮੈਂ ਤਾਂ ਇਹਦੇ ਤੇ ਗੱਲ ਹੋਰ ਕਰਾਂਗਾ। ਉਹ ਜਿਹੜੇ ਡਿਮੀਨੋ ਸਾਹਿਬ ਨੇ ਜੇਪੀ ਮੋਰਗਨ ਦੇ, ਪਤਾ ਨਹੀਂ ਮੈਂ ਲੇਟ ਜੁਆਇਨ ਕੀਤਾ, ਉਹ ਤਾਂ ਇਹ ਤਾਂ ਕਹਿ ਰਹੇ ਨੇ ਕਿ 26 ਜਨਵਰੀ ਨੂੰ ਕਿਤੇ 0.5 ਨਾ ਵਧਾ ਦੇਣ, 2.5 ਦੀ ਬਜਾਏ ਡਬਲ ਹੀ ਨਾ ਕਰ ਦੇਣ, ਜਿਹਦੀ ਮੈਨੂੰ ਉਮੀਦ ਨਹੀਂ ਹੈ, ਪਰ ਉਹ ਜ਼ਿਆਦਾ ਐਗਰੈਸਿਵ ਸੀ ਕੁਛ। ਪਰ ਜਿਸ ਹਿਸਾਬ ਨਾਲ ਹਾਲਾਤ ਨੇ ਮੋਗਾ ਸਾਹਿਬ, ਮੈਨੂੰ ਲੱਗਦਾ ਕਿ ਦਿਸ ਇਜ਼ ਰਾਈਟ ਥਿੰਗ ਟੂ ਡੂ ਇਮੀਡੀਏਟਲੀ, ਵਟ ਯੂ ਥਿੰਕ?
ਨਹੀਂ, ਦੇਖੋ ਜਿਸ ਤਰ੍ਹਾਂ ਦੀ ਇਨਫਲੇਸ਼ਨ ਆ ਗਈ ਹੈ, ਤੁਹਾਨੂੰ ਯਾਦ ਹੋਏਗਾ 2-3 ਵੀਕ ਪਹਿਲਾਂ ਵੀ ਆਪਾਂ ਇਹ ਗੱਲ ਕਰਦੇ ਰਹੇ ਸੀ ਵੀ ਇਨਫਲੇਸ਼ਨ ਤੇ ਪਿਛਲੇ ਵੈਂਸਡੇ।
ਪੰਕਜ ਜੀ, ਤੁਹਾਡੀ ਆਵਾਜ਼ ਥੋੜੀ ਜਿਹੀ ਹੌਲੀ ਆ ਰਹੀ, ਤੁਸੀਂ ਥੋੜੇ ਜ਼ੋਰ ਦੀ ਬੋਲੋ, ਫੋਨ ਦੇ ਕਰੀਬ ਆ ਜਾਓ ਹਲੇ।
ਮੇਰੀ ਆਵਾਜ਼ ਨਹੀਂ ਆ ਰਹੀ ਜੀ?
ਹਾਂ, ਹੌਲੀ ਆ ਰਹੀ, ਥੋੜੀ ਜਿਹੀ ਹੁਣ ਥੋੜੀ ਜਿਹੀ ਜ਼ੋਰ ਦੀ ਬੋਲਣਾ ਬਸ ਤੁਸੀਂ।
ਓਕੇ, ਇੱਕ ਮਿੰਟ ਜੀ, ਮੈਂ ਇਹਨੂੰ ਫੋਨ ਤੇ ਸ਼ਿਫਟ ਕਰ ਰਹੀ ਹਾਂ। ਬੇਸਿਕ ਹੁਣ ਠੀਕ ਹੈ ਸਰ?
ਬਹੁਤ ਵਧੀਆ, ਵੈਰੀ ਨਾਈਸ, ਥੈਂਕ ਯੂ।
ਓਕੇ ਓਕੇ, ਸੋ ਬੇਸਿਕਲੀ ਹੋ ਕੀ ਰਿਹਾ, ਯਾਦ ਹੋਵੇਗਾ ਤੁਹਾਨੂੰ ਲਾਸਟ ਵੈਂਸਡੇ ਵੀ ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਅੱਜ ਜਿਹੜੀ ਅਗਲੇ ਵੀਕ ਅਸੀਂ ਜਦੋਂ ਆਵਾਂਗੇ, ਅੱਜ ਜਦੋਂ ਆਵਾਂਗੇ ਤਾਂ ਅਸੀਂ ਸੀ ਪੀ ਆਈ ਦੀ ਗੱਲ ਕਰਾਂਗੇ, ਅਗਰ ਸੀ ਪੀ ਆਈ ਇਸੇ ਤਰ੍ਹਾਂ ਰਹਿ ਗਈ ਤਾਂ ਇੰਟਰਸਟ ਰੇਟ ਦੀ ਸਿਚੁਏਸ਼ਨ ਵਧਣੀ ਜਲਦੀ ਸ਼ੁਰੂ ਹੋ ਸਕਦੀ ਹੈ। ਸੋ ਬੇਸਿਕਲੀ ਹੁਣ ਇਹ ਹੋ ਰਿਹਾ ਹੈ ਕਿ ਇਸ ਇਨਫਲੇਸ਼ਨ ਨੂੰ ਅਗਰ ਕੰਟਰੋਲ ਨਹੀਂ ਕੀਤਾ ਗਿਆ ਤਾਂ ਅਸੀਂ ਸਾਡੇ ਚੀਜ਼ਾਂ ਹੱਥ ਚੋਂ ਬਾਹਰ ਹੋ ਜਾਣਗੀਆਂ। ਸੋ ਉਹ ਹੱਥ ਚੋਂ ਬਾਹਰ, ਔਰ ਸਾਡਾ ਜਿਹੜਾ ਬੈਂਕ ਹੈ ਬੈਂਕ ਆਫ ਕੈਨੇਡਾ, ਉਹ ਇਨਫਲੇਸ਼ਨ ਨੂੰ ਜ਼ਿਆਦਾ ਕੰਟਰੋਲ ਕਰਦਾ, ਇਨਫਲੇਸ਼ਨ ਬੇਸ ਤੇ ਜ਼ਿਆਦਾ ਚੱਲਦਾ ਹੈ। ਇਸ ਵੇਲੇ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਸਭ ਤੋਂ ਜ਼ਿਆਦਾ ਯੂ ਐਸ ਦੇ ਬੈਂਕ ਵੱਡੇ ਵੱਡੇ ਜਿਵੇਂ ਪੀ ਕੇ ਜੀ ਨੇ ਜੇ ਪੀ ਮੋਰਗਨ ਦੀ ਗੱਲ ਕੀਤੀ ਹੈ, ਉਹ ਵੀ ਇਹ ਕਹਿ ਰਹੇ ਨੇ, ਉੱਥੇ ਵੀ ਅੱਜ ਸੀ ਐਨ ਬੀ ਸੀ ਤੇ ਡਿਸਕਸ਼ਨ ਚੱਲ ਰਹੀਆਂ ਨੇ ਬੈਂਕ ਆਫ ਕੈਨੇਡਾ ਦੀ, ਸੀਐਨਬੀਸੀ ਮਤਲਬ ਯੂਐਸ ਦੇ ਚੈਨਲ ਤੇ ਬੈਂਕ ਆਫ ਕੈਨੇਡਾ ਦੀਆਂ ਡਿਸਕਸ਼ਨ ਹੋ ਰਹੀਆਂ ਨੇ ਕਿ ਬੈਂਕ ਆਫ ਕੈਨੇਡਾ ਵਿਲ ਬੀ ਦਾ ਮੋਸਟ ਅਗਰੈਸਿਵ ਇਨ G7, ਕਿਉਂਕਿ ਇਨਫਲੇਸ਼ਨ ਉਹਨਾਂ ਦਾ ਟਾਰਗੇਟ ਜ਼ਿਆਦਾ, ਉਹ ਫਿਰ ਵੀ ਕੰਟਰੋਲ ਕਰ ਸਕਦੇ ਨੇ, ਲੇਕਿਨ ਸਾਡੇ ਕੋਲ ਸਿਚੁਏਸ਼ਨ ਅਲੱਗ ਨੇ। ਸਿਚੁਏਸ਼ਨ ਸਾਡੀਆਂ ਕਿਉਂ ਅਲੱਗ ਨੇ, ਸਾਡਾ ਓਇਲ ਵੀ ਵੱਧਦਾ ਜਾ ਰਿਹਾ, ਕਿਉਂਕਿ ਆਇਲ ਦੀ ਵਜ੍ਹਾ ਨਾਲ ਵੀ ਬੈਨੀਫਿਟ ਹੋ ਰਿਹਾ, ਸਾਡੀ ਜਿਹੜੀ ਵੇਜ ਗਰੋਥ ਹੈ ਉਹ ਵੀ ਜ਼ਿਆਦਾ ਵੱਧਦੀ ਜਾ ਰਹੀ, ਸੋ ਇਹ ਸਾਰੀਆਂ ਚੀਜ਼ਾਂ ਨੇ ਇਨਫਲੇਸ਼ਨ ਨੂੰ ਫਿਊਲ ਕਰ ਰਹੀਆਂ ਨੇ, ਹਾਊਸਿੰਗ ਸਾਡੀ ਫਿਊਲ ਕਰ ਰਹੀ ਹੈ, ਸੋ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਇੰਟਰਸਟ ਰੇਟ ਵਧਾਉਣਾ ਬਹੁਤ ਜ਼ਰੂਰੀ ਹੋਇਆ ਪਿਆ। ਸੋ ਬੇਸਿਕਲੀ ਦੇਖਿਆ ਜਾਵੇ ਜਿਵੇਂ ਪੀ ਕੇ ਜੀ ਨੇ ਕਿਹਾ, ਜੇਪੀ ਮੋਰਗਨ ਗੱਲ ਕਰ ਰਿਹਾ, ਇਹ ਜਿਹੜਾ 26 ਜਨਵਰੀ ਹੈ ਇਹਦੇ 'ਤੇ 0.25 ਦੀ ਵਧਣ ਦੀ ਉਮੀਦ ਹੈ, ਜਿਵੇਂ ਪੀ ਕੇ ਜੀ ਬਿਲਕੁਲ ਸਹੀ ਨੇ, ਲੇਕਿਨ ਆਉਣ ਵਾਲੇ ਟਾਈਮ 'ਚ ਵਿੱਚ ਇਹੋ ਮਹੀਨੇ ਵੀ ਆ ਸਕਦੇ ਨੇ ਜਿਸ 'ਚੋਂ 0.50 ਵੀ ਵਧਾ ਕੇ ਲੈ ਜਾਣ। ਜੀ ਉਮੀਦ ਜੀ,
ਜੀ ਪੀ ਕੇ ਜੀ ਤੁਹਾਡਾ ਕੀ ਕਹਿਣਾ ਹੈਗਾ, ਓਵਰਆਲ ਮਹਿੰਗਾਈ ਵੱਧ ਰਹੀ ਹੈ, ਇੰਟਰਸਟ ਰੇਟ ਵੱਧ ਰਹੇ ਨੇ, ਅੱਜ ਡਗ ਫੋਰਡ ਸਾਹਿਬ ਮਿਲ ਰਹੇ ਨੇ ਮਿਊਨਿਸਪੈਲਿਟੀਜ਼ ਦੇ ਨਾਲ, ਉਹ ਕਹਿੰਦੇ ਜੀ ਘਰ ਅਫੋਰਡੇਬਲ ਹੋਣੇ ਚਾਹੀਦੇ ਨੇ, ਫੈਡਰਲ ਸਰਕਾਰ ਵੀ ਬੜੇ ਸਾਰੇ ਕਦਮ ਚੱਕਣ ਦੀ ਗੱਲ ਕਰ ਰਹੀ ਹੈ, ਕੀ ਦੇਖ ਰਹੇ ਹੋ ਤੁਸੀਂ ਹਾਊਸਿੰਗ ਦੇ ਨਾਲ ਰਿਲੇਟਡ? ਪੀ ਕੇ ਸੱਭਰਵਾਲ ਸਾਹਿਬ,
ਸਰ ਫੈਡਰਲ ਨੇ ਸਰਕਾਰ ਨੇ ਵਿਦ ਪ੍ਰੋਵਿੰਸ਼ੀਅਲ ਡਗ ਫੋਰਡ ਨਾਲ ਮਿਲ ਕੇ ਵਾਟਰ ਲੂ ਕਿਸ਼ਨਰ ਦੇ ਅੰਦਰ ਤੇ ਕਰ ਹੀ ਦਿੱਤਾ ਨਾ ਜੀ, ਇਹ ਦੋ ਪ੍ਰੋਜੈਕਟ ਲੈ ਕੇ ਆਏ ਗਏ ਨੇ ਨਾ ਜੀ, ਇਹ ਲੋਕ ਕਿਚਨ ਜਿਹਦੀ ਉਹ ਐਂਡ ਆਫ 22 ਕਹਿ ਰਹੇ ਨੇ ਕੰਪਲੀਸ਼ਨ ਹੋ ਜਾਏਗੀ, ਇਹਨਾਂ ਨੇ 74 ਅਫੋਰਡੇਬਲ ਹੋਮ ਜਿਹੜੇ ਵਾਟਰਲੂ ਲੈ ਕੇ ਆ ਰਹੇ ਨੇ। ਮੈਂ ਐਡਰੈਸ ਦੇ ਦਿੰਦਾ ਜੀ, 2731 ਕੈਂਬਰਿਜ ਸਟਰੀਟ ਕੈਂਬਰਿਜ ਔਰ 35 ਸ਼ੈਲਡਨ ਐਵਨਿਊ ਕਿਸ਼ਨਰ, ਇਹ ਦੋ ਪ੍ਰੋਜੈਕਟ ਲੈ ਕੇ ਆ ਰਹੇ ਨੇ ਅਫੋਰਡੇਬਲ 75 ਹੋਮਸ ਦੇ, ਔਰ ਉਹ ਕਹਿ ਰਹੇ ਨੇ ਕਿ ਇਹ ਕੰਪਲੀਟ ਹੋ ਜਾਏਗਾ ਐਂਡ ਆਫ 22। ਅਗਰ ਇਸ ਤਰ੍ਹਾਂ ਮਿਊਨਸਿਪੈਲਿਟੀ ਅਗਰ ਮਿਲਦੀ ਰਹੀ ਔਰ ਸਰਕਾਰ ਹੈਲਪ ਕਰਦੀ ਰਹੀ ਪ੍ਰੋਵਿੰਸ਼ੀਅਲ ਦੇ ਨਾਲ ਮਿਲ ਕੇ ਫੈਡਰਲ, ਤੇ ਇਹ ਹੋਣਾ ਜ਼ਰੂਰੀ ਹੈ। ਲੇਕਿਨ ਮੈਂ ਨਾਲ ਇੱਕ ਗੱਲ ਜ਼ਰੂਰ ਦੱਸਦਿਆਂ, ਇਹ ਜਿਹੜੀ ਸ਼ਾਰਟੇਜ ਹੋਈ ਹੈ ਨਾ ਘਰਾਂ ਦੀ ਬੜੀ ਜ਼ਬਰਦਸਤ, ਉਹਦਾ ਵੱਡਾ ਬਹੁਤ ਵੱਡਾ ਕਾਰਨ ਉਹਦਾ ਪ੍ਰਾਈਜ਼ ਦਾ ਤੇਜ਼ ਵਧਣਾ, ਔਰ ਦੂਜੀ ਗੱਲ ਇੰਟਰਸਟ ਰੇਟ ਦਾ ਬਹੁਤ ਘੱਟ ਹੋਣਾ, ਇਹ ਦੋ ਰੀਜ਼ਨ ਸੀ ਬੜੇ ਜ਼ਬਰਦਸਤ ਸ਼ਾਰਟੇਜ ਦਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਦੇਣਾ, ਕੀ ਹੁੰਦਾ ਸੀਗਾ ਸਰ ਮੇਰੇ ਕੋਲ, ਕੀ ਹੁੰਦਾ ਸੀ ਮੰਨ ਲਓ ਮੇਰੇ ਕੋਲ, ਸਪੋਜ਼ ਕਰੋ ਮੇਰੇ ਕੋਲ ਕਾਂਡੋ ਹੈਗਾ ਔਰ ਮੈਂ ਅਪਗ੍ਰੇਡ ਕਰਨਾ ਸੀਗਾ, ਤੇ ਮੈਂ ਕੀ ਕਰਦਾ ਸੀਗਾ ਕਿ ਕਾਂਡੋ ਵੇਚ ਕੇ ਟਾਊਨ ਹੋਮ ਵਿੱਚ ਰਹਿ ਜਾਂਦਾ ਸੀਗਾ। ਸੋਰੀ, ਅੱਛਾ ਦੂਜਾ ਕੀ ਹੁਣ ਕੀ ਹੋਇਆ, ਜਿਹਦੇ ਕੋਲ ਟਾਊਨ ਹੋਮ ਹੈਗਾ ਉਹ ਕੀ ਕਰਦਾ ਸੀਗਾ, ਟਾਊਨ ਹੋਮ ਵੇਚ ਕੇ ਸਮਿਟਿਆ ਚਲਾ ਜਾਂਦਾ ਸੀਗਾ। ਹੁਣ ਕੀ ਹੋ ਰਿਹਾ ਕਿ ਉਹ ਕਹਿੰਦਾ ਇੰਨਾ ਸਸਤਾ ਇੰਟਰਸਟ ਰੇਟ ਹੈ, ਛੱਡੋ ਨਾ ਟਾਊਨ ਹੋਮ ਨੂੰ ਰੱਖ ਲੈਂਦੇ ਹਾਂ ਕਿਰਾਏ ਤੇ ਚੜਾ ਦਿੰਦੇ ਹਾਂ, ਤੇ ਆਪਣਾ ਜਿਹਨੂੰ ਕਹਿੰਦੇ ਨੇ ਇੱਕ ਹੋਰ ਟਾਊਨ ਹੋਮ ਲੈ ਲੈਂਦੇ ਹਾਂ। ਸ਼ਾਰਟੇਜ ਤਾਂ ਆਪਣੇ ਆਪ ਹੀ ਬਣ ਗਈ ਨਾ ਜੀ ਆਟੋਮੈਟਿਕਲੀ, ਕਿ ਉਹ ਮਾਰਕੀਟ 'ਚ ਆਏ ਨਹੀਂ ਬਲਕਿ ਡਿਮਾਂਡ ਆ ਗਈ, ਸੇਲ ਹੋਈ ਨਹੀਂ, ਘਰ ਹੀ ਨਹੀਂ ਵਿਕਿਆ ਔਰ ਆ ਗਈ। ਪਹਿਲੇ ਕੀ ਹੁੰਦਾ ਸੀਗਾ, ਸਟੈਪ ਸਟੈਪ ਕਰਕੇ ਅੱਗੇ ਵਧਦੇ ਸੀਗੇ, ਹੁਣ ਕੀ ਹੋ ਗਿਆ, ਚਲੋ ਹੁਣ ਸਮਿਟਾ 'ਚ ਆ ਗਿਆ, ਇੰਟਰਸਟ ਇੰਨਾ ਕਰਦਾ, ਅਫੋਰਡੇਬਿਲਟੀ ਹੋ ਗਈ ਹੈ, ਇਕੁਇਟੀ ਮੇਰੀ ਬਣ ਗਈ ਹੈ, ਦੋ ਚਾਰ ਲੱਖ ਕੱਢ ਲਓ, ਹੁਣ ਟਾਊਨ ਹੋਮ ਵੀ ਰੱਖ ਲਓ ਜੀ, ਉਹਨੂੰ ਵੀ ਕਿਰਾਏ 'ਤੇ ਚੜਾ ਦਿਓ, ਹੁਣ ਸਮਿਟਾ 'ਚ ਲੈ ਲੈਣੇ ਇੱਕ ਹੋਰ। ਇਸ ਤਰੀਕੇ ਨਾਲ ਲੋਕਾਂ ਕੋਲ ਜਿਹਨਾਂ ਕੋਲ ਇੱਕ ਵੀ ਘਰ ਨਹੀਂ ਆਉਂਦੇ ਜੀ, ਚਾਰ ਚਾਰ ਪੰਜ ਪੰਜ ਘਰ ਹੋ ਗਏ, ਔਰ ਜਿਹਨਾਂ ਕੋਲ ਨਹੀਂ ਹੈਗਾ ਘਰ ਉਹ ਉਹਨਾਂ ਕੋਲ ਘਰ ਹੋ ਹੀ ਨਹੀਂ ਪਾ ਰਿਹਾ, ਕਿਉਂਕਿ ਮਾਰਕੀਟ ਇੰਨੀ ਗਰਮ ਹੋ ਗਈ। ਇਸ ਕਰਕੇ ਮੈਨੂੰ ਲੱਗਦਾ ਇੰਟਰਸਟ ਰੇਟ 3-4 ਵਾਰ 5 ਵਾਰ ਵਧਣ ਦੇ ਬਾਅਦ ਜਿਹੜੇ ਇਨਵੈਂਟੋਰੀ ਦੇ ਉੱਤੇ ਜ਼ਰੂਰ ਇਸ ਗੱਲ ਦਾ ਅਸਰ ਹੋਏਗਾ, ਲੋਕਾਂ ਦੇ ਥੋੜ੍ਹੇ ਜਿਹੇ ਹੱਥ ਖਿੱਚਣਗੇ। ਲੇਕਿਨ ਮੈਂ ਤੁਹਾਨੂੰ ਇਹ ਵੀ ਦੱਸਦਾ ਨਾਲ, ਫਸਟ ਟਾਈਮ ਬਾਇਰ ਕਿਸੇ ਹਾਲਤ 'ਚ ਨਹੀਂ ਰੁਕੇਗਾ, ਉਹ ਲਏਗਾ, ਜ਼ਰੂਰ ਲਏਗਾ, ਕਿਉਂਕਿ ਉਹਦੀ ਪ੍ਰੋਬਲਮ ਇਸ ਵਕਤ ਇੰਟਰਸਟ ਦੀ ਨਹੀਂ ਹੈ ਸਰ, ਉਹਦੀ ਪ੍ਰੋਬਲਮ ਇਸ ਵਕਤ ਇਨਵੈਂਟੋਰੀ ਦੀ ਹੈਗੀ। ਅਗਰ ਇਨਵੈਂਟੋਰੀ ਮਾਰਕੀਟ 'ਚ ਆ ਜਾਏਗੀ, ਦੇ ਵਿਲ ਨੋਟ ਮਾਇੰਡ ਪੇਇੰਗ 2% ਮੋਰ ਇੰਟਰਸਟ, ਕਿਉਂਕਿ ਉਹਨਾਂ ਦੀ ਆਲਰੇਡੀ ਅਪਰੂਵਲ ਤੇ ਹੋ ਰਹੀ ਹੈ, ਤਾਂ ਉਹਨਾਂ ਨੂੰ ਫਰਕ ਹੀ ਨਹੀਂ ਪੈ ਰਿਹਾ ਜੀ।
ਸਰ ਪੀ ਕੇ ਜੀ, ਮੈਂ ਪ੍ਰੋਜੈਕਟਸ ਦੇ ਬਾਰੇ ਪੁੱਛਣਾ ਚਾਹ ਰਿਹਾ ਸੀਗਾ, ਫਿਰ ਅੱਗੇ ਕੁਛ ਸਵਾਲ ਵੀ ਹੈਗੇ ਨੇ, ਕੋਈ ਵਧੀਆ ਪ੍ਰੋਜੈਕਟਸ ਜਿਹੜੇ ਨੇ ਕੋਈ ਆ ਰਹੇ ਨੇ ਇਸ ਸਮੇਂ ਜਾਂ ਕੋਈ ਆ ਚੁੱਕੇ ਨੇ, ਉਹਦੀ ਪਹਿਲਾਂ ਜਾਣਕਾਰੀ ਦਿਓ ਜਰਾ।
ਸਰ ਤੁਸੀਂ ਰਾਹ ਦਿਓ ਤੇ ਤੁਹਾਡਾ ਜਿਹੜਾ ਹੁਣੇ 91.9 ਤੋਂ ਸ਼ੁਰੂ ਹੋਏਗਾ, ਮੈਂ ਵਾਈਸ ਪ੍ਰੈਜੀਡੈਂਟ ਨੂੰ ਲੈ ਕੇ ਆ ਜਾਵਾਂ ਸੈਂਟਰ ਕੋਰਟ ਨੂੰ,
ਅਗਰ ਤੁਸੀਂ ਬਿਲਕੁਲ ਤੁਸੀਂ ਵਾਈਸ ਪ੍ਰੈਜੀਡੈਂਟ ਸੈਂਟਰ ਕੋਰਟ ਤੋਂ ਜ਼ਰੂਰ ਲਿਆਵਾਂਗੇ। ਠੀਕ ਹੈ ਜੀ,
ਜੀ ਠੀਕ ਹੈ ਨਾ, ਉਹਨਾਂ ਕੋਲ ਅਸੀਂ ਉਹਦੇ ਬਾਰੇ ਪੁੱਛਾਂਗੇ। ਐਂਡ ਵੈਸੇ ਵੀ ਸਰ ਮੈਂ ਤੁਹਾਨੂੰ ਦੱਸਦਿਆਂ ਕਿ ਇਹ ਜਿਹੜੇ ਵੱਡੇ ਵੱਡੇ ਬਿਲਡਰ ਹੈਗੇ ਨੇ ਸਾਰੇ, ਮਾਈ ਕੰਪਲੀਮੈਂਟਸ ਟੂ ਯੂ, ਦੇ ਨੋ ਵਾਈ ਮੀਡੀਆ, ਵੈਰੀ ਗੁੱਡ, ਬੜਾ ਮਜ਼ਾ
ਆਉਂਦਾ। ਥੈਂਕ ਯੂ ਸੋ ਮਚ ਫੋਰ ਦੈਟ। ਔਰ ਪੀ ਕੇ ਜੀ ਤੁਹਾਡੇ ਲਈ ਸਵਾਲ ਹੈ, ਕੁਸ਼ਚਨ ਜਿਸ ਤਰ੍ਹਾਂ ਜਦੋਂ ਤੁਸੀਂ ਆਉਣਾ ਹੁੰਦਾ ਤੁਹਾਡੇ ਲਈ ਪਹਿਲਾਂ ਤੋਂ ਹੀ ਸਵਾਲ ਜਿਹੜੇ ਨੇ ਉਹ ਸਾਡੇ ਲਿਸਨਰਸ ਜਿਹੜੇ ਨੇ ਉਹ ਰੈਡੀ ਕਰ ਲੈਂਦੇ ਨੇ, ਸੋ ਸਵਾਲ ਮੈਂ ਤੁਹਾਨੂੰ ਪੁੱਛਣ ਜਾ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ ਯੁਧਵੀਰ ਜੀ, ਕੁਸ਼ਚਨ ਫੋਰ ਪੀ ਕੇ ਜੀ ਦਿਸ ਮਾਰਨਿੰਗ, ਹੀ ਇਜ਼ ਅ ਗ੍ਰੇਟ ਜੈਂਟਲਮੈਨ ਐਂਡ ਵਿਦ ਵੈਲਥ ਆਫ ਇਨਫੋਰਮੇਸ਼ਨ, ਵੀ ਐਪਰੀਸ਼ੀਏਟ ਹਿਮ ਸ਼ੇਅਰਿੰਗ ਇਨਫੋਰਮੇਸ਼ਨ ਗਾਈਡਿੰਗ ਦ ਯੰਗਰ ਜਨਰੇਸ਼ਨ, ਕੈਨ ਹੀ ਰਿਕਮੈਂਡ 3-4 ਡਿਵੈਲਪਮੈਂਟ ਟੂ ਇਨਵੈਸਟ ਇਨ ਵਿਚ, 3-4 ਮੰਗਿਆ, ਅੱਛਾ ਜੀ, ਇਨਵੈਸਟ ਕਰਨ ਲਈ which would be stable for investment for long term 10+ years, thank you and had a fabulous day. Main PK ji de jawab to pehle ek request karanga, sir tuhanu na mainu tusi text pehli wari paya hai, mere kol tuhanu naam nahi hai, je tusi mind na karo aur je tusi chahne main on the air na bolna to main tuhanu on the air naam nahi bolanga, likh diya karo ke do not take my name on the air, par mere kol tuhanu naam hi nahi hai, mere reference waste at least apna naam zarur bhej dio. Haan ji PK ji, jawab ji,
ਜੀ ਸਰ, ਬਹੁਤ ਚੰਗਾ ਕੁਐਸਚਨ ਹੈਗਾ। ਦੇਖੋ ਪਹਿਲੇ ਤਾਂ ਅਸੀਂ ਮੈਂ ਦੱਸਦਾ, ਜਿਹੜਾ ਏਰੀਆ ਇਸ ਵਕਤ ਬਹੁਤ ਜ਼ਬਰਦਸਤ ਡਿਵੈਲਪ ਕਰਨ ਲੱਗਿਆ ਹੈਗਾ ਉਹ ਹੈਗਾ ਡਾਊਨ ਸਟ੍ਰੀਮ ਪਾਰਕ ਦੇ ਆਸ ਪਾਸ। ਹਜ਼ਾਰੋਂ ਘਰ ਆ ਰਹੇ ਨੇ ਉੱਥੇ, ਸਬਵੇ ਲਾਈਨਸ ਵੀ ਹੈਗੀਆਂ ਨੇ ਸਾਰੀਆਂ, ਔਰ ਉੱਥੇ ਉਹ ਬਹੁਤ ਵੱਡਾ ਮਾਸਟਰ ਪਲਾਨ ਅਸੀਂ ਦੇਖਿਆ, ਉਹ ਏਰੀਆ ਡਿਵੈਲਪ ਵਾਸਤੇ ਹੈਗਾ। ਤੁਸੀਂ ਉਸ ਏਰੀਆ ਜਾ ਕੇ ਇਨਵੈਸਟਮੈਂਟ ਕਰ ਸਕਦੇ ਹੋ, ਮੈਨੂੰ ਕਾਲ ਕਰ ਲਓ, ਮੈਂ ਤੁਹਾਨੂੰ ਗਾਈਡ ਕਰ ਦਿਆਂਗਾ। ਨੰਬਰ ਟੂ, ਇੱਕ ਡਿਸਟਿਲਰੀ ਡਿਸਟ੍ਰਿਕਟ ਬਹੁਤ ਜ਼ਬਰਦਸਤ ਡਿਵੈਲਪ ਕਰਨ ਵਾਲੀ ਹੈ ਜੀ। ਡਿਸਟਿਲਰੀ ਡਿਸਟ੍ਰਿਕਟ ਦੇ ਅੰਦਰ ਤੁਸੀਂ ਹੱਥ ਪਾ ਸਕਦੇ ਹੋ, ਔਰ ਉਹ ਇਸ ਵਕਤ ਡਾਊਨ ਟਾਊਨ ਤੋਂ ਬਹੁਤ ਸਸਤੀ ਹੈ, ਸਿਰਫ 7 ਮਿੰਟ 6 ਮਿੰਟ ਦੂਰ ਹੈਗਾ, ਅਤੇ ਤੁਸੀਂ ਡਿਸਟ੍ਰਿਕਟ ਡਿਸਟ੍ਰਿਕਟ ਵੱਲ ਜਾ ਸਕਦੇ ਹੋ। ਤੀਜੀ ਗੱਲ ਜਿਹੜੀ ਹੈਗੀ ਹੈ, ਕੁਝ ਪ੍ਰੋਜੈਕਟ ਇਹੋ ਜਿਹੇ ਹੁੰਦੇ ਨੇ ਜਿਹਦੇ ਉੱਤੇ ਕਲੀਅਰੈਂਸ ਸੇਲ ਲੱਗ ਜਾਂਦੀ ਹੈ, ਇਹ ਹਮੇਸ਼ਾ ਨਹੀਂ ਲੱਗਦੀ, ਗਰੰਟੀ ਨਹੀਂ ਹੁੰਦੀ। ਕਈ ਸਾਲਾਂ 'ਚ ਕਦੀ ਇੱਕ ਡਿਕੇਡ 'ਚ ਇੱਕ ਵਾਰ ਕੋਈ ਬਿਲਡਰ ਇਸ ਤਰ੍ਹਾਂ ਆਉਂਦਾ, ਕਹਿੰਦਾ ਯਾਰ 50 ਯੂਨਿਟ ਮੇਰੇ ਕੋਲ 100 ਹੈਗੇ ਨੇ, 50 ਕੱਢੋ, 50 ਮੈਂ ਰੱਖ ਲਾਂਗਾ, ਪੀ ਕੇ ਚੱਲ ਗਿਵ ਇਟ ਆਲ। ਉਹ ਵੀ ਜੇ ਮੇਰੇ ਕੋਲ ਪ੍ਰੋਜੈਕਟ ਵੀ ਹੈਗੇ ਨੇ ਜਿਹੜੇ 5-5, 6-7 ਸਾਲ ਵਾਲੇ ਡਾਊਨ ਟਾਊਨ ਦੇ ਅੰਦਰ, ਕੋਰ ਡਾਊਨ ਟਾਊਨ ਦੇ ਅੰਦਰ ਹੈਗੇ ਨੇ, ਅਤੇ ਤੁਸੀਂ ਇਸ ਤਰ੍ਹਾਂ ਮੈਨੂੰ ਕੰਟੈਕਟ ਕਰ ਲਓ, ਐਂਡ ਆਈ ਕੈਨ ਗਾਈਡ ਯੂ ਪ੍ਰੋਪਰਲੀ। ਤੁਸੀਂ ਮੈਨੂੰ ਟੈਕਸਟ ਮੈਸੇਜ ਪਾ ਦਿਓ ਅਤੇ ਮੈਂ ਤੁਹਾਨੂੰ ਕਾਲ ਕਰਕੇ ਪੂਰਾ ਗਾਈਡ ਕਰ ਦਿਆਂਗਾ। ਔਰ ਉਸਦੇ ਇਲਾਵਾ ਤੁਸੀਂ ਬਾਹਰ ਨਿਕਲ ਜਾਓ, ਅਗਰ ਤੁਸੀਂ ਲੋਅ ਰਾਈਜ਼ ਦੇ ਉੱਤੇ ਜਾਣਾ, ਜਿੰਨਾ ਦੂਰ ਨਿਕਲ ਸਕਦੇ ਨਿਕਲ ਜਾਓ, ਡੋਂਟ ਵਰੀ, 2 ਘੰਟੇ ਦੀ ਡਰਾਈਵ ਤੱਕ ਵੀ ਨਿਕਲ ਜਾਓ, ਇਹ ਚੀਜ਼ ਰੁਕਣ ਵਾਲੀ ਨਹੀਂ ਹੈ। ਸਪੈਸ਼ਲੀ ਮੈਂ ਤੁਹਾਨੂੰ ਹੁਣ ਕਹਾਂਗਾ ਫਿਰ ਦੁਬਾਰਾ, ਬ੍ਰੈਂਟਫੋਰਡ, ਬ੍ਰੈਂਟਫੋਰਡ ਮੈਂ ਕਰਦਾ ਸੀਗਾ ਅੱਜ ਤੋਂ 6 ਸਾਲ ਪਹਿਲੇ, ਦਾ ਹਾਈਸਟ ਪ੍ਰਾਈਸ ਜੰਪ ਬ੍ਰੈਂਟਫੋਰਡ ਦੇ ਅੰਦਰ ਹੋਇਆ ਇਸ ਵਕਤ। ਲੇਕਿਨ ਅਗਰ ਤੁਸੀਂ ਉਹ ਵਾਲੀ ਬੈਲਟ ਪਕੜ ਲਓ, ਅਗਰ ਤੁਸੀਂ ਵੈਸਟ ਸਾਊਥ ਵੈਸਟ ਵੱਲ ਜਾਂਦੇ ਹੋ, ਫਰੋਮ ਵਿੰਡਸਰ ਟੂ ਲੰਡਨ ਵਾਲੀ ਬੈਲਟ, ਚੈਥਮ ਵਾਲੀ ਬੈਲਟ ਪਕੜ ਲੈਂਦੇ ਹੋ, ਤੋ ਯੂ ਕੈਨ ਨੈਵਰ ਗੋ ਰੋਂਗ। ਉੱਥੇ ਤੁਸੀਂ ਲੋਅ ਰਾਈਜ਼ ਦੇ ਉੱਤੇ ਜਾਓ, ਬਿਲਕੁਲ ਅੱਖ ਬੰਦ ਕਰਕੇ ਜਾਓ। ਉਹਨਾਂ ਕੈਮਰੂਜ ਕੁਮਰੂਜ਼ ਵਾਲੀ ਗੱਲਾਂ ਤਾਂ ਖਤਮ ਹੀ ਹੋ ਗਈਆਂ ਸਰ, ਉਹ ਤਾਂ ਬਿਲਕੁਲ ਹੌਟ ਸਪੋਟ ਬਣ ਚੁੱਕਿਆ ਹੈ, ਉਹ ਤਾਂ ਕੋਰ ਆਪਣਾ ਸਮਝ ਲਓ ਇੱਕ ਕਿਸਮ ਦਾ ਡਾਊਨ ਟਾਊਨ ਹੀ ਹੋ ਗਿਆ, ਅਤੇ ਦਿਸ ਇਜ਼ ਵਾਟ ਆਈ ਵਾਂਟਡ ਟੂ ਸੇ ਜੀ।
ਠੀਕ ਹੈ ਪੰਕਜ ਜੀ, ਐਟ ਦਿਸ ਪੁਆਇੰਟ ਤੁਸੀਂ ਆਪਣੀਆਂ ਸਰਵਿਸਿਜ਼ ਬਾਰੇ ਕੋਈ ਜਾਣਕਾਰੀ ਦੇ?
ਬਿਲਕੁਲ ਵੀਰ ਜੀ, ਕੋਈ ਅਗਰ ਇਨਵੈਸਟਮੈਂਟ ਕਰਨਾ ਚਾਹ ਰਿਹਾ, ਕਿਉਂਕਿ ਬਹੁਤ ਵੋਲੇਟਾਈਲ ਟਾਈਮ ਚੱਲ ਰਿਹਾ, ਜਿੰਨੇ ਵੀ ਅੱਜ ਕੱਲ੍ਹ ਦੇਖਿਆ ਹੋਵੇਗਾ ਮਾਰਕੀਟ 'ਚ ਜੋ ਚੱਲ ਰਹੀਆਂ ਨੇ ਸਿਚੁਏਸ਼ਨ, ਕਿਉਂਕਿ ਸਾਰੀ ਸ਼ਿਫਟਿੰਗ ਹੋ ਰਹੀ ਹੈ ਹੁਣ, ਜਿਹੜੀਆਂ ਗਰੋਥ ਟਾਈਪ ਦੀਆਂ ਕੰਪਨੀਆਂ ਸੀਗੀਆਂ ਉਹਨਾਂ ਨੂੰ ਥੋੜ੍ਹੀ ਜਿਹੀ ਮਾਰ ਪੈ ਰਹੀ ਹੈ, ਜਿਹੜੀਆਂ ਵੈਲਿਊ ਕੰਪਨੀ ਸੀਗੀਆਂ ਉਹਨਾਂ ਨੂੰ ਬੇਸਿਕਲੀ ਪ੍ਰੋਫਿਟ ਹੋ ਰਹੇ ਨੇ। ਸੋ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਸੋਚ ਰਹੇ ਹੋ ਇਸ ਵੇਲੇ ਮਾਰਕੀਟ 'ਚ, ਤਾਂ ਹੁਣ ਉਹ ਸਿਚੁਏਸ਼ਨ ਨਹੀਂ ਰਹੀ ਜਿਵੇਂ ਤੁਸੀਂ ਪਿਛਲੇ 2 ਸਾਲਾਂ 'ਚ ਕੀਤਾ ਹੈ। ਪਿਛਲੇ 2 ਸਾਲਾਂ 'ਚ ਤਾਂ ਮੈਂ ਕਹਾਂਗਾ ਜਿਹਨੂੰ ਪਤਾ ਵੀ ਨਹੀਂ ਸੀਗਾ ਉਹਨੇ ਵੀ ਲਾਇਆ ਤਾਂ ਉਹਨੇ ਵੀ ਪੈਸਾ ਕਮਾਇਆ ਸੀਗਾ, ਹੁਣ ਟਾਈਮ ਆਇਆ ਐਕਚੁਅਲ ਅਗਰ ਉਹ ਕਮਾ ਸਕਣ ਤਾਂ। ਸੋ ਬੇਸਿਕਲੀ ਅਗਰ ਤੁਸੀਂ ਸੋਚ ਸਮਝ ਕੇ, ਅਗਰ ਤੁਹਾਨੂੰ ਨੌਲੇਜ ਨਹੀਂ ਹੈ ਕਿਸੇ ਤੋਂ ਪੁੱਛ ਕੇ ਹੀ ਤੁਸੀਂ ਇੱਧਰ ਉੱਧਰ ਪਾਉਂਦੇ ਰਹਿੰਦੇ ਹੋ, ਤਾਂ ਪਲੀਜ਼ ਇਸ 9 ਸਾਲ ਉਹ ਬੀਤ ਗਏ ਜਿਹੜੇ ਤੁਸੀਂ ਪਿਛਲੇ ਸਾਲ ਕੀਤੇ ਸੀਗੇ। ਸੋ ਅਗਰ ਤੁਸੀਂ ਢੰਗ ਨਾਲ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਨੌਲੇਜ ਨਾਲ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6472851007, ਮੇਰੀ ਵੈਬਸਾਈਟ ਮੇਰੇ ਨਾਮ ਤੇ ਹੈ pankajmonga.com, ਉਸ ਤੋਂ ਵੀ ਤੁਸੀਂ ਨੰਬਰ ਲੈ ਸਕਦੇ ਹੋ। ਥੈਂਕ ਯੂ ਵੀਰ ਜੀ,
ਥੈਂਕ ਯੂ ਸੋ ਮਚ ਜੀ। ਔਰ ਮੈਂ ਪੀਕੇ ਸਵਰਵਾਲ ਸਾਹਿਬ ਦਾ ਨੰਬਰ ਮੈਂ ਦੱਸ ਦਿੰਦਾ ਇੱਕ ਵਾਰੀ ਦੁਬਾਰਾ ਤੋਂ, 6472947 ਨੰਬਰ ਫਿਰ ਨੋਟ ਕਰੋ, 6472994757। ਪੀਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ 6:30 ਵਜੇ ਤੁਸੀਂ ਪੀਕੇ ਜੀ ਨੂੰ ਦੇਖੋਗੇ, ਔਰ ਪੰਕਜ ਜੀ ਵੀ ਸ਼ਾਮ 6:30 ਵਜੇ ਚੈਨਲ ਵਾਈ ਤੇ। ਹੈਵ ਵੰਡਰਫੁਲ ਡੇ। 4164755000। ਥੈਂਕ ਯੂ।
The views expressed on the preceding program may not necessarily be those of the owner or management of WTOR radio station.
Music ki duniya ka ek khoobsurat aur chamakdar sitara Shafqat Amanat Ali, jisne sari duniya mein apne music se dhoom machayi hai, aaj honge hamare guest only on 770 AM at 3:15 PM. To dekhna aur sunna na bhuliye. Follow us on our Facebook page eawaz.com for more information.
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ, ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ COVID-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ ਬਚਪਨੇ ਵਿੱਚ ਵਾਪਸ ਪਰਤਣ ਲਈ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪੁਆਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ। ਮੰਗ ਵਧਣ ਨਾਲ ਖਰੀਦਦਾਰੀ ਵੀ ਵਧਦੀ ਹੈ ਤੇ ਓਵੇਂ ਓਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵਧਦਾ ਹੈ। ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰਹਾਊਸ ਵਰਕਰਸ ਯੂਨਾਈਟ .ca ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ। ਮੰਗ ਵਧਣ ਨਾਲ ਖਰੀਦਦਾਰੀ ਵੀ ਵਧਦੀ ਹੈ ਤੇ ਓਵੇਂ ਓਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵਧਦਾ ਹੈ। ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ